ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਸ੍ਰੀ ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ ਏਕ ਓਂਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੋਹਰਾ ਇਹ ਉੱਤਰ ਲੈ ਪੰਥ ਤੈ ਤਬ ਸੁਵੇਗ ਸਿੰਘ ਜਾਏ ਖਾਨ ਬਹਾਦਰ ਢਿੱਗ ਸਭੀ ਦੀਨੀ ਬਾਤ ਸੁਣਾਏ ਹੇ ਉੱਤਰ ਲੈ ਪੰਥ ਤੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਖਾਲਸਾ ਸਾਹਿਬ ਸੰਗਤ ਜੀ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਦਸਵੇਂ ਸਰੂਪ ਦਸਾਂ ਹੀ ਪਾਤਸ਼ਾਹੀਆਂ ਦੇ ਆਤਮਕ ਜੋ ਸਰੂਪ ਜੁਗੋ ਜੁਗ ਅਟਲ ਚਵਰ ਸ਼ਤਰ ਤਖ ਦੇ ਮਾਲਕ ਮਿਹਰਾਂ ਦੇ ਸਾਈਂ ਕਰਣਾ ਨਿਧਾਨ ਅੰਤਰਜਾਮੀ ਹਲਤ ਪਲ ਦੇ ਰੱਖਿਅਕ ਧਰਤੀ ਨੂੰ ਧੀਰਜ ਦੇਣ ਹਾਰ ਦਇਆ ਸਿੰਧ ਕਰਣਾ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾਲਤਾ ਹੋਈ ਹੈ ਜਿਨ੍ਹਾਂ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜਿਨ੍ਹਾਂ ਦੇ ਪਾਵਨ ਪਵਿੱਤਰ ਹਜ਼ੂਰ ਆਪ ਵਡਭਾਗੀ ਜਿਨ੍ਹਾਂ ਨੇ ਹਾਜ਼ਰੀ ਭਰੀ ਗੁਰੂ ਸਵਾਰਿਆਂ ਤੋਂ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਸਿੱਖ ਇਤਿਹਾਸ ਦੀ ਕਥਾ ਆਪ ਜੀ ਰੋਜ਼ ਸਰਵਣ ਕਰਦੇ ਹੋ, ਜੋ ਪ੍ਰਸੰਗ ਆਪਾਂ ਕੱਲ੍ਹ ਵਿਚਾਰਿਆ ਸੀ, ਜਿੱਥੇ ਆਪਾਂ ਪ੍ਰਸੰਗ ਕੱਲ੍ਹ ਸਤਸੰਗ ਜੀ ਤਿਆਗਿਆ ਸੀ ਉੱਥੋਂ ਕਥਾ ਆਪਾਂ ਸ਼ੁਰੂ ਕਰਾਂਗੇ। ਪਰ ਜਿਵੇਂ ਗੁਰਮੁਖਾਂ ਨੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਅੱਜ ਬਹੁਤ ਸਾਰੀਆਂ ਥਾਵਾਂ 'ਤੇ ਸ਼ਹੀਦ ਭਾਈ ਮਨੀ ਸਿੰਘ ਜੀ ਉਹ ਗੁਰਮੁਖ ਪਿਆਰੇ ਉਹ ਕਲਗੀਧਰ ਪਾਤਸ਼ਾਹ ਜੀ ਦੇ ਹਜ਼ੂਰੀ ਸਿੱਖ ਜਿਨ੍ਹਾਂ ਨੇ ਸਿੱਖੀ ਨੂੰ ਸਾਬਤ ਰੱਖਦਿਆਂ ਹੋਇਆਂ ਆਪਣੇ ਸਰੀਰ ਦਾ ਬਲੀਦਾਨ ਦਿੱਤਾ, ਤਨ ਦਾ ਬੰਦ ਬੰਦ ਕਟਵਾਇਆ, ਟੁਕੜੇ ਟੁਕੜੇ ਕਰਵਾ ਲਏ ਸਨ, ਉਹਨਾਂ ਦਾ ਸ਼ਹੀਦੀ ਦਿਹਾੜਾ ਸਤਸੰਗ ਜੀ ਅੱਜ ਮਨਾਇਆ ਜਾ ਰਿਹਾ ਹੈ। ਭਾਵੇਂ ਬਹੁਤ ਥਾਵਾਂ 'ਤੇ ਉਹਨਾਂ ਦਾ ਸ਼ਹੀਦੀ ਦਿਹਾੜਾ ਨਵੰਬਰ ਵਿੱਚ ਵੀ ਸੰਗਤਾਂ ਮਨਾਉਂਦੀਆਂ ਨੇ, ਆਪਣੇ ਵੱਡਿਆਂ ਵਡੇਰਿਆਂ ਦੀ ਕੀਤੀ ਹੋਈ ਕੁਰਬਾਨੀ ਨੂੰ ਯਾਦ ਕਰਨਾ ਸਦਾ ਹੀ ਸਤਸੰਗ ਜੀ ਚੰਗਾ ਹੁੰਦਾ। ਉਹਨਾਂ ਦੀ ਬਾਬਤ ਵੀ ਆਪਾਂ ਕੁਝ ਵਿਚਾਰਾਂ ਕਰਾਂਗੇ, ਪਰ ਜੋ ਲੜੀਵਾਰ ਕਥਾ ਆਪ ਜੀ ਰੋਜ਼ ਸਰਵਣ ਕਰਦੇ ਹੋ, ਆਓ ਮਨ ਚਿੱਤ ਬਿਰਤੀਆਂ ਦੀ ਇਕਾਗਰਤਾ ਬਣਾਈਏ ਅਤੇ ਸੁਰਤੀ ਉੱਥੇ ਲੈ ਕੇ ਚੱਲੀ ਗਏ ਲਾਹੌਰ, ਜਿੱਥੇ ਜ਼ਕਰੀਆ ਖਾਨ ਸੂਬੇਦਾਰ ਲਾਹੌਰ ਦੇ ਨੇ ਭਾਈ ਸ਼ਵੇਕ ਸਿੰਘ ਜੀ ਨੂੰ ਬੁਲਾਇਆ ਅਤੇ ਆਖਿਆ ਸੀ ਕਿ ਜਾਓ ਸਿੰਘਾਂ ਨੂੰ ਆਖੋ ਮੇਰੇ ਨਾਲ ਸੁਲ੍ਹਾ ਸਫਾਈ ਕਰ ਲੈਣ, ਆਪਾਂ ਰਲ ਕੇ ਏਕਾ ਕਰਕੇ ਬਾਕੀ ਬਹੁਤ ਸਾਰੇ ਇਲਾਕੇ ਮੰਨ ਲਵਾਂਗੇ, ਲਾਹੌਰ ਦੀ ਸੂਬੇਦਾਰੀ ਮੇਰੇ ਕੋਲ ਰਹੇਗੀ, ਬਾਕੀ ਜਿਹੜਾ ਇਲਾਕਾ ਆਪਾਂ ਕਬਜ਼ਾ ਕਰਾਂਗੇ ਉਹ ਅੱਧਾ ਅੱਧਾ ਹੋਵੇਗਾ। ਅੱਧੇ ਇਲਾਕੇ ਤੇ ਖਾਲ ਦਾ ਰਾਜ ਚੱਲੇ ਤੇ ਮੈਂ ਹਕੂਮ ਕਰਾਂਗਾ। ਇਉਂ ਖਾਲਸੇ ਵੀ ਰਾਜੇ ਬਣ ਜਾਣਗੇ। ਭਾਈ ਸ਼ਬੇਕ ਸਿੰਘ ਜੀ ਨੇ ਜਿੱਥੇ ਉਸ ਵੇਲੇ ਪੰਥ ਦਾ ਇਕੱਠ ਬਟਾਲੇ ਕੋਲੇ ਸੀ ਉੱਥੇ ਆ ਕੇ ਸਾਰੀ ਗੱਲ ਦੱਸੀ ਵੀ ਸੂਬੇਦਾਰ ਇਉਂ ਕਹਿੰਦਾ। ਭਾਈ ਨਗਾਈਆ ਸਿੰਘ ਜੀ ਨੇ ਉੱਠ ਕੇ ਬੇਨਤੀ ਕੀਤੀ ਜਦੋਂ ਗੁਰਮਤਾ ਕਰਨ ਵਾਸਤੇ ਦੀਵਾਨ ਲੱਗਾ ਸੀ। ਉਹਨਾਂ ਨੇ ਆਖਿਆ ਭਾਈ ਇਹਦੀਆਂ ਗੱਲਾਂ 'ਤੇ ਇਤਬਾਰ ਨਾ ਕਰਿਓ, ਇਹ ਨੀਚ ਬੰਦਾ ਧੋਖੇਬਾਜ਼ ਹੈ, ਜ਼ਰੂਰ ਦਗਾ ਕਰੇਗਾ, ਇਹ ਸਾਰਿਆਂ ਨੂੰ ਇਕੱਠੇ ਕਰਕੇ ਅਤੇ ਫਿਰ ਦਾਅ ਲਾ ਕੇ ਮਾਰੇਗਾ। ਇੱਦਾਂ ਆਪਾਂ ਪਹਿਲਾਂ ਬਹੁਤ ਵਾਰ ਧੋਖਾ ਖਾ ਚੁੱਕੇ ਹਾਂ, ਇਸ ਕਰਕੇ ਇਹਦੀ ਗੱਲ ਨਾ ਮੰਨੀ ਜਾਏ। ਅਤੇ ਜੇ ਇਸ ਦੀ ਗੱਲ ਮੰਨਣੀ ਹੈ ਵੀ ਵਾਕਈ ਇਹ ਦਿਲੋਂ ਸਾਫ਼ ਹੈ, ਸਿੰਘਾਂ ਨਾਲ ਸੁਲ੍ਹਾ ਸਫਾਈ ਕਰਨੀ ਚਾਹੁੰਦਾ, ਅਤੇ ਫਿਰ ਜਿਹੜਾ ਇਹਦਾ ਆਪਦਾ ਅਸਲਾ ਸਾਰਾ ਜਿਹੜੀਆਂ ਤੋਪਾਂ ਨੇ ਉਹ ਸਾਨੂੰ ਦੇ ਦੇਵੇ, ਸਾਡੇ 'ਤੇ ਭਰੋਸਾ ਕਰੇ, ਅਸੀਂ ਉਹਦੇ 'ਤੇ ਭਰੋਸਾ ਨਹੀਂ ਕਰਨਾ। ਅਸੀਂ ਪਹਿਲਾਂ ਉੱਤੇ ਯਕੀਨ ਕਰਕੇ ਦੇਖ ਲਿਆ, ਕਸਮਾਂ ਖਾ ਕੇ ਮੁੱਕਰ ਗਿਆ ਸੀ, ਬਾਕੀ ਅੱਗੇ ਪੰਥ ਦੀ ਮਰਜ਼ੀ ਹੈ। ਭਾਈ ਨਗਈਆ ਸਿੰਘ ਨੇ ਆਖਿਆ ਮੈਨੂੰ ਤਾਂ ਮੈਂ ਉਹ ਬੋਲਿਆ ਜੋ ਕਲਗੀਧਰ ਪਾਤਸ਼ਾਹ ਜੀ ਨੇ ਮੈਨੂੰ ਫੁਰਨਾ ਬਖਸ਼ਿਆ, ਜੋ ਹੋਣ ਵਾਲਾ ਉਹ ਕਹਿੰਦੇ ਮੈਨੂੰ ਐਵੇਂ ਲੱਗਦਾ ਵੀ ਜੋ ਹੋਣ ਵਾਲਾ ਆਉਣ ਵਾਲੇ ਸਮੇਂ 'ਚ ਇਹ ਮਹਾਰਾਜ ਨੇ ਮੈਨੂੰ ਦਿਖਾਲ ਦਿੱਤਾ, ਮੈਂ ਤਾਂ ਪੰਥ ਦੇ ਚਰਨਾਂ 'ਚ ਅਰਜ਼ ਕੀਤੀ ਹੈ। ਅੱਗਿਓਂ ਜਿਵੇਂ ਖਾਲਸਾ ਪੰਥ ਫੈਸਲਾ ਕਰੇਗਾ ਉਹ ਸਾਰਿਆਂ ਨੂੰ ਮਨਜ਼ੂਰ ਹੋਵੇਗਾ। ਜਦੋਂ ਭਾਈ ਨਗਾਈਆ ਸਿੰਘ ਨੇ ਦੀਵਾਨ ਵਿੱਚ ਉੱਠ ਕੇ ਇਹ ਗੱਲ ਆਖੀ ਤਾਂ ਸਾਰੇ ਖਾਲਸੇ ਨੇ ਸਤਿਸੰਗ ਜੀ ਮਤਾ ਪਕਾਇਆ ਵੀ ਜੋ ਭਾਈ ਨਗਾਈਆ ਸਿੰਘ ਜੀ ਕਹਿ ਰਹੇ ਬਿਲਕੁਲ ਸੱਤ ਹੈ, ਇਹਨਾਂ ਦੁਸ਼ਟਾਂ ਦਾ ਯਕੀਨ ਨਾ ਕੀਤਾ ਜਾਏ, ਕਸਮਾਂ ਖਾ ਲੈਣਗੇ, ਲਿਖ ਵੀ ਲੈਣਗੇ ਪਰ ਬਾਅਦ ਵਿੱਚ ਮੁੱਕਰ ਜਾਣਗੇ। ਜਦੋਂ ਪੰਥ ਇਹਨਾਂ ਦੇ ਕਾਬੂ ਆ ਗਿਆ ਉਦੋਂ ਫਿਰ ਘੇਰ ਕੇ ਦਾਅ ਲਾ ਕੇ ਜ਼ਰੂਰ ਮਾਰਨਗੇ। ਇੱਥੋਂ ਤੱਕ ਸਤਿਸੰਗ ਜੀ ਆਪਾਂ ਕੱਲ੍ਹ ਪ੍ਰਸੰਗ ਸਰਵਣ ਕੀਤਾ ਸੀ। ਆਓ ਚਿੱਤ ਬਿਰਤੀਆਂ ਦੀ ਇਕਾਗਰਤਾ ਬਣਾਈਏ, ਸ਼ਰਧਾ ਭਾਵਨਾ ਨਾਲ ਆਪਣਾ ਪਾਵਨ ਪਿੱਤਰ ਇਤਿਹਾਸ ਸਰਵਣ ਕਰੀਏ, ਲਾਹਾ ਪ੍ਰਾਪਤ ਕਰੀਏ ਜੀ।
ਦੋਹਰਾ ਇਹ ਉੱਤਰ ਲੈ ਪੰਥ ਤੈ,
ਕਹਿੰਦੇ ਨੇ ਜਦੋਂ ਇਹ ਫੈਸਲਾ ਕਰਕੇ ਭਾਈ ਸ਼ਬੇਕ ਸਿੰਘ ਨੂੰ ਪੰਥ ਦੇ ਜਥੇਦਾਰਾਂ ਨੇ ਦੱਸ ਦਿੱਤਾ ਨਾ ਵੀ ਅਸੀਂ ਉਹਦੀਆਂ ਗੱਲਾਂ 'ਤੇ ਯਕੀਨ ਨਹੀਂ ਕਰਦੇ, ਜੇ ਉਹਨੇ ਸਾਡੇ ਨਾਲ ਸਮਝੌਤਾ ਕਰਨਾ ਤੇ ਫਿਰ ਉਹ ਆਪਣੀਆਂ ਤੋਪਾਂ ਸਾਰੀਆਂ ਸਾਨੂੰ ਦੇਵੇ, ਆਪਣਾ ਜਿਹੜਾ ਵੱਡਾ ਅਸਲਾ ਬਰੂਦ ਹੈ ਉਹ ਸਾਡੇ ਹਵਾਲੇ ਕਰ ਦੇਵੇ ਤੇ ਫਿਰ ਬੈਠ ਕੇ ਲਿਖਤ ਕਰ ਲਵਾਂਗੇ, ਤਾਂ ਇਹ ਉਹਦੇ ਨਾਲ ਰਾਜੀਨਾਮਾ ਹੋ ਸਕਦਾ ਹੈ, ਨਹੀਂ ਤੇ ਅਸੀਂ ਉਹਦੀ ਗੱਲ ਨਹੀਂ ਮੰਨਣੀ। ਇਹ ਸੁਨੇਹਾ ਭਾਈ ਸ਼ਬੇਕ ਸਿੰਘ ਜੀ ਨੂੰ ਦੇ ਦਿੱਤਾ ਪੰਥ ਨੇ ਜੀ।
ਤਬ ਸ਼ਬੇਕ ਸਿੰਘ ਜਾਏ,
ਕਹਿੰਦੇ ਭਾਈ ਸ਼ਬੇਕ ਸਿੰਘ ਜੀ ਨੇ ਜਾ ਕੇ ਤੇ ਲਾਹੌਰ ਦੇ ਸੂਬੇਦਾਰ ਨੂੰ ਸਾਰਾ ਸੁਨੇਹਾ ਉਸੇ ਤਰ੍ਹਾਂ ਹੀ ਦੱਸ ਦਿੱਤਾ ਹੈ।
ਖਾਨ ਬਹਾਦਰ ਢਿੱਗ ਸਭੀ,
ਕਹਿੰਦੇ ਖਾਨ ਬਹਾਦਰ ਆਪਣੇ ਆਪ ਨੂੰ ਖਵਾਉਂਦਾ ਸੀ ਜਿਹੜਾ ਇਹ ਜ਼ਕਰੀਆ ਉਹਨੂੰ ਜਾ ਕੇ ਸਾਰੇ ਸਾਰੀ ਗੱਲ ਭਾਈ ਸ਼ਬੇ ਸਿੰਘ ਜੀ ਨੇ ਇੱਦਾਂ ਦੱਸੀ
ਇੰਨੀ ਬਾਤ ਸੁਣਾਏ
ਜੋ ਸਿੰਘਾਂ ਦਾ ਫੈਸਲਾ ਸੀ ਜੋ ਗੁਰਮਤਾ ਕੀਤਾ ਸੀ ਭਰੇ ਦੀਵਾਨ ਵਿੱਚ ਜਥੇਦਾਰਾਂ ਨੇ ਉਹ ਸਾਰੀ ਗੱਲਬਾਤ ਜਾ ਕੇ ਦੱਸ ਦਿੱਤੀ ਹੈ।
ਸਵਈਆ ਸੁਣ ਕੇ ਇਮਨਾਜ਼ਮ ਜਾਣ ਲਿਓ,
ਕਹਿੰਦੇ ਸੁਣ ਕੇ ਲਾਹੌਰ ਦੇ ਸੂਬੇਦਾਰ ਨੇ ਚੰਗੀ ਤਰ੍ਹਾਂ ਆਪਣੇ ਦਿਲ ਵਿੱਚ ਇੱਦਾਂ ਜਾਣ ਲਿਆ ਜੀ
ਆਜਮ ਸਿੰਘ ਸਿਆਣੇ ਮਹਾ,
ਕਹਿੰਦਾ ਵੀ ਸਿੰਘ ਬਹੁਤ ਸਿਆਣੇ ਹੋ ਗਏ ਨੇ। ਉਹਨੇ ਦਿਲ ਚ ਜਾਣ ਲਿਆ ਵੀ ਮੇਰੇ ਇਹ ਦਾਚ ਆਏ ਨਹੀਂ, ਮੈਂ ਧੋਖਾ ਕਰ ਨਹੀਂ ਸਕਿਆ। ਇਹਦਾ ਮਤਲਬ ਹੈ ਸਿੰਘ ਸਿਆਣੇ ਹੋ ਗਏ, ਠੋਕਰਾਂ ਖਾ ਖਾ ਕੇ ਧੋਖਾ ਖਾ ਖਾ ਕੇ ਸਾਧ ਸਿੰਘ ਜੀ ਬੰਦਾ ਸਿਆਣਾ ਹੋ ਹੀ ਜਾਂਦਾ। ਫਿਰ ਇਹਨਾਂ ਨੂੰ ਤੇ ਇਹ ਭੋਲੀ ਕੌਮ ਸੀ, ਜਦੋਂ ਧਰਮ ਦੀ ਗੱਲ ਵਿੱਚ ਆ ਜਾਂਦੀ ਸੀ ਤੇ ਸਿੰਘ ਸਾਧ ਸਿੰਘ ਜੀ ਕਰ ਲੈਂਦੇ ਸਨ ਭਰੋਸਾ ਵੀ ਚਲੋ ਜੇ ਧਰਮ ਦਾ ਵਿੱਚ ਇਹ ਦੇ ਰਹੇ ਨੇ ਹਵਾਲਾ ਤੇ ਫਿਰ ਇਹਨਾਂ ਤੇ ਯਕੀਨ ਕਰਨਾ ਬਣਦਾ ਹੈ। ਬਹੁਤ ਵਾਰ ਧੋਖਾ ਖਾਣ ਤੋਂ ਬਾਅਦ ਹੁਣ ਸਿੰਘ ਸਿਆਣੇ ਹੋ ਗਏ ਨੇ ਤੇ ਇਹ ਉਹਨੇ ਸੂਬੇਦਾਰ ਨੇ ਜਾਣ ਲਿਆ ਵੀ ਮੇਰੇ ਇਹ ਦਾਅ ਵਿੱਚ ਹੁਣ ਗੱਲਾਂ 'ਚ ਆਉਣਗੇ ਨਹੀਂ, ਕਿਉਂਕਿ ਸਿੰਘ ਸਿਆਣੇ ਹੋ ਗਏ ਹਨ।
ਕਬ ਆਵਤ ਹੈ ਮਮ ਪੇਚ ਵਿਖੇ,
ਕਹਿੰਦੇ ਮੇਰੇ ਦਾਅ ਪੇਚ ਵਿਖੇ ਹੁਣ ਨਹੀਂ ਆਉਣਗੇ ਸਿੰਘ।
ਜਿਨ ਲੁੱਟ ਖਿਓ ਸਭ ਇਹ ਜਹਾਂ,
ਜਿਨ੍ਹਾਂ ਨੇ ਸਾਰਾ ਜਹਾਨ ਲੁੱਟ ਕੇ ਖਾ ਲਿਆ ਹੁਣ ਮੇਰੀ ਗੱਲ ਵਿੱਚ ਕਦੋਂ ਆਉਣਗੇ।
ਕਹਿ ਚਾਤਰ ਲੋਕ ਸੁਨਾਰ ਤਈ,
ਇਹ ਸੂਬੇਦਾਰ ਕਹਿੰਦਾ ਲੋਕ ਕਹਿੰਦੇ ਨੇ ਲੋਕ ਗੱਲ ਕਰਦੇ ਨੇ ਪਿੰਡ ਵਿੱਚ ਵੀ ਜਿਹੜਾ ਸੁਨਿਆ ਹਾਰ ਹੁੰਦਾ ਨਾ ਸੁਨਾਰਾ ਗਹਿਣੇ ਸੋਨੇ ਦੇ ਬਣਾਉਣ ਵਾਲਾ ਇਹ ਬਹੁਤ ਜ਼ਿਆਦਾ ਚਾਤਰ ਹੁੰਦਾ ਸਿਆਣਾ ਹੁੰਦਾ ਹੈ
ਤਿਸਤੇ ਬਦਿਆ ਸੋ ਚੋਰ ਕਹਾ
ਇਹਦੇ ਨਾਲੋਂ 100 ਗੁਣਾ ਵੱਧ ਸਿਆਣਾ ਪਿੰਡਾਂ ਦੇ ਲੋਕ ਕਹਿੰਦੇ ਨੇ ਚੋਰ ਹੁੰਦਾ ਹੈ
ਤਿਗਨੋ ਤਿੰਨ ਤੈ ਬਟ ਪਾਰ ਡਕੈਤ
ਇਹਦੇ ਤੋਂ ਚੋਰ ਤੋਂ 3 ਗੁਣਾ ਵੱਧ ਚਲਾਕ ਜਿਹੜਾ ਉਹ ਕਹਿੰਦੇ ਨੇ ਬਾਟ ਮਾਰ ਰਸਤੇ ਵਿੱਚ ਠੱਗੀ ਕਰਨ ਵਾਲਾ ਤੇ ਜਿਹੜਾ ਡਾਕੂ ਹੈ ਉਹ ਚੋਰ ਨਾਲੋਂ ਵੀ 100 ਗੁਣਾ 3 ਗੁਣਾ ਵੱਧ 300 ਗੁਣਾ ਸਮਝ ਲਓ ਵੱਧ ਚਲਾਕ ਹੁੰਦਾ ਜੀ
ਲੁਟੇਰਨ ਕਾ ਕਿਨ ਅੰਤ ਲਹਾ
ਤੇ ਕਹਿੰਦੇ ਲੁਟੇਰਾ ਕਿੰਨਾ ਕੁ ਚਲਾਕ ਹੁੰਦਾ ਉਹਦਾ ਤਾਂ ਕੋਈ ਭਲਾ ਕੋਈ ਲੇਖਾ ਜੋਖਾ ਹੀ ਨਹੀਂ ਹੈ
ਅਤ ਹੈ ਇਹ ਚੋਰ ਮਹਾ ਚਤਰੇ
ਤੇ ਸੂਬੇਦਾਰ ਕਹਿੰਦਾ ਇਹਨਾਂ ਦੇ ਵਿੱਚ ਚੋਰ ਹੋਰ ਵੀ ਹੈਗੇ ਤੇਰੇ ਵੀ ਹੈਗੇ ਡਾਕੂ ਵੀ ਹੈਗੇ ਨੇ
ਅਮਰੇ ਕਬ ਦਾਮਨ ਫੰਦ ਫਸੇ
ਇਹ ਹੁਣ ਇੰਨੇ ਸਿਆਣੇ ਹੋ ਗਏ ਨੇ, ਚਲਾਕ ਹੋ ਗਏ ਨੇ ਸਿੰਘ, ਇਹ ਮੇਰੇ ਦਾਅ ਵਿੱਚ ਕਿਵੇਂ ਫਸਣਗੇ, ਨਹੀਂ ਫਸਣਗੇ। ਹਾਲਾਂਕਿ ਸਿੰਘਾਂ 'ਚ ਕੋਈ ਚੋਰ ਨਹੀਂ ਸੀ, ਕੋਈ ਲੁਟੇਰਾ ਨਹੀਂ ਸੀ, ਕੋਈ ਡਾਕੂ ਨਹੀਂ ਸੀ, ਪਰ ਕਿਉਂਕਿ ਇਲਜ਼ਾਮ ਸਾਧ ਸੰਗ ਜੀ ਸਰਕਾਰਾਂ ਇੱਦਾਂ ਲਾਉਂਦੀਆਂ ਹੁੰਦੀਆਂ, ਉਹ ਉਸ ਵੇਲੇ ਹਕੂਮਤ ਵਿੱਚ ਸੀ, ਹਾਕਮ ਸੀ, ਇਸ ਕਰਕੇ ਕਹਿ ਰਿਹਾ ਇਹ ਲੁਟੇਰੇ ਚੋਰ ਸਾਰੇ ਇਕੱਠੇ ਹੋਏ ਨੇ, ਇਹ ਕਿੰਨੇ ਕੁ ਸਿਆਣੇ ਹੋਣਗੇ, ਮੇਰੇ ਦਾਅ ਵਿੱਚ ਕਿਵੇਂ ਆ ਸਕਦੇ ਹਨ। ਉਵੇਂ ਇਹ ਗੱਲ ਸੱਚ ਹੈ ਵੀ ਠੋਕਰਾਂ ਖਾ ਖਾ ਕੇ ਸਾਧ ਸੰਗ ਜੀ ਸਿੰਘ ਹੁਣ ਸਿਆਣੇ ਹੋ ਗਏ ਸਨ।
ਇੱਕ ਸਾਂਪ ਮਨੀ ਉਤ ਪੰਖ ਲਗੈ,
ਹੁਣ ਸੂਬੇਦਾਰ ਬੈਠਾ ਸੋਚਦਾ ਵੀ ਇੱਕ ਹੋਵੇ ਸੱਪ ਤੇ ਦੂਜੀ ਹੋਵੇ ਉਹਦੇ ਕੋਲੇ ਮਣੀ ਤੇ ਤੀਜੀ ਉਸ ਸੱਪ ਨੂੰ ਖੰਭ ਲੱਗੇ ਹੁਣ ਉੱਡ ਸਕਦਾ ਹੋਵੇ, ਉੱਡਣਾ ਸੱਪ ਮਤਲਬ।
ਫਿਰ ਬੰਤਰ ਸੋ ਕਿਮ ਹੋਏ ਵਸੈ,
ਤੇ ਕਹਿੰਦੇ ਨੇ ਫਿਰ ਦੂਸਰਾ ਉਹਦੀ ਚਲਾਕੀ ਬਾਂਦਰਾਂ ਵਰਗੀ ਹੋਵੇ, ਉਹਨੂੰ ਕੌਣ ਵਸ ਵਿੱਚ ਕਰ ਸਕਦਾ ਹੈ।
ਜਿਮ ਸਿੰਘ ਸੁਧਾਤਰ ਉਹ ਹਲਕਿਓ,
ਕਹਿੰਦੇ ਦੂਸਰਾ ਫਿਰ ਇੱਕ ਹੋਵੇ ਭੁੱਖਾ ਸ਼ੇਰ ਤੇ ਦੂਜਾ ਹੋਵੇ ਹਲਕਿਆ ਹੋਇਆ ਬਾਂਦਰ, ਜਿਵੇਂ
ਇੱਕ ਬੰਦਰ ਕਾਟਿਓ ਬਿੱਛੂ ਪਸੈ,
ਤੇ ਤੀਸਰਾ ਬਿੱਛੂ ਹੋਵੇ ਬਹੁਤ ਜ਼ਿਆਦਾ ਜਿਵੇਂ ਜਰੀਲਾ ਜੀ।
ਇੱਕ ਜਾਟ ਪੁਨਾ ਖਪਰਾ ਥਯੋ,
ਕਹਿੰਦੇ ਨੇ ਇੱਕ ਹੋਵੇ ਜੱਟ ਤੇ ਉਪਰੋਂ ਉਹ ਸ਼ਰਾਬੀ ਹੋਇਆ ਹੋਵੇ।
ਮਦਰਾ ਛਕ ਮੌਨ ਰਹਾਇ ਕਸੈ,
ਕਹਿੰਦੇ ਇੱਕ ਤੇ ਉਹਨੂੰ ਦਿਲ ਦੇ ਹੌਲ ਦੀ ਬਿਮਾਰੀ ਹੋਵੇ ਤੇ ਇੱਕ ਹੋਵੇ ਜੱਟ ਤੇ ਉਪਰੋਂ ਪੀਤੀ ਹੋਵੇ ਸ਼ਰਾਬ, ਇੱਕ ਹੋਵੇ ਬਾਂਦਰ ਹਲਕਿਆ ਹੋਇਆ ਤੇ ਭੁੱਖਾ ਸਮਝ ਲਓ ਇੱਕ ਸ਼ੇਰ ਹੋਵੇ ਤੇ ਬਹੁਤ ਜ਼ਹਿਰੀਲਾ ਜਿਵੇਂ ਬਿਛੂ ਹੋਵੇ, ਇਹ ਚੀਜ਼ਾਂ ਸੱਪ ਹੋਵੇ ਉਹਦੇ ਕੋਲ ਮਣੀ ਹੋਵੇ ਉਹਦੇ ਕੋਲ ਉੱਡਣ ਦੀ ਸ਼ਕਤੀ ਹੋਵੇ ਉਹਨੂੰ ਖੰਭ ਲੱਗੇ ਹੋਏ ਹੋਣ।
ਕੌਮ ਸਿਖਾਨ ਅਹੇ,
ਕਹਿੰਦੇ ਜਿਵੇਂ ਇਹ ਸਾਰੀਆਂ ਚੀਜ਼ਾਂ ਕਦੇ ਵਸ ਵਿੱਚ ਨਹੀਂ ਆ ਸਕਦੀਆਂ, ਇਸੇ ਤਰ੍ਹਾਂ ਇਹ ਸਿੰਘਾਂ ਦੀ ਕੌਮ ਹੈ, ਇਹ ਹੁਣ ਮੇਰੇ ਦਾ ਪੇਚ ਹੇਠ ਨਹੀਂ, ਇਹ ਮੇਰੇ ਵਸ ਵਿੱਚ ਨਹੀਂ ਆਵੇਗੀ।
ਇਹ ਮਾਤ ਗੁਰੂ ਜੇ ਪਾਟੀ ਪੜਾਈ,
ਕਹਿੰਦੇ ਇਹਨਾਂ ਦੇ ਗੁਰੂ ਨੇ ਐਸੀ ਪੱਟੀ ਪੜਾ ਦਿੱਤੀ, ਐਸੀ ਸਿੱਖਿਆ ਦੇ ਦਿੱਤੀ ਹੈ,
ਆਵਤ ਨਾ ਬਸ ਕਾਇ ਵਧਾਏ,
ਇਸੇ ਕਰਕੇ ਮੈਂ ਜੋ ਮਰਜ਼ੀ ਚਲਾਕੀਆਂ ਕਰਾਂ ਹੇਰਾ ਫੇਰੀਆਂ ਕਰਾਂ, ਇਹ ਹੁਣ ਸਿੰਘ ਮੇਰੇ ਹੱਥ ਵਿੱਚ ਨਹੀਂ ਆਉਣਗੇ।
ਖੁਦਾਏ ਦਫਾ ਕਰੇ ਇਨ ਤਾਈ,
ਕਹਿੰਦੇ ਖੁਦਾ ਹੀ ਦਫਾ ਕਰੇਗਾ ਇਹਨਾਂ ਨੂੰ, ਇਹ ਮੇਰੇ ਵਸ ਦੀ ਗੱਲ ਨਹੀਂ ਹੈ ਭਈ ਇਹਨਾਂ ਨੂੰ ਮੈਂ ਧੋਖੇ ਨਾਲ ਹੁਣ ਛੱਡ ਸਕਾਂ, ਹਾਂ ਖੁਦਾ ਅਗਰ ਚਾਹੇ ਫਿਰ ਮੇਰੀ ਜਾਨ ਇਹਨਾਂ ਤੋਂ ਛੁਡਾ ਸਕਦਾ ਹੈ।
ਐਵੇਂ ਝੂਰਤ ਧੂਰਤ ਧਾਮ ਵਿਖੇ,
ਕਹਿੰਦੇ ਆਪਣੇ ਘਰ 'ਚ ਬੈਠਾ ਹੁਣ ਸੂਬੇਦਾਰ ਲਾਹੌਰ ਦਾ, ਬਹੁਤ ਭਾਈ ਸ਼ਬੇਗ ਸਿੰਘ ਜੀ ਤੋਂ ਸੁਣ ਕੇ ਸਾਰੀ ਗੱਲ ਤੇ ਝੂਰਦਾ ਹੈ, ਮੱਥਾ ਫੜ ਕੇ ਪਛਤਾ ਰਿਹਾ ਇਹ ਜੀ।
ਨਹਿ ਲੇਸਕ ਬੇਸਕ ਪੇਸ਼ ਚਲਾਈ,
ਕਿਉਂਕਿ ਲੇਸ ਮਾਤਰ ਵੀ ਇਹਦੀ ਪੇਸ਼ ਨਹੀਂ ਸਿੰਘਾਂ ਦੇ ਉੱਤੇ ਗਈ, ਇਹਨੇ ਸਾਰੇ ਯਤਨ ਕਰ ਲਏ ਨੇ, ਫੌਜਾਂ ਚਾੜ ਕੇ ਦੇਖ ਲਈਆਂ, ਸਿਰਾਂ ਦੇ ਮੁੱਲ ਪਾ ਕੇ ਦੇਖ ਲਏ, ਪਿੰਡਾਂ 'ਚੋਂ ਉਜਾੜ ਕੇ ਉਹਨਾਂ ਨੂੰ ਦੇਖ ਲਿਆ, ਮੁਖਬਰਾਂ ਨੂੰ ਥਾਪੀਆਂ ਦੇ ਕੇ ਦੇਖ ਲਈਆਂ, ਸ਼ਹੀਦ ਕਰ ਦਿੱਤੇ ਉਹਨਾਂ ਦੇ ਬੱਚੇ, ਪਰ ਫਿਰ ਵੀ ਇਹਨਾਂ ਨੂੰ ਕੋਈ ਫਰਕ ਨਹੀਂ ਪਿਆ, ਇਹਨਾਂ 'ਚ ਵਾਧਾ ਹੀ ਹੋ ਰਿਹਾ ਤੇ ਇਹਨਾਂ ਨੇ ਨਾ ਆਪਣਾ ਸਿਦਕੀ ਢਿੱਲਾ ਕੀਤਾ, ਇਸ ਲਈ ਹੁਣ ਸਾਧ ਸੰਗਤ ਜੀ ਬੈਠਾ ਆਪਣੇ ਘਰ 'ਚ ਝੂਰਦਾ ਹੈ।
ਆਭ ਬੰਧਨ ਕਹਿ ਗੁਰਪੰਥ ਤਈ,
ਕਹਿੰਦੇ ਨੇ ਮੈਂ ਐਸੇ ਪੰਥ ਨੂੰ, ਗਿਆਨੀ ਗਿਆਨ ਸਿੰਘ ਜੀ ਕਹਿੰਦੇ ਐਸੇ ਸੂਰਮਿਆਂ ਦੇ ਪੰਥ ਨੂੰ ਮੈਂ ਵੰਦਨਾ ਕਰਦਾ, ਨਮਸਕਾਰ ਕਰਦਾ ਉਹਨਾਂ ਸਿੰਘਾਂ ਨੂੰ।
ਇਹ ਅਧਿਆਇ ਥਿਰਿਓ ਭਰ ਠੌਰ ਤਕਾਈ,
ਕਹਿੰਦੇ ਨੇ ਇਹ ਹੁਣ ਅਧਿਆਇ ਇੱਥੇ ਸਿੰਘਾਂ ਦੀ ਸੂਰਮ ਗਤੀ ਦਾ ਪੂਰਾ ਹੋ ਗਿਆ, ਐਸੇ ਸਿੰਘਾਂ ਦਾ ਇਤਿਹਾਸ ਜਿਨ੍ਹਾਂ ਦਾ ਮੈਂ ਕਹਿ ਰਿਹਾ, ਮੈਂ ਉਹਨਾਂ ਦੇ ਚਰਨਾਂ ਤੇ ਨਮਸਕਾਰ ਕਰਦਾ, ਗਿਆਨੀ ਗਿਆਨ ਸਿੰਘ ਜੀ ਕਹਿ ਰਹੇ ਹਨ।
ਸਵਈਆ ਦੂਧ ਪਿਲਾਏ ਖਵਾਏ ਖਟੈ ਰਸ,
ਇੱਥੋਂ ਸਾਧ ਸੰਗਤ ਜੀ ਹੁਣ ਦੂਸਰਾ ਅਧਿਆਇ ਸ਼ੁਰੂ ਹੁੰਦਾ, ਤੇ ਜਿਵੇਂ ਹਰੇਕ ਨਵਾਂ ਅਧਿਆਏ ਨਵਾਂ ਚੈਪਟਰ ਸ਼ੁਰੂ ਕਰਨ ਤੋਂ ਪਹਿਲਾਂ ਗੁਰਮੁਖ ਕਵੀਆਂ ਦੀ ਇੱਕ ਮਰਿਆਦਾ ਹੁੰਦੀ ਵੀ ਉਹ ਆਪਣੇ ਇਸ਼ਟ ਅੱਗੇ ਸਾਧ ਸੰਗਤ ਜੀ ਜਾਂ ਫਿਰ ਆਪਣੀ ਬਾਣੀ ਅੱਗੇ ਗੁਰੂ ਅੱਗੇ ਉਹ ਨਮਸਕਾਰ ਕਰਦੇ ਆ, ਜਾਂ ਫਿਰ ਜਿਨ੍ਹਾਂ ਨੇ ਮਾਰਾਂ ਮਾਰੀਆਂ ਜਿਨ੍ਹਾਂ ਨੂੰ ਉਹ ਨਮਸਕਾਰ ਕਰਦੇ ਆ, ਜਿਨ੍ਹਾਂ ਨੇ ਕੁਝ ਪੂਰਨੇ ਪਾਏ, ਜਿਨ੍ਹਾਂ ਦੀ ਕੋਈ ਪ੍ਰਾਪਤੀ ਹੁੰਦੀ ਪੰਥ ਵਾਸਤੇ, ਉਹਨਾਂ ਨੂੰ ਸਾਧ ਸੰਗਤ ਜੀ ਉਹ ਨਮਸਕਾਰ ਕਰਦੇ ਨੇ। ਦੂਸਰਾ ਅਧਿਆਇ ਸ਼ੁਰੂ ਕਰਨ ਲੱਗਿਆਂ ਗਿਆਨੀ ਗਿਆਨ ਸਿੰਘ ਜੀ ਇੱਦਾਂ ਕਹਿੰਦੇ ਹਨ ਜੀ,
ਸੇਵਨ ਕਹਿ ਮਦ ਮੇਵਨ ਤੰਥੇ,
ਕਹਿੰਦੇ ਦੂਧ ਪਿਲਾਏ ਖਵਾਏ ਖਟੈ ਰਸ, ਸੇਵਨ ਕਹਿ ਮਦ ਮੇਵਨ ਤੈਥੈ, ਕਹਿੰਦੇ ਹੇ ਮੇਰੀ ਰਸਨਾ ਮੈਂ ਤੈਨੂੰ ਦੁੱਧ ਪਿਆਇਆ, ਸੇਵੀਆਂ ਖਵਾਈਆਂ, ਛੇ ਰਸ ਮਿੱਠੇ ਤੈਨੂੰ ਪਦਾਰਥ ਬਣਾ ਬਣਾ ਕੇ ਖਵਾਏ, ਤੈਨੂੰ ਦੁਨੀਆਂ ਭਰ ਦੇ ਮੇਵੇ ਮੈਂ ਛਕਾਏ, ਆਪਣੀ ਰਸਨਾ ਨੂੰ ਆਪਣੀ ਜ਼ਬਾਨ ਨੂੰ ਗਿਆਨੀ ਗਿਆਨ ਸਿੰਘ ਜੀ ਕਹਿ ਰਹੇ, ਕਹਿੰਦੇ ਕਿਹੜਾ ਪਦਾਰਥ ਹੈ ਦੁਨੀਆਂ ਦਾ ਸਵਾਦਲਾ ਜਿਹੜਾ ਮੈਂ ਤੈਨੂੰ ਖਵਾਇਆ ਨਹੀਂ, ਇੰਨੇ ਪਦਾਰਥ ਮੈਂ ਤੈਨੂੰ ਛਕਾਏ ਹਨ।
ਰਾਖ ਤੁਜੈ ਮੁਖ ਮੰਡਲ ਮੈਂ,
ਕਹਿੰਦੇ ਆਪਣੇ ਮੁਖ ਮੰਡਲ ਵਿੱਚ ਤੈਨੂੰ ਰੱਖ ਕੇ ਆਪਣੀ ਜ਼ਬਾਨ ਨੂੰ ਕਹਿ ਰਹੇ ਹਨ ਜੀ,
ਚਤੁਰਾਈ ਸਿਖਾਈ ਅਨੇਕ ਸੋ ਗ੍ਰੰਥ,
ਵਧੀਆ ਵਧੀਆ ਬੋਲ ਬੋਲਣ ਦੀ ਸਿਆਣਪ ਤੇ ਬਹੁਤ ਸਾਰੇ ਗ੍ਰੰਥਾਂ ਦੇ ਚੰਗੇ ਚੰਗੇ ਜਿਹੜੇ ਵਾਕ ਨੇ, ਹੇ ਰਸਨਾ ਉਹ ਮੈਂ ਤੈਨੂੰ ਸਿਖਾਏ ਨੇ।
ਦੋ ਕਰ ਜੋਰ ਕਰੋ ਬੇਨਤੀ,
ਹੁਣ ਮੈਂ ਦੋਵੇਂ ਹੱਥ ਜੋੜ ਕੇ ਆਪਣੀ ਰਸਨਾ ਨੂੰ ਕਹਿ ਰਹੇ, ਕਹਿੰਦੇ ਦੋਵੇਂ ਹੱਥ ਜੋੜ ਕੇ ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ।
ਗਿਣਤੀ ਤਜਮਾਨ ਇਹੀ ਮਨ ਸੰਥੈ,
ਸਭ ਗਿਣਤੀਆਂ ਮਿਣਤੀਆਂ ਛੱਡ ਕੇ ਤੇ ਮੇਰੀ ਇਹ ਗੱਲ ਮੰਨ ਲੈ, ਤੂੰ ਅੱਜ ਕਿਹੜੀ ਗੱਲ ਮੰਨ ਲੈ ਆਪਣੀ ਰਸਨਾ ਨੂੰ ਕਹਿ ਰਹੇ ਹਨ, ਅੱਗੇ ਸੁਣੋ ਪ੍ਰੇਮ ਨਾਲ।
ਹੇ ਰਸਨਾ ਬਸਨਾ ਦਸਨਾ,
ਹੇ ਮੇਰੀ ਰਸਨਾ ਤੂੰ ਦੰਦਾਂ ਦੇ ਵਿੱਚ ਵਸ ਰਹੀ ਹੈ।
ਕਸਨਾ ਜਸਨਾ ਰਟ ਹੈ ਗੁਰਪੰਥ,
ਕਹਿੰਦੇ ਕਸਨਾ ਜਸਨਾ ਰਸ ਹੈ ਗੁਰਪੰਥ ਹੈ, ਗੁਰੂ ਪੰਥ ਦਾ ਹੁਣ ਤੂੰ ਜਸ ਕਿਉਂ ਨਾ ਆਖੇ ਭਲਾ, ਤੈਨੂੰ ਦੁਨੀਆਂ ਭਰ ਦੇ ਮੈਂ ਰਸ ਛਕਾਏ, ਮੇਵੇ ਛਕਾਏ, ਪਦਾਰਥ ਛਕਾਏ, ਤੈਨੂੰ ਗ੍ਰੰਥਾਂ ਦੀ ਸਿੱਖਿਆ ਦਿੱਤੀ, ਇੰਨੀ ਮੈਂ ਤੇਰੀ ਸੰਭਾਲ ਕੀਤੀ, ਤੇ ਫਿਰ ਹੁਣ ਮੇਰੀ ਰਸਨਾ ਤੂੰ ਉਸ ਪੰਥ ਦੀ ਭਲਾ ਵਡਿਆਈ ਕਿਉਂ ਨਾ ਕਰੇ, ਕਿਉਂ ਨਾ ਤੂੰ ਉਸ ਪੰਥ ਦਾ ਜਸ ਗਾ ਸਕੇ ਜਿਸ ਪੰਥ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ ਆਪਣੇ ਗੁਰੂ ਦੇ ਨਾਂ ਤੇ, ਆਪਣੇ ਧਰਮ ਦੇ ਨਾਂ ਤੇ, ਜਿਸ ਪੰਥ ਦੇ ਸੂਰਬੀਰਾਂ ਨੇ ਇਹ ਮਾਰਾਂ ਮਾਰੀਆਂ, ਉਹਨਾਂ ਦਾ ਜਸ ਕਹਿਣ ਵਾਸਤੇ ਤੈਨੂੰ ਮੈਂ ਕਹਿ ਰਿਹਾ, ਮੇਰੀ ਰਸਨਾ ਕਰ ਤੂੰ ਉਹਨਾਂ ਦੀ ਵਡਿਆਈ।
ਦੋਹਰਾ ਸਾਵਨ ਪਾਵਨ ਮਨ ਜਤਨ,
ਕਹਿੰਦੇ ਨੇ ਇਹ ਸਮਝ ਲਓ ਜਿਹੜਾ ਮਨੁੱਖਾ ਸਰੀਰ ਹੈ ਇਹ ਇੱਕ ਸਾਵਣ ਦੇ ਮਹੀਨੇ ਦੀ ਤਰ੍ਹਾਂ ਹੈ ਜੀ,
ਗੁਰ ਰਸਾਲ ਸਿੰਘਾਨ,
ਤੇ ਜਿਵੇਂ ਸਾਵਣ ਦੇ ਮਹੀਨੇ ਵਿੱਚ ਬਹੁਤ ਰਸਦਾਇਕ ਅੰਬ ਆ ਜਾਂਦੇ ਨੇ, ਕਹਿੰਦੇ ਜਿਹੜੀਆਂ ਸਿੰਘਾਂ ਦੀਆਂ ਮਾਰਾਂ ਮਾਰੀਆਂ ਨੇ, ਸਿੰਘਾਂ ਦਾ ਇਤਿਹਾਸ ਹੈ, ਇਹਨਾਂ ਦੀ ਸੂਰਮਗਤੀ ਦੀਆਂ ਗਥਾਵਾਂ ਇਹ ਰਸੇ ਹੋਏ ਅੰਬਾਂ ਦੀ ਤਰ੍ਹਾਂ ਨੇ, ਮਨੁੱਖਾ ਜਨਮ ਜਿਹੜਾ ਇਹ ਸਾਵਣ ਦੇ ਮਹੀਨੇ ਦੀ ਤਰ੍ਹਾਂ ਸਮਝ ਲਓ ਤੁਸੀਂ।
ਪਾਏ ਜੀ ਕੋਕਿਲ ਕਹੋ,
ਤੇ ਕਹਿੰਦੇ ਮੇਰੀ ਜਿਹੜੀ ਰਸਨਾ ਨਾ ਇਹ ਸਮਝ ਲਓ ਇੱਕ ਕੋਇਲ ਆ, ਜਿਵੇਂ ਕੋਇਲ ਸਾਉਣ ਦੇ ਮਹੀਨੇ 'ਚ ਰਸੇ ਹੋਏ ਅੰਬਾਂ ਦਾ ਆਨੰਦ ਲੈ ਕੇ ਅਤੇ ਫਿਰ ਸਤਸੰਗਤ ਜੀ ਉਹ ਆਨੰਦ ਵਿੱਚ ਆਣ ਕੇ ਮਿੱਠੀਆਂ ਮਿੱਠੀਆਂ ਕੂਕਾਂ ਮਾਰਦੀ, ਕਹਿੰਦੇ ਸਮਝ ਲਓ ਇਹ ਮਨੁੱਖਾ ਜਨਮ ਇਹਨੂੰ ਪਰਮਾਤਮਾ ਨੇ ਦਿੱਤਾ ਹੈ ਅਤੇ ਸਾਉਣ ਦਾ ਮਹੀਨਾ ਹੀ ਆ। ਜਿਹੜੀ ਸਿੰਘਾਂ ਦੀ ਗਾਥਾ ਮੈਂ ਲਿਖਦਾ ਪਿਆ, ਉਹਨਾਂ ਦੀ ਵਡਿਆਈ ਕਹਿੰਦਾ ਪਿਆ, ਇਹ ਰਸੇ ਹੋਏ ਅੰਬਾਂ ਦੇ ਰਸਦਾਇਕ ਆਨੰਦ ਦੇਣ ਵਾਲੀ ਸਮਝ ਲਓ ਕਥਾ ਹੈ, ਅਤੇ ਮੇਰੀ ਰਸਨਾ ਹੈਗੀ ਕੋਇਲ ਜਿਹੜੀ ਇਸ ਰਸੇ ਹੋਏ ਅੰਬਾਂ ਦਾ ਆਨੰਦ ਲੈ ਕੇ ਉਹਨਾਂ ਸਿੰਘਾਂ ਦੀ ਵਡਿਆਈ ਏਦਾਂ ਕਰਦੀ ਹੈ।
ਰਹਿ ਮੌਨ ਕਿ ਮਠਾਨ,
ਤੇ ਕਹਿੰਦੇ ਕਿਵੇਂ ਫਿਰ ਕਰੇ ਨਾ ਮੇਰੀ ਰਸਨਾ ਵਡਿਆਈ, ਇਹ ਚੁੱਪ ਕਿਵੇਂ ਰਹਿ ਸਕਦੀ ਹੈ, ਇਹ ਸਿੰਘਾਂ ਦੀ ਵਡਿਆਈ ਭਲਾ ਜਸ ਉਹਨਾਂ ਦਾ ਕਿਉਂ ਨਾ ਕਰੇ, ਜ਼ਰੂਰ ਕਰੇਗੀ ਜੀ।
ਸਵਈਆ ਸ੍ਰੀ ਹਰਿ ਰਾਏ ਗੁਰੂ ਸੁਖਦਾਇਕ ਕੇ,
ਕਹਿੰਦੇ ਹੁਣ ਮੈਂ ਸਤਿਗੁਰੂ ਸ੍ਰੀ ਗੁਰੂ ਹਰਿ ਸਾਹਿਬ ਮਹਾਰਾਜ ਸਤਵੇਂ ਸਤਿਗੁਰੂ ਸਾਹਿਬ ਜੀ ਨੂੰ ਮੱਥਾ ਟੇਕਦਾ ਹਾਂ।
ਧਿਆਏ ਮਨਾਏ ਸੋ ਪਾਤਰ ਬਿੰਦੂ,
ਕਹਿੰਦੇ ਨੇ ਮੈਂ ਉਹਨਾਂ ਨੂੰ ਪਹਿਲਾਂ ਧਿਆ ਕੇ ਉਹਨਾਂ ਨੂੰ ਮਨਾ ਕੇ ਉਹਨਾਂ ਦੇ ਅੱਗੇ ਸ਼ਰਧਾ ਨਾਲ ਮੱਥਾ ਟੇਕ ਕੇ ਤੇ ਫਿਰ ਅਗਲੇ ਅਧਿਆਇ ਦੀ ਇਹਨਾਂ ਸਿੰਘਾਂ ਸੂਰਮਿਆਂ ਦੀ ਕਥਾ ਸ਼ੁਰੂ ਕਰਦਾ, ਸੱਤਵੇਂ ਪਾਤਸ਼ਾਹ ਜੀ ਨੂੰ ਮੱਥਾ ਟੇਕ ਕੇ।
ਮਿਲਕੈ ਮੁਲਕ ਯਨ ਦੀਨ ਹਿਤੈ,
ਕਹਿੰਦੇ ਸਾਰੇ ਮਲਖਈਏ ਨੇ ਮਿਲ ਕੇ ਆਪਣੇ ਦੀਨ ਦੀ ਖਾਤਰ,
ਜਿਵੇਂ ਆਨ ਤੁਰਕਾਨ ਜਹਾਨ ਬਿਲੰਦੂ,
ਕਹਿੰਦੇ ਜਿਵੇਂ ਸਾਰਾ ਤੁਰਕਾਨਾ ਇਕੱਠਾ ਹੋ ਗਿਆ ਆਪਣੇ ਦੀਨ ਦਾ ਵਾਸਤਾ ਦੇ ਕੇ, ਸਾਰੇ ਮੁਸਲਮਾਨਾਂ ਨੂੰ ਇੱਕ ਥਾਂ ਤੇ ਇਕੱਠੇ ਕਰ ਲਿਆ ਉਹਨਾਂ ਨੇ ਸਿੰਘਾਂ ਨੂੰ ਮਾਰਨ ਵਾਸਤੇ।
ਸਿੰਘਨ ਕੇ ਹਤਨੇ ਹਿਤ ਜਯੋ,
ਕਹਿੰਦੇ ਜਿਉਂ ਉਹਨਾਂ ਨੇ ਸਕੀਮ ਬਣਾਈ ਸਿੰਘਾਂ ਨੂੰ ਮਾਰਨ ਵਾਸਤੇ, ਸਾਰੇ ਮਲਖਈਏ ਨੇ ਤੁਰਕਾਨੇ ਨੇ ਇਕੱਠੇ ਹੋ ਕੇ।
ਕਹਿ ਜੰਗ ਸਹਾਇਕ ਪੈਤ੍ਰ ਕਿੰਦੂ,
ਕਹਿੰਦੇ ਨੇ ਫਿਰ ਹਾਕਮ ਦੀ ਸਹਾਇਤਾ ਲੈ ਕੇ ਉਹਦੀਆਂ ਫੌਜਾਂ ਨਾਲ ਲੈ ਕੇ ਤੇ ਜਿਵੇਂ ਸਿੰਘਾਂ ਨਾਲ ਸਿੰਘਾਂ ਨੂੰ ਖਤਮ ਕਰ ਲਈ ਇਹਨੇ ਤੁਰਕਾਨੇ ਨੇ ਜੰਗ ਮਚਾਇਆ।
ਸੋ ਸਭ ਗਾਥ ਕਹੋ ਸਾਥ,
ਕਹਿੰਦੇ ਉਹ ਸਾਰੀ ਗਾਥਾ ਹੁਣ ਮੈਂ ਉਹਨਾਂ ਸਿੰਘਾਂ ਦੀ ਕਹਿਣ ਲੱਗਾ ਹਾਂ।
ਸੁਣੋ ਗੁਰ ਪਾਤ ਸੋ ਭਰਾਤ ਮਰਗਿੰਦੂ,
ਕਹਿੰਦੇ ਹੇ ਗੁਰੂ ਪੰਥ ਦੇ ਮੇਰੇ ਭਰਾਵੋ ਸਤਿਕਾਰਯੋਗ ਸਿੰਘੋ, ਸੁਣੋ ਉਹਨਾਂ ਆਪਣੇ ਵੱਡਿਆਂ ਦੀਆਂ, ਆਪਣੇ ਬਾਬਿਆਂ ਦੀਆਂ, ਆਪਣੇ ਪਿਆਰੇ ਗੁਰੂ ਦੇ ਸਿੰਘਾਂ ਦੀਆਂ ਜਿਹੜੀਆਂ ਮਾਰਾਂ ਮਾਰੀਆਂ ਨੇ, ਜਿਹੜੀ ਉਹਨਾਂ ਨੇ ਦੇਗ ਚਲਾਈ ਤੇ ਤੇਗ ਵਾਹੀ, ਉਹ ਕਥਾ ਪ੍ਰੇਮ ਨਾਲ ਸੁਣੋ ਉਹਨਾਂ ਦੀ ਜੀ।
ਹੋਏ ਖਰਾਬ ਨਵਾਬ ਬਹਿਓ ਜਬ,
ਕਹਿੰਦੇ ਜਦੋਂ ਅੱਤ ਦਰਜੇ ਤੱਕ ਖਰਾਬ ਹੋਇਆ ਨਵਾਬ, ਬਹੁਤ ਖੱਜਲ ਹੋ ਗਿਆ ਤੇ ਝੂਰ ਕੇ ਜਦੋਂ ਬੈਠਾ ਹੋਇਆ ਸੀ ਲਾਹੌਰ ਵਿੱਚ,
ਹਾਰ ਲਾਹੌਰੇ ਬੀਚ ਲਜੈ ਕੇ,
ਕਹਿੰਦੇ ਲਾਹੌਰ ਵਿੱਚ ਹਾਰ ਕੇ ਸਾਰੇ ਪਾਸਿਓਂ ਆਪਣਾ ਸਿਰ ਆਪਣਾ ਮੱਥਾ ਹੱਥਾਂ 'ਚ ਫੜ ਕੇ ਬੈਠਾ ਸੀ, ਕੋਈ ਪੇਸ਼ ਨਹੀਂ ਮੇਰੀ ਸਿੰਘਾਂ ਦੇ ਅੱਗੇ ਜਾ ਰਹੀ।
ਸਿੰਘਨ ਮਾਰੋ ਜਾਰ ਕਰੇ,
ਕਹਿੰਦੇ ਸਿੰਘਾਂ ਨੇ ਮਾਰ ਐਸਾ ਹੀ ਮਾਰ ਮਾਰੀ ਇਹਨਾਂ ਨੂੰ ਤੁਰਕਾਨੇ ਨੂੰ, ਤੇ ਉਜਾੜ ਦਿੱਤੇ ਪਿੰਡਾਂ ਦੇ ਪਿੰਡ ਜਿਹੜੇ ਮੁਖਬਰਾਂ ਦੇ ਸਨ।
ਤੁਰਕਾਨ ਕੇ ਗਾਓਂ ਹਜ਼ਾਰੋਂ ਧੈ ਕੇ,
ਕਹਿੰਦੇ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਤੁਰਕ ਮਾਰੇ ਹਨ ਤੇ ਉਹਨਾਂ ਦੇ ਘਰ ਉਜਾੜੇ ਜਿਹੜੇ ਸਿੰਘਾਂ ਨੂੰ ਫੜਾਉਂਦੇ ਸਨ, ਇਨਾਮ ਲੈਂਦੇ ਸਨ।
ਬੰਦ ਕਰਿਓ ਗੁਰਾਹੀ ਅਗਰਾਹੀ ਟਕਾ ਸਭ,
ਜਿਹੜੀ ਲਾਹੌਰ ਨੂੰ ਅਗਰਾਹੀ ਜਾਂਦੀ ਸੀ ਟਕੇ ਜਾਂਦੇ ਸਨ, ਸਿੰਘਾਂ ਨੇ ਸਾਧ ਸੰਗਤ ਜੀ ਬੰਦ ਕਰ ਦਿੱਤੇ ਸਾਰੇ।
ਹਾਰ ਰਹੇ ਤੁਰਕੂ ਬਲ ਕਹਿ ਕਹਿ,
ਕਹਿੰਦੇ ਤੁਰਕ ਬਲ ਕਰ ਕਰਕੇ ਤੇ ਹਾਰ ਗਏ ਨੇ, ਸਿੰਘਾਂ ਦੇ ਬਲ ਦੇ ਅੱਗੇ ਕੋਈ ਪੇਸ਼ ਨਹੀਂ ਜਾਂਦੀ ਇਹਨਾਂ ਦੀ।
ਫੌਜ ਨਵਾਬ ਕੀ ਪਾਏ ਅਜਾਬ,
ਕਹਿੰਦੇ ਹੁਣ ਇਹਦੀ ਸੂਬੇਦਾਰ ਦੀ ਫੌਜ ਇੰਨੀ ਦੁਖੀ ਕੀਤੀ ਸਿੰਘਾਂ ਨੇ, ਜਿਵੇਂ ਉਹ ਆਣ ਕੇ ਪੈਂਦੀ ਸੀ ਇਹ ਤੁਰਨ ਲੱਗੀ ਦੇ ਉੱਤੇ ਝੜਪਾਂ ਪਾਉਂਦੇ ਸਨ ਸਾਧ ਸੰਗਤ ਜੀ, ਅੰਬੁਛ ਲਾਉਣਾ ਜਿਹਨੂੰ ਕਹਿੰਦੇ, ਇਕਦਮ ਟੁੱਟ ਕੇ ਪੈ ਜਾਣਾ, ਬੜੇ ਦੁਖੀ ਕੀਤੇ ਸਨ।
ਗਈ ਦੇ ਜਵਾਬ ਸਿਤਾਬਤ ਜੈ ਕਹਿ,
ਕਹਿੰਦੇ ਨੇ ਬਹੁਤ ਛੇਤੀ ਸਾਧ ਸੰਗਤ ਜੀ ਹੁਣ ਆਪਣਾ ਬਲ ਛੱਡ ਕੇ ਔਖੀ ਹੋ ਕੇ ਫੌਜ ਲਾਹੌਰ ਵਿੱਚ ਬੈਠੀ ਸੀ, ਸੂਬੇਦਾਰ ਨੂੰ ਆਖਿਆ ਸਾਡੀ ਕੋਈ ਪੇਸ਼ ਨਹੀਂ ਜਾਂਦੀ।
ਧੂਮ ਮਚਾਏ ਦਈ ਵੱਡ ਸਿੰਘਾਂ,
ਕਹਿੰਦੇ ਸਿੰਘਾਂ ਨੇ ਤਾਂ ਬਹੁਤ ਧੂਮ ਮਚਾਈ ਹੋਈ ਹੈ ਸਾਰੇ ਦੇਸ਼ ਵਿੱਚ,
ਲੋਕ ਲੁਟੇਰਨ ਦੇਰ ਨਾ ਛੋਰੀ,
ਬਹੁਤ ਸਾਰੇ ਲੁਟੇਰੇ ਇਹਨਾਂ ਦੇ ਨਾਲ ਰਲੇ ਨੇ ਤੇ ਕੋਈ ਦੇਰੀ ਨਹੀਂ ਕਰਦੇ ਲੁੱਟਣ ਲੱਗਿਆ।
ਲੂਟ ਗਰਾਮ ਤੁਰਕਾਨਨ ਕੇ ਬਹੁ,
ਤੁਰਕਾਂ ਦੇ ਜਿਹੜੇ ਪਿੰਡ ਸਨ, ਜਿਹੜੇ ਪਿੰਡਾਂ ਦੀਆਂ ਵਹੀਰਾਂ ਸਿੰਘਾਂ ਨੂੰ ਫੜਾਉਂਦੀਆਂ ਸਨ, ਗ੍ਰਿਫਤਾਰ ਕਰਵਾਉਂਦੀਆਂ ਸਨ, ਉਹ ਸਾਰੇ ਪਿੰਡ ਲੁੱਟ ਲਏ ਸੂਰਮਿਆਂ ਨੇ।
ਬਾਹਰ ਉਜਾਰ ਕਰੇ ਨਾ ਥੋੜੀ,
ਕਹਿੰਦੇ ਸਭ ਮਾਰ ਦਿੱਤੇ, ਉਜਾੜ ਦਿੱਤੇ ਤੇ ਥੋੜੀ ਮਾਰ ਨਹੀਂ ਮਾਰੀ ਇਹਨਾਂ ਦੇ ਉੱਤੇ, ਭਾਵ ਬਹੁਤ ਮਾਰ ਮਾਰੀ ਹੈ।
ਲੰਬਰਦਾਰ ਮਾਲ ਗੁਜਰਾਨ,
ਕਹਿੰਦੇ ਜਿਹੜੇ ਪਿੰਡਾਂ ਦੇ ਲੰਬਰਦਾਰ ਸਨ, ਮੁਸਲਮਾਨ ਨੰਬਰਦਾਰ ਜਿਹੜੇ ਠੇਕੇ ਸਨ, ਸਰਕਾਰੀ ਜ਼ਮੀਨਾਂ ਦੇ
ਧਾਰਨ ਹੋ
ਮੁਸਲਮਾਨ ਅਜਾਰੇਦਾਰ ਸਨ ਤੇ ਮੁਸਲਮਾਨ ਜੱਟ ਸਨ ਜਿਹੜੇ ਪਿੰਡਾਂ ਦੇ ਜੀ,
ਬੈਠ ਮਤਾ ਕਰਿਓ ਸਭ ਨੇ,
ਕਹਿੰਦੇ ਹੁਣ ਇਹਨਾਂ ਸਾਰੇ ਨੰਬਰਦਾਰਾਂ ਨੇ, ਅਜਾਰੇਦਾਰਾਂ ਨੇ, ਠੇਕੇਦਾਰਾਂ ਨੇ ਇੱਕ ਥਾਂ ਤੇ ਇਕੱਠੇ ਹੋ ਕੇ ਤੇ ਇੱਕ ਮਤਾ ਪਕਾਇਆ ਹੈ।
ਅਮਰੀ ਜਿੰਦ ਜੋ ਕਬ ਸਿੰਘਾਂ ਨੇ ਟੋਰੀ,
ਕਹਿੰਦੇ ਸਾਡੀ ਜਿੰਦ ਇਹਨਾਂ ਸਿੰਘਾਂ ਨੇ ਛੱਡਣੀ ਕੋਈ ਨੀ ਲੱਗਦੀ, ਇਹਨਾਂ ਨੇ ਤਾਂ ਬਹੁਤ ਦੁਖੀ ਕੀਤਾ ਹੈ।
ਚਾਉ ਪਈ ਮੁਲਕਿਆਂ ਸਭ ਹੋਏ ਇਕੱਤਰੇ,
ਕਹਿੰਦੇ ਉਹ ਮਿਲ ਕੇ ਸਾਰੇ ਜਿਹੜੇ ਪਿੰਡਾਂ ਦੇ ਮੁਖੀ ਮੁਖੀ ਬੰਦੇ ਸਨ ਮੁਸਲਮਾਨਾਂ ਦੇ, ਉਹ ਇਕੱਠੇ ਹੋ ਗਏ ਹਨ।
ਕਰਿਓ ਮਸ਼ਵਰਾ ਐਸ ਵਿਚਿੱਤਰੇ,
ਕਹਿੰਦੇ ਇਹਨਾਂ ਨੇ ਫਿਰ ਇੱਕ ਵਿਚਿੱਤਰ ਹੀ ਮਸ਼ਵਰਾ ਕੀਤਾ ਹੈ, ਇੱਕ ਅਜੀਬ ਸਲਾਹ ਕੀਤੀ ਇਹਨਾਂ ਸਾਰਿਆਂ ਨੇ ਜੀ।
ਦਿਨ ਦਿਨ ਸਿੰਘਨ ਬਾਠ ਤੇ ਠਾਟੇ,
ਕਹਿੰਦੇ ਨੇ ਫਿਰ ਕਹਿੰਦੇ ਨੇ ਵੀ ਦਿਨੋਂ ਦਿਨ ਸਿੰਘਾਂ ਦਾ ਠਾਠ ਬਾਠ ਤਾਂ ਵੱਧਦਾ ਹੀ ਜਾਂਦਾ, ਸਿੰਘਾਂ ਦਾ ਜਿਹੜਾ ਤੇਜ ਪ੍ਰਤਾਪ ਹੈ, ਇਹ ਦਿਨੋ ਦਿਨ ਵੱਧਦਾ ਜਾਂਦਾ, ਇਹ ਹੁਣ ਮੁਖੀ ਮੁਖੀ ਬੰਦਿਆਂ ਨੇ ਸਲਾਹ ਕੀਤੀ ਹੈ।
ਹਾਕਮ ਤੇ ਨਾ ਖੁਸ਼ੀ ਇਨ ਝੱਟ ਹੈ,
ਕਹਿੰਦੇ ਨੇ ਹਾਕਮ ਤੇ ਨਾ ਖੁਸ਼ੀ ਇਨ ਝੱਟ ਹੈ, ਭਾਵ ਇਹਨਾਂ ਦੇ ਤਾਂ ਇਹ ਹਾਕਮ ਕੋਲੋਂ ਤਾਂ ਇਹਨਾਂ ਦਾ ਇੱਕ ਵਾਲ ਵੀ ਨਹੀਂ ਖੁੱਸ ਸਕਿਆ, ਹਾਕਮ ਸੂਬੇਦਾਰ ਇਹਨਾਂ ਦਾ ਕੀ ਵਿਗਾੜ ਸਕਿਆ, ਇਹਨਾਂ ਦਾ ਤਾਂ ਪ੍ਰਤਾਪ ਸਗੋਂ ਦਿਨੋ ਦਿਨ ਵੱਧਦਾ ਹੀ ਜਾਂਦਾ ਹੈ।
ਹਾਰ ਨਵਾਬ ਭਇਓ ਦਬਕ ਘਰ ਪੈ,
ਕਹਿੰਦੇ ਨੇ ਹੁਣ ਦਬਕ ਕੇ ਡਰ ਕੇ ਜਿਹੜਾ ਨਵਾਬ ਹੈ ਸੂਬੇਦਾਰ ਹੈ ਲਾਹੌਰ ਦਾ, ਉਹ ਤਾਂ ਹਾਰ ਕੇ ਆਪਣੇ ਘਰ ਵਿੱਚ ਬਹਿ ਗਿਆ ਹੈ।
ਦਸਤਕ ਉੱਤਰ ਰਹੀ ਤਿਸ ਦਰ ਪੈ,
ਜਿਹੜੀ ਫੌਜ ਸੀ ਸ਼ਸਤਰਾਂ ਵਾਲੀ ਉਹ ਡਰ ਕੇ ਹੁਣ ਲਾਹੌਰ ਵਿੱਚ ਬੈਠੀ ਹੋਈ ਹੈ, ਕੁਝ ਨਹੀਂ ਵਿਗਾੜ ਸਕੀ।
ਪਠਿਓ ਖਜ਼ਾਨਾ ਤਾਂ ਕਿਸ ਜੋਈ,
ਜਿਹੜਾ ਖਜ਼ਾਨਾ ਇਹਨੇ ਭੇਜਿਆ ਸੀ ਕੁਝ ਕੁ ਦਿੱਲੀ ਵਾਸਤੇ ਲਾਹੌਰ ਦੇ ਸੂਬੇਦਾਰ ਨੇ,
ਲੁੱਟ ਲਏ ਉਤੇ ਸਿੰਘਨ ਸੋਈ,
ਕਹਿੰਦੇ ਉਹ ਵੀ ਸਿੰਘਾਂ ਨੇ ਲੁੱਟ ਲਿਆ ਤੇ ਹੁਣ ਉਹਨਾਂ ਦੇ ਕੋਲ ਪੈਸੇ ਦੀ ਵੀ ਕਮੀ ਨਹੀਂ ਹੈ।
ਯੋ ਅਬ ਹਮਰਾ ਦੀਨ ਇਮਾਨੈ,
ਕਹਿੰਦੇ ਹੁਣ ਤੇ ਸਾਡੇ ਦੀਨ ਇਮਾਨ ਨੂੰ ਵੀ ਖਤਰਾ ਹੋ ਗਿਆ ਹੈ।
ਸਿੰਘ ਛੱਡਿਓ ਕਬ ਲਿਓ ਜਾਣੈ,
ਕਹਿੰਦੇ ਜਾਣ ਲਓ ਵੀ ਸਾਡੇ ਦੀਨ ਇਮਾਨ ਨੂੰ ਕਦੋਂ ਸਿੰਘ ਛੱਡਣਗੇ, ਜੇ ਇਹਨਾਂ ਦਾ ਤੇਜ ਪ੍ਰਤਾਪ ਇਸੇ ਤਰ੍ਹਾਂ ਹੀ ਵੱਧਦਾ ਰਿਹਾ। ਇਹ ਪਿੰਡਾਂ ਦੇ ਮੁਖੀ ਮੁਖੀ ਬੰਦੇ, ਨੰਬਰਦਾਰ, ਅਜਾਰੇਦਾਰ ਸਾਰੇ ਇਕੱਠੇ ਹੋ ਕੇ ਏਦਾਂ ਸਲਾਹਾਂ ਕਰਦੇ ਪਏ ਹਨ।
ਅਬ ਸਭ ਮਿਲ ਤੁਕਰਾਨੀ,
ਹੁਣ ਕੀ ਸਲਾਹ ਕੀਤੀ, ਕਹਿੰਦੇ ਹੁਣ ਸਾਰੇ ਜਾਣੇ ਆਪਾਂ ਇਕੱਠੇ ਹੋ ਜਾਈਏ, ਮਿਲ ਜਾਈਏ,
ਲੜ ਕਰ ਕਰੋ ਸਿੰਘਨ ਕੋ ਫਾਨੀ,
ਤੇ ਕਹਿੰਦੇ ਸਾਰੇ ਇਕੱਠੇ ਹੋ ਕੇ ਨਾ ਸਾਰੇ ਪਿੰਡਾਂ ਦੇ ਸਾਰੇ ਇਲਾਕੇ ਦੇ ਮੁਸਲਮਾਨ ਇਕੱਤਰ ਹੋ ਕੇ ਤੇ ਫਿਰ ਸਿੰਘਾਂ ਦਾ ਖੁਰਾ ਖੋਜ ਮਟਾਈਏ, ਫਿਰ ਖਤਮ ਕਰੀਏ ਇਹਨਾਂ ਨੂੰ।
ਚਹੀਅਤ ਕਰਨ ਡਿਢ ਉਪਰਾਲਾ,
ਕਿਉਂਕਿ ਹੁਣ ਆਪਾਂ ਨੂੰ ਬਹੁਤ ਦ੍ਰਿੜ ਉਪਰਾਲਾ ਕਰਨਾ ਪਵੇਗਾ, ਸਖਤੀ ਨਾਲ ਕੋਈ ਫੈਸਲਾ ਲੈਣਾ ਪਵੇਗਾ, ਤਾਂ ਆਪਣੀ ਜਿੰਦ ਬਚ ਸਕਦੀ, ਨਹੀਂ ਤੇ ਆਪਣੇ ਤੇ ਦੀਨ ਨੂੰ ਖਤਰਾ, ਹਾਲਾਂਕਿ ਦੀਨ ਨੂੰ ਖਤਰਾ ਸਤਸੰਗ ਜੀ ਸਿੰਘਾਂ ਤੋਂ ਕਦੀ ਕਿਸੇ ਨੂੰ ਹੋ ਹੀ ਨਹੀਂ ਸਕਦਾ। ਕਲਗੀਧਰ ਪਾਤਸ਼ਾਹ ਜੀ ਨੇ ਜੇ ਸਤਸੰਗ ਜੀ ਚੜ੍ਹਦੀ ਕਲਾ ਵਾਲਾ ਐਸਾ ਪੰਥ ਬੇਅੰਤ ਗੁਣਾਂ ਦੇ ਨਾਲ ਇਹ ਮਹਾਰਾਜ ਨੇ ਸ਼ਿੰਗਾਰ ਕੇ ਸਵਾਰ ਕੇ ਪੈਦਾ ਕੀਤਾ ਨਾ, ਉਹਨਾਂ ਗੁਣਾਂ ਵਿੱਚ ਇੱਕ ਗੁਣ ਇਹ ਆ ਵੀ ਹਰ ਧਰਮ ਦਾ ਸਤਿਕਾਰ ਕਰਨਾ, ਕਿਸੇ ਦੇ ਧਰਮ ਦੇ ਵਾਧੇ ਵੱਧਦੇ ਵਾਧੇ ਫੁੱਲਦੇ ਨੂੰ ਦੇਖ ਕੇ ਸਤਸੰਗ ਜੀ ਫਿਰ ਉਸ ਧਰਮ ਦੇ ਉੱਤੇ ਕਦੇ ਵੀ ਹੱਲਾ ਨਹੀਂ ਕਰਨਾ, ਹਰ ਧਰਮ ਦਾ ਸਤਿਕਾਰ ਕਰਨਾ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਖਾਲਸੇ ਪੰਥ ਨੂੰ ਸਿਖਾਇਆ ਹੋਇਆ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਤਸੰਗ ਜੀ ਦਿੱਤੇ ਗੁਣਾਂ ਵਿੱਚੋਂ ਬੇਅੰਤ ਗੁਣਾਂ ਵਿੱਚ ਇੱਕ ਗੁਣ ਹੈ ਖਾਲਸੇ ਦਾ, ਪਰ ਕਿਉਂਕਿ ਇਹਨਾਂ ਦਾ ਆਪਣਾ ਅੰਦਰ ਕਾਲਾ, ਇਹ ਆਪ ਨੀਚ ਨੇ, ਆਪਣੀ ਇਹਨਾਂ ਦੀ ਨੀਅਤ ਮਾੜੀ ਹੈ, ਇਹ ਹੋਰ ਕਿਸੇ ਧਰਮ ਨੂੰ ਆਪ ਉਸ ਧਰਤੀ ਤੇ ਵਰਦਾ ਫੁੱਲਦਾ ਦੇਖਣਾ ਨਹੀਂ ਚਾਹੁੰਦੇ, ਇਸ ਲਈ ਕਹਿੰਦੇ ਜੇ ਸਿੰਘਾਂ ਦਾ ਤੇਜ ਪ੍ਰਤਾਪ ਨੇ ਰੋਕਿਆ ਤੇ ਸਾਡੇ ਤੇ ਦੀਨ ਨੂੰ ਖਤਰਾ ਹੋ ਜਾਏਗਾ।
ਦੀਨ ਹੇਤ ਲਿਓ ਚੀਨ ਵਿਸਾਲਾ,
ਕਹਿੰਦੇ ਆਪਣੇ ਦੀਨ ਨੂੰ ਬਚਾਉਣ ਵਾਸਤੇ ਦੇਖ ਲਓ ਚੰਗੀ ਤਰ੍ਹਾਂ ਵੀ ਹੁਣ ਸਾਰੇ ਜਾਣੇ ਇਕੱਠੇ ਹੋ ਕੇ ਹੱਲਾ ਕਰਕੇ ਖਤਮ ਕਰਾਂਗੇ ਸਿੰਘਾਂ ਨੂੰ, ਤਾਂ ਹੋ ਸਕਦੇ ਆ ਸੂਬੇਦਾਰ ਦੇ ਵੱਸ ਦੀ ਗੱਲ ਹੈ ਨਹੀਂ ਹੁਣ।
ਇਹ ਸਲਾਹ ਕਰ ਦੇਸ਼ ਮੁਝਾਰੇ,
ਕਹਿੰਦੇ ਸਲਾਹ ਕਰਕੇ ਤੇ ਫਿਰ ਸਾਰੇ ਦੇਸ਼ ਵਿੱਚ ਜੀ
ਤੁਰਕਨ ਫੇਰ ਦਏ ਖਤ ਸਾਰੇ,
ਕਹਿੰਦੇ ਤੁਰਕਾਂ ਨੇ ਚਿੱਠੀਆਂ ਭੇਜ ਦਿੱਤੀਆਂ, ਤੁਰਕਨ ਫੇਰ ਦਏ ਖਤ ਸਾਰੇ, ਖਾਤੀ ਜਾਂਦੇ ਸੀ ਉਹਨਾਂ ਦਿਨਾਂ 'ਚ ਚਿੱਠੀਆਂ, ਇਹ ਮੁਖੀ ਮੁਖੀ ਬੰਦਿਆਂ ਨੇ ਸਲਾਹ ਕਰਕੇ ਤੇ ਸਾਰੇ ਦੇਸ਼ ਵਿੱਚ ਉਸ ਸਾਰੇ ਇਲਾਕੇ ਵਿੱਚ ਚਿੱਠੀਆਂ ਭੇਜ ਦਿੱਤੀਆਂ ਜੀ।
ਨਾਮੀ ਗ੍ਰਾਮੀ ਮੁਸਲਮਾਨ,
ਜਿਹੜੇ ਨਾਮੀ ਗ੍ਰਾਮੀ ਮੁਸਲਮਾਨ ਸਨ ਉਸ ਇਲਾਕੇ ਦੇ,
ਭਏ ਇਕੱਠੇ ਲਾ ਪੁਰਾਣੇ,
ਕਹਿੰਦੇ ਸਾਰੇ ਇਕੱਠੇ ਹੋ ਕੇ ਤੇ ਲਾਹੌਰ ਵਿੱਚ ਆ ਗਏ ਹਨ ਜੀ।
ਸੈਯਦ ਪੀਰ ਫਕੀਰ ਹਾਜੀ,
ਕਹਿੰਦੇ ਸੈਯਦ ਆ ਗਏ, ਪੀਰ ਫਕੀਰ ਆ ਗਏ, ਹਾਜੀ ਆ ਗਏ ਹਨ ਸਾਰੇ।
ਮਿਲ ਮਲੰਗ ਮੁੱਲਾ ਹੂੰ ਕਾਜੀ,
ਕਹਿੰਦੇ ਮੁੱਲਾ ਆ ਗਏ, ਕਾਜੀ ਆ ਗਏ ਤੇ ਮਲੰਗ ਇੱਕ ਸਤਸੰਗ ਜੀ ਫਿਰਕਾ ਇਹਨਾਂ ਦਾ ਮੁਸਲਮਾਨਾਂ ਦਾ, ਉਹ ਵੀ ਸਾਰੇ ਆ ਗਏ ਹਨ।
ਸ਼ਹਿਰੀ ਲਾਇਕ ਚਹਿਰੀ ਵਾਰੇ,
ਕਹਿੰਦੇ ਸਾਰੇ ਲੋਕ ਇਕੱਠੇ ਹੋ ਕੇ ਨਾ ਤੇ ਫਿਰ ਕਚਹਿਰੀ ਸੂਬੇ ਦੀ ਵਿੱਚ ਗਏ ਹਨ, ਮੁਖੀ ਮੁਖੀ ਬੰਦੇ ਇਕੱਠੇ ਹੋ ਕੇ।
ਢੇਗ ਨਵਾਬ ਸਭ ਜਾਏ ਪੁਕਾਰੇ,
ਜਾ ਕੇ ਨਵਾਬ ਕੋਲ ਸੂਬੇਦਾਰ ਕੋਲ ਇਹਨਾਂ ਨੇ ਇਸ ਤਰ੍ਹਾਂ ਪੁਕਾਰ ਕੀਤੀ ਜੀ।
ਉਹ ਨਵਾਬ ਹਮ ਹੋਏ ਦੁਖਾਰੇ,
ਕਹਿਣ ਲੱਗੇ ਨਵਾਬ ਸਾਹਿਬ ਬੜੇ ਦੁਖੀ ਹੋਏ ਅਸੀਂ, ਇਹਨਾਂ ਸਿੰਘਾਂ ਨੇ ਬਹੁਤ ਦੁਖੀ ਕੀਤਾ ਸਾਨੂੰ।
ਤੁਮ ਢਿੱਗ ਆਏ ਕਰਨ ਪੁਕਾਰੇ,
ਤੇ ਹੁਣ ਅਸੀਂ ਸਾਰੇ ਪਿੰਡਾਂ ਦੇ ਮੁਖੀ ਇਕੱਠੇ ਹੋ ਕੇ ਤੇਰੇ ਕੋਲ ਇੱਕ ਫਰਿਆਦ ਕਰਨ ਵਾਸਤੇ ਆਏ ਹਾਂ।
ਵੱਡਤ ਜਾਤ ਸਿੰਘ ਚੰਦ ਸਮਾਨੈ,
ਕਹਿੰਦੇ ਨੇ ਹੁਣ ਸਿੰਘ ਤਾਂ ਚੰਦਰਮਾ ਦੀ ਤਰ੍ਹਾਂ ਵੱਧਦੇ ਹੀ ਜਾਂਦੇ ਨੇ, ਜਿਵੇਂ ਮੱਸਿਆ ਤੋਂ ਬਾਅਦ ਸਤਸੰਗ ਜੀ ਫਿਰ ਚੰਦਰਮਾ ਵਧਣਾ ਸ਼ੁਰੂ ਹੋ ਜਾਂਦਾ ਤੇ ਪੂਰਨਮਾਸ਼ੀ ਤੱਕ ਪੂਰਾ ਹੀ ਹੋ ਜਾਂਦਾ ਉਹ। ਇਹ ਕਹਿੰਦੇ ਨੇ ਚੰਦਰਮਾ ਦੀ ਤਰ੍ਹਾਂ ਸਿੰਘ ਤਾਂ ਦਿਨੋ ਦਿਨ ਵੱਧਦੇ ਹਨ, ਉਹਨਾਂ ਦਾ ਪ੍ਰਤਾਪ ਵੱਧ ਰਿਹਾ ਹੈ।
ਦਿਨ ਦਿਨ ਦਹਿ ਗੁਣ ਹਮ ਹਵੈ ਹਾਨੈ,
ਕਹਿੰਦੇ ਨੇ ਉਹਨਾਂ ਦੇ ਗੁਣ ਵੱਧ ਰਹੇ ਨੇ, ਉਹਨਾਂ ਦਾ ਪ੍ਰਤਾਪ ਵੱਧ ਰਿਹਾ ਤੇ ਸਾਡੀ ਹਾਨੀ ਹੋ ਰਹੀ ਹੈ, ਸਾਡਾ ਜਿਉਣਾ ਮਹਾਲ ਕੀਤਾ ਹੋਇਆ ਹੈ।
ਭਈ ਉਮੈਦ ਹਮ ਅਬ ਐਸੀ,
ਕਹਿੰਦੇ ਸਾਨੂੰ ਤੇ ਹੁਣ ਏਦਾਂ ਲੱਗਦਾ ਸੂਬੇਦਾਰ ਸਾਹਿਬ, ਸਾਨੂੰ ਤੇ ਹੁਣ ਇਹ ਉਮੀਦ ਬੱਝ ਗਈ ਹੈ,
ਕੁਛ ਦਿਨ ਰਹੀ ਜੋ ਅਬ ਹੀ ਐਸ ਜੈਸੀ,
ਕਹਿੰਦੇ ਜੇ ਤੇ ਹੁਣ ਵਰਗਾ ਹੀ ਕੁਝ ਦਿਨ ਹੋਰ ਕੰਮ ਚੱਲਿਆ, ਜੇ ਤੇ ਸਿੰਘਾਂ ਦਾ ਤੇਜ ਪ੍ਰਤਾਪ ਹੁਣ ਵਾਂਗੂ ਹੋਰ ਕੁਝ ਕੁ ਦਿਨ ਇਸੇ ਤਰ੍ਹਾਂ ਹੀ ਵੱਧਦਾ ਰਿਹਾ ਤਾਂ
ਸਿੰਘ ਨਾ ਛੱਡੇ ਹਮਰਾ ਦੀਨੈ,
ਕਹਿੰਦੇ ਫਿਰ ਸਾਡਾ ਦੀਨ ਸਿੰਘ ਛੱਡਣਗੇ ਨਹੀਂ, ਇਹਦਾ ਅਰਥ ਹੈ ਵੀ ਫਿਰ ਤਾਂ ਸਾਡਾ ਇਹ ਦੀਨ ਵੀ ਖਤਮ ਹੋ ਜਾਏਗਾ।
ਮਾਰੇਂਗੇ ਕਰ ਦੀਨ ਅਧੀਨੈ,
ਕਹਿੰਦੇ ਆਪਣੇ ਗੁਲਾਮ ਬਣਾ ਕੇ ਮਾਰਨਗੇ ਸਿੰਘ ਸੂਰਮੇ ਸਾਨੂੰ।
ਉਨਕੋ ਪਿਖ ਅਰ ਸੁਣ ਉਨ ਬੋਲੇ,
ਕਹਿੰਦੇ ਉਹਨਾਂ ਨੂੰ ਦੇਖ ਦੇਖ ਕੇ ਤੇ ਉਹਨਾਂ ਦੇ ਬੋਲੇ ਸੁਣ ਸੁਣ ਕੇ,
ਉਠ ਤਹੌਲ ਹਮਰੇ ਦਿਲ ਸੋਹਲੇ,
ਕਹਿੰਦੇ ਸਾਡੇ ਅੰਦਰ ਅੱਗ ਦੀਆਂ ਲਾਟਾਂ ਉੱਠਦੀਆਂ ਉਹਨਾਂ ਸਿੰਘਾਂ ਦੀਆਂ ਗੱਲਾਂ ਸੁਣ ਕੇ, ਉਹਨਾਂ ਦੇ ਬੋਲੇ ਸੁਣ ਸੁਣ ਕੇ।
ਮੁਸਲਮੀਨ ਕੋ ਕਾਫਰ ਟੇਰੇ,
ਕੀ ਬੋਲੇ ਸੀ ਇਹ ਕਹਿੰਦੇ ਸੂਬੇਦਾਰ ਸਾਹਿਬ ਮੁਸਲਮਾਨਾਂ ਨੂੰ ਕਾਫਰ ਕਹਿੰਦੇ ਨੇ ਸਿੰਘ,
ਕਾਬਾ ਕਹਿ ਖਤਰੇ ਕੀ ਬੇਰ ਹੈ।
ਤੇ ਜਦੋਂ ਸਵੇਰੇ ਸਵੇਰੇ ਜਾਂਦੇ ਨੇ ਸਰੀਰ ਦੀ ਸ਼ੁੱਧਤਾ ਵਾਸਤੇ ਬਾਹਰ ਤੇ ਕਹਿੰਦੇ ਕਾਬੇ ਚੱਲੇ ਹਾਂ,
ਪਰੇ ਉਹ ਹੋਏ ਜੈ ਜਾਏ ਜ਼ਰੂਰ।
ਜਿੱਥੇ ਗੰਦਗੀ ਪਈ ਹੋਵੇ ਕਿਤੇ ਇਹਨਾਂ ਨੂੰ ਦਿਸੇ ਧਰਤੀ ਉੱਤੇ,
ਤਾਂ ਕੋ ਭਖਤ ਮੁਗਲ ਜ਼ਰੂਰ,
ਉੱਥੇ ਕਹਿਣਗੇ ਮੁਗਲ ਪਿਆ ਜੀ, ਮੁਗਲ ਪਿਆ ਹੋਇਆ ਇਹ।
ਹੋਰ ਚਸਮਕੋ ਕਹੇ ਪਜੱਖਾ,
ਕਹਿੰਦੇ ਨੇ ਜਿਸ ਦੀ ਇੱਕ ਅੱਖ ਹੋਵੇ ਤੇ ਉਹਨੂੰ ਕਹਿਣਗੇ ਇਹ ਪੰਜ ਅੱਖਾਂ ਹੈ।
ਇਸਮ ਨਵੀਨੇ ਸੂਰਜ ਰੱਖਾ,
ਨਵੀਨਾ ਹੁੰਦਾ ਦੋਨਾਂ ਹੀ ਅੱਖਾਂ ਤੋਂ ਸਤਸੰਗ ਜਿਹੜਾ ਰਹਿਤ ਹੋਵੇ, ਭਾਵ ਜਿਹੜਾ ਬਿਲਕੁਲ ਅੰਨਾ ਹੋਵੇ। ਕਹਿੰਦੇ ਅੰਨੇ ਨੂੰ ਸੂਰਮਾ ਸੂਰਜ ਦੀ ਤਰ੍ਹਾਂ ਕਹਿੰਦੇ ਆ, ਤੇ ਜਿਸ ਦੀ ਇੱਕ ਅੱਖ ਹੋਵੇ ਉਹਨੂੰ ਪੰਜ ਅੱਖਾਂ ਕਹਿੰਦੇ ਆ, ਐਸੇ ਬੋਲੇ ਹਨ ਇਹਨਾਂ ਦੇ।
ਹੱਥ ਹੀਨ ਕੋ ਕਹਿ ਲੱਖ ਬਾਹਾ,
ਜਿਸ ਦੀ ਇੱਕ ਬਾਂਹ ਵੱਡੀ ਹੋਈ ਹੋਵੇ ਇੱਕ ਹੀ ਹੱਥ ਹੋਵੇ ਤੇ ਉਹਨੂੰ ਕਹਿੰਦੇ ਲੱਖ ਬਾਹਾ ਹੈ ਇਹ ਤਾਂ।
ਗੰਜੇ ਕੋ ਭਖਤ ਕਲਗਾਹਾ,
ਤੇ ਗੰਜੇ ਨੂੰ ਕਲਗਾ ਸਿੰਘ ਕਹਿੰਦੇ ਹਨ।
ਟੂਟੀ ਟਾਂਗ ਸੁਚਾਲਾ ਭਖ ਹੈ,
ਜਿਹੜੇ ਜਿਸ ਦੀ ਇੱਕ ਲੱਤ ਨਾਲ ਕੰਮ ਕਰਦੀ ਹੋਵੇ ਤੇ ਉਹਨੂੰ ਸੁਚਾਲਾ ਸਿੰਘ ਕਹਿੰਦੇ ਹਨ।
ਇੱਕੋ ਸਵਾ ਲੱਖ ਸੋ ਅੱਖ ਹੈ,
ਇੱਕ ਨੂੰ ਸਵਾ ਸਵਾ ਲੱਖ ਕਹੀ ਜਾਂਦੇ। ਐਸੇ ਇਹਨਾਂ ਦੇ ਬੋਲੇ ਸੁਣ ਸੁਣ ਕੇ ਸਾਡਾ ਦਿਲ ਧੜਕਦਾ ਹੈ, ਬਈ ਇਹ ਕੈਸੀਆਂ ਗੱਲਾਂ ਕਰਦੇ ਨੇ। ਜਿੱਥੇ ਇਕੱਲਾ ਹੀ ਹੋਵੇ ਤੇ ਉਹਨੂੰ ਕਹਿੰਦੇ ਸਵਾ ਲੱਖ ਖਾਲਸਾ ਖੜਾ ਹੈ।
ਖੁਰਪਾ ਬਾਜ ਕੁਹੀ ਕਹਿ ਦਾਤੀ,
ਕਹਿੰਦੇ ਨੇ ਰੰਬੇ ਨੂੰ ਕਹਿੰਦੇ ਬਾਜ ਤੇ ਦਾਤੀ ਨੂੰ ਕਹਿੰਦੇ ਹਨ ਕੁਹੀ, ਐਸੇ ਬੋਲੇ ਹਨ ਇਹਨਾਂ ਦੇ।
ਅਨਕ ਕਲਾਮ ਅਵਰ ਅਜਬਾਤੀ,
ਕਹਿੰਦੇ ਹੋਰ ਅਜੇ ਬੋਲੇ ਤੈਨੂੰ ਸਾਰੇ ਦੱਸੇ ਨੀ। ਇਹ ਅਜੀਬ ਕਿਸਮ ਦੇ ਇਹਨਾਂ ਦੇ ਦਿਲ ਨੂੰ ਡਰਾਉਣ ਵਾਲੇ ਬੋਲੇ ਹਨ।
ਭੁੱਖੇ ਮਰਦੇ ਸ਼ਾਹੀ ਦਾਵਾ,
ਕਹਿੰਦੇ ਮਰਦੇ ਭੁੱਖੇ ਆ, ਜੰਗਲਾਂ ਚ ਰਹਿੰਦੇ ਨੇ, ਕਦੇ ਪ੍ਰਸ਼ਾਦਾ ਮਿਲਦਾ ਕਦੇ ਨਹੀਂ ਮਿਲਦਾ, ਤੇ ਦਾਵਾ ਪਾਤਸ਼ਾਹੀ ਦਾ ਕਰਦੇ ਆ ਵੀ ਅਸੀਂ ਕਲਗੀਧਰ ਪਾਤਸ਼ਾਹ ਜੀ ਦੇ ਥਾਪੇ ਸਿੰਘ ਆ, ਅਸੀਂ ਪਾਤਸ਼ਾਹੀ, ਅਸੀਂ ਨੀ ਕਿਸੇ ਦੀ ਪਰਵਾਹ ਮੰਨਦੇ।
ਚਾਹੇ ਤੇ ਫਿਰਕਾ ਆਪਣ ਫਿਰਾਵਾ,
ਕਹਿੰਦੇ ਅਸਲ ਵਿੱਚ ਆਪਣਾ ਫਿਰਕਾ ਵਧਾਉਣਾ ਚਾਹੁੰਦੇ ਹਨ ਇਹ।
ਵੱਡ ਹੌਸਲੇ ਕੀ ਜਿਨ ਮਨ ਬਹੁ ਹੈ,
ਤੇ ਕਹਿੰਦੇ ਨੇ ਐਸਾ ਇਹਨਾਂ ਦਾ ਹੌਸਲਾ, ਐਸੀ ਇਹਨਾਂ ਦੀ ਦਲੇਰੀ, ਐਸੀ ਸੂਰਮਗਤੀ ਇਹਨਾਂ ਦੀ ਦੇਖੀ ਹੈ।
ਐਸਾ ਮਜ਼ਹਬ ਔਰ ਨਾ ਕੋ ਹੈ,
ਅਜੇ ਤੱਕ ਕੋਈ ਮਜ਼ਹਬ ਧਰਤੀ ਤੇ ਐਸਾ ਹੋਰ ਨਹੀਂ ਹੈ ਜਿਹੜਾ ਇਹਨਾਂ ਵਰਗਾ ਦਲੇਰ, ਇਹਨਾਂ ਵਰਗੇ ਗੁਣ ਰੱਖਦਾ ਹੋਵੇ, ਐਸੀ ਸੂਰਮਗਤੀ ਰੱਖਦਾ ਹੋਵੇ।
ਦੀਨ ਦੋਹਨ ਮਦ ਜੋਗਲ ਆਛੀ,
ਕਹਿੰਦੇ ਦੋਨਾਂ ਹੀ ਦੀਨਾਂ ਵਿੱਚ ਜਿਹੜੀਆਂ ਚੰਗੀਆਂ ਚੰਗੀਆਂ ਗੱਲਾਂ ਨੇ, ਭਾਵ ਹਿੰਦੂ ਧਰਮ ਵਿੱਚ ਤੇ ਇਸਲਾਮ ਵਿੱਚ ਜਿੰਨੀਆਂ ਚੰਗੀਆਂ ਚੰਗੀਆਂ ਗੱਲਾਂ ਹਨ।
ਸੋ ਉਨ ਆਪ ਰੱਖੀ ਗਏ ਕਾਛੀ,
ਕਹਿੰਦੇ ਉਹ ਦੋਨਾਂ ਧਰਮਾਂ ਚੋਂ ਇਕੱਠੀਆਂ ਕਰਕੇ ਚੰਗੀਆਂ ਚੰਗੀਆਂ ਗੱਲਾਂ, ਚੰਗੇ ਗੁਣ ਇਹਨਾਂ ਨੇ ਆਪਣੇ ਮਜ਼ਹਬ ਵਿੱਚ ਰੱਖ ਲਏ ਹਨ।
ਹਿੰਦੂਨ ਅੰਧੇ ਤੁਰਕ ਕਾਨੇ,
ਤੇ ਕੀ ਕਹਿੰਦੇ, ਕਹਿੰਦੇ ਹਿੰਦੂਆਂ ਨੂੰ ਅੰਨੇ ਕਹਿੰਦੇ ਨੇ, ਤੁਰਕਾਂ ਨੂੰ ਕਾਣੇ ਕਹਿੰਦੇ। ਭਗਤ ਨਾਮਦੇਵ ਜੀ ਨੇ ਆਖਿਆ ਹਿੰਦੂ ਅੰਨਾ ਤੁਰਕੂ ਕਾਣਾ,
ਕਹਿ ਰਹਿ ਆਪ ਲਗਾਨੇ,
ਤੇ ਕਹਿੰਦੇ ਆਪਣੇ ਆਪ ਨੂੰ ਦੋਨਾਂ ਤੋਂ ਨਿਰਲੇਪ ਅਲਪੱਗ ਸਮਝਦੇ ਹਨ। ਹਿੰਦੂਆਂ ਨੂੰ ਕਹਿੰਦੇ ਨੇ ਕਾਣ ਅੰਨੇ, ਤਾਂ ਮੁਸਲਮਾਨਾਂ ਨੂੰ ਤੁਰਕਾਂ ਨੂੰ ਕਹਿੰਦੇ ਹਨ ਕਾਣੇ।
ਤਾਂ ਤੇ ਅਬ ਹੀ ਤੈ ਉਨਕੇਰਾ,
ਕਹਿੰਦੇ ਇਸ ਕਰਕੇ ਸਾਨੂੰ ਲੱਗਦਾ ਹੁਣ ਇਹ
ਸਈਆ ਧਰਤੈ ਬੀਜ ਉਖੇਰਾ,
ਹੁਣ ਜੇ ਆਪਾਂ ਕੋਈ ਯਤਨ ਨਾ ਕੀਤਾ, ਬੀਜ ਇਹਨਾਂ ਦਾ ਧਰਤੀ ਤੋਂ ਨਾਸ ਨਾ ਕੀਤਾ ਅਗਰ ਆਪਾਂ, ਤਾਂ
ਫੌਜ ਤੁਹਾਰੀ ਭਾਰੀ ਚੜ ਚੜ,
ਫਿਰ ਇਹ ਆਪਾਂ ਨੂੰ ਕਦੇ ਨੀ ਛੱਡਣਗੇ। ਤੂੰ ਫੌਜ ਇਹਨਾਂ ਦੇ ਉੱਤੇ ਚੜ ਚੜ ਕੇ ਕਈ ਵਾਰ ਦੇਖ ਲਈ ਹੈ,
ਮਾਰੇ ਬਿਨ ਆਈ ਉਨ ਛੜ ਛੜ,
ਤੇ ਕੀ ਕੀਤਾ ਤੇਰੀ ਫੌਜ ਨੇ ਉਹਨਾਂ ਨੂੰ ਜਿਉਂਦਾ ਛੱਡ ਕੇ, ਬਿਨਾਂ ਮਾਰੇ ਤੋਂ ਤੇਰੀ ਫੌਜ ਜਿੰਨੀ ਵਾਰ ਗਈ ਆਪ ਕੁੱਟ ਖਾ ਕੇ ਆਪਣੇ ਬੰਦੇ ਮਰਵਾ ਕੇ ਵਾਪਸ ਆਉਂਦੀ ਰਹੀ ਹੈ।
ਅਬ ਹਮਕੋ ਕੁਛ ਮਦਦ ਦੀਜੈ,
ਤੇ ਹੁਣ ਅਸੀਂ ਸਾਰਾ ਪਿੰਡਾਂ ਦਾ ਮਲਖਈਆ ਇਕੱਠਾ ਕਰ ਲਿਆ, ਇਸ ਕਰਕੇ ਸੂਬੇਦਾਰ ਨੂੰ ਕਹਿੰਦੇ ਹੁਣ ਤੂੰ ਸਾਡੀ ਮਦਦ ਕਰ, ਅਸੀਂ ਤੇਰੇ ਤੋਂ ਕੁਝ ਮਦਦ ਚਾਹੁੰਦੇ ਹਾਂ।
ਹੱਥ ਪੇਖ ਹਮਰੇ ਵੀ ਲੀਜੈ,
ਤੇ ਹੁਣ ਸਾਡੇ ਵੀ ਹੱਥ ਦੇਖ ਲਾ, ਤੂੰ ਤਾਂ ਹਾਰ ਗਿਆ ਬੈਠਾ, ਹੁਣ ਸ਼ਰਮਿੰਦਾ ਹੋ ਕੇ ਫੌਜ ਤੇਰੀ ਕੁੱਟ ਖਾ ਕੇ ਆ ਜਾਂਦੀ ਜਦੋਂ ਜਾਂਦੀ ਸਿੰਘਾਂ ਦੇ ਮਗਰ, ਮਰ ਕੇ ਹੀ ਆਉਂਦੀ ਹੈ, ਇਸ ਕਰਕੇ ਤੁਸੀਂ ਕੁਝ ਨਹੀਂ ਕੀਤਾ, ਹੁਣ ਥੋੜ੍ਹੀ ਜਿਹੀ ਸਾਡੇ ਹੱਥ ਦੇਖ, ਪਿੰਡਾਂ ਦੇ ਤੁਰਕਾਨੇ ਦੇ, ਤੇ ਥੋੜੀ ਜੀ ਸਾਨੂੰ ਤੇਰੀ ਸਹਾਇਤਾ, ਤੇਰੀ ਮਦਦ ਦੀ ਜ਼ਰੂਰਤ ਹੈ।
ਮਿਲ ਆਈ ਤੁਮ ਢਿੱਕ ਤੁਰਕਾਨੀ,
ਕਹਿੰਦੇ ਤੇਰੇ ਕੋਲ ਸਾਰਾ ਤੁਰਕਾਨਾ ਇਕੱਠਾ ਹੋ ਕੇ ਆ ਗਿਆ ਹੈ।
ਕਰਨ ਹੇਤ ਸਿੰਘਨ ਕੋ ਫਾਨੀ,
ਹੁਣ ਸਿੰਘਾਂ ਨੂੰ ਫਾਨੀ ਨਾਸ ਖਤਮ ਕਰਨ ਵਾਸਤੇ ਅਸੀਂ ਪਿੰਡਾਂ ਦੇ ਲੋਕਾਂ ਨੇ ਤਹੱਈਆ ਕਰ ਲਿਆ ਹੈ।
ਮੰਗਤ ਨਾ ਕੁਛ ਤੁਮ ਸਹਿ ਖਾਣਾ,
ਤੇਰੇ ਕੋਲੋਂ ਕੋਈ ਖਾਣਾ ਨੀ ਮੰਗਦੇ, ਤੇਰੇ ਕੋਲੋਂ ਵਸਤਰ ਨੀ ਮੰਗਦੇ, ਤੇਰੇ ਕੋਲੋਂ ਕੋਈ ਤਨਖਾਹ ਨੀ ਮੰਗਦੇ ਅਸੀਂ।
ਸੁਣ ਨਵਾਬ ਅਲ ਮਦ ਵਖਾਣਾ,
ਕਹਿੰਦੇ ਨਵਾਬ ਨੇ ਸੁਣ ਕੇ ਸ਼ਾਬਾਸ਼ ਦਿੱਤੀ ਉਹਨਾਂ ਨੂੰ, ਅੱਛਾ ਭਾਈ ਤੁਸੀਂ ਫ੍ਰੀ ਚ ਹੀ ਲੜਨਾ, ਕਿਉਂਕਿ ਨਵਾਬ ਤੇ ਪਹਿਲਾਂ ਚਾਹੁੰਦਾ ਸੀ ਸਿੰਘਾਂ ਦਾ ਖੁਰਾ ਖੋਜ ਮਿਟਾਉਣਾ, ਪਰ ਪੇਸ਼ ਕੋਈ ਨਹੀਂ ਸੀ ਜਾਂਦੀ। ਜਦੋਂ ਹੁਣ ਪਿੰਡਾਂ ਦੇ ਮੁਖੀ ਆਣ ਕੇ ਕਹਿੰਦੇ ਨੇ ਸਾਨੂੰ ਕੋਈ ਤਨਖਾਹ ਨਹੀਂ, ਕੋਈ ਪੈਸਾ ਨਹੀਂ, ਕੋਈ ਤੇਰੇ ਤੋਂ ਖਾਣ ਪੀਣ ਲਈ ਨਹੀਂ ਚਾਹੀਦਾ, ਬਸ ਹੋਰ ਥੋੜ੍ਹੀ ਜਿਹੀ ਸਾਡੀ ਮਦਦ ਫੌਜੀ ਤੌਰ ਤੇ ਕਰ, ਅਸੀਂ ਆਪੇ ਸਿੰਘਾਂ ਨੂੰ ਮੁਕਾ ਦਾਂਗੇ। ਇਹਨੇ ਸੂਬੇਦਾਰ ਨੇ ਫਿਰ ਉਹਨਾਂ ਸਾਰਿਆਂ ਨੂੰ ਮੁਖੀਆਂ ਨੂੰ ਸ਼ਾਬਾਸ਼ ਦਿੱਤੀ ਜੀ।
ਕਹਿਓ ਜਾਹੋ ਤੁਮ ਸਿੰਘਨ ਮਾਰੋ,
ਕਹਿਣ ਲੱਗਾ ਹਾਂ ਹਾਂ ਜੋ ਚਾਹੀਦਾ ਮੈਂ ਦੇ ਦਿਆਂਗਾ, ਜਾਓ ਮਾਰੋ ਸਿੰਘਾਂ ਨੂੰ ਤੁਸੀਂ।
ਮੈਂ ਵੀ ਮਦਦ ਦੇਹੋ ਭਾਰੋ,
ਜਿਹੜੀ ਮਦਦ ਤੁਹਾਨੂੰ ਚਾਹੀਦੀ ਮੈਂ ਤੁਹਾਨੂੰ ਦੇਣ ਵਾਸਤੇ ਤਿਆਰ ਹਾਂ, ਤੇ ਤੁਸੀਂ ਜਾਓ ਮਾਰੋ ਖਤਮ ਕਰੋ ਇਹਨਾਂ ਸਿੰਘਾਂ ਨੂੰ।
ਦੋਹਰਾ ਲੈ ਕਰ ਹੁਕਮ ਨਵਾਬਤੈ,
ਕਹਿੰਦੇ ਨੇ ਇਸ ਤਰ੍ਹਾਂ ਸਾਧ ਸੰਗਤ ਜੀ ਉਹਦੇ ਕੋਲੋਂ ਆਗਿਆ ਲੈ ਕੇ।
ਤੁਰਕਨ ਧਰ ਉਤਸ਼ਾਹ,
ਤੁਰਕਾਂ ਨੇ ਬੜਾ ਭਾਰੀ ਉਤਸ਼ਾਹ ਆਪਣੇ ਮਨ ਵਿੱਚ ਧਾਰਿਆ ਹੈ।
ਝੰਡਾ ਕਾਢਿਓ ਹੈਦਰੀ,
ਕਹਿੰਦੇ ਹੈਦਰੀ ਝੰਡਾ ਗੱਡ ਦਿੱਤਾ ਇਹਨਾਂ ਨੇ ਹੁਣ ਸਿੰਘਾਂ ਨੂੰ ਮਾਰਨ ਵਾਸਤੇ, ਸਾਰੇ ਤੁਰਕਾਨੇ ਨੂੰ ਇਕੱਠਾ ਕਰਕੇ ਜੀ।
ਗਾਢਿਓ ਈਦ ਜੋ ਗਾਹਾ,
ਕਿੱਥੇ ਗੱਡਿਆ ਹੈਦਰੀ ਝੰਡਾ? ਜਿੱਥੇ ਸਾਰੇ ਇਕੱਠੇ ਹੋ ਕੇ ਈਦ ਪੜ੍ਹਦੇ ਸਨ ਉੱਥੇ ਇਹਨਾਂ ਨੇ ਹੈਦਰੀ ਝੰਡਾ ਗੱਡ ਲਿਆ ਤੇ ਕਹਿਣ ਲੱਗੇ ਵੀ ਇਹ ਧਰਮ ਯੁੱਧ ਸ਼ੁਰੂ ਹੋ ਗਿਆ ਹੈ, ਜਿਹਨੂੰ ਸਾਧ ਸੰਗਤ ਜੀ ਅਸਲ ਵਿੱਚ ਇਹ ਆਪਣਾ ਦੀਨੀ ਯੁੱਧ ਮਜ਼ਹਬੀ ਯੁੱਧ ਕਹਿੰਦੇ ਹਨ।
ਚਾਉ ਪਈ ਜੋ ਫਿਰ ਸਭ ਦਿਸਣ ਲਿਖ ਪਠਿਓ,
ਕਹਿੰਦੇ ਨੇ ਫਿਰ ਇਹਨਾਂ ਨੇ ਲਿਖ ਲਿਖ ਕੇ ਚਿੱਠੀਆਂ ਸਾਰੇ ਦੇਸ਼ ਵਿੱਚ ਫੇਰ ਦਿੱਤੀਆਂ ਜੀ।
ਦੀਨ ਮਜ਼ਹਬ ਕਾ ਯੁੱਧ ਹਮ ਠਠਿਓ,
ਕਹਿੰਦੇ ਅਸੀਂ ਦੀਨ ਵਾਸਤੇ ਆਪਣੇ ਮਜ਼ਹਬ ਵਾਸਤੇ ਜੰਗ ਸ਼ੁਰੂ ਕਰਨ ਲੱਗੇ ਹਾਂ।
ਜੋ ਜੋ ਕਾਇਮ ਦੀਨ ਕਹਾਵੈ,
ਜਿਹੜਾ ਜਿਹੜਾ ਆਪਣੇ ਆਪ ਨੂੰ ਆਪਣੇ ਦੀਨ ਵਿੱਚ ਪੱਕਾ ਸਮਝਦਾ, ਮੁਸਲਮਾਨ ਆਪਣੇ ਆਪ ਨੂੰ ਮੋਮਨ ਸਮਝਦਾ ਹੈ,
ਸੋ ਸੋ ਹਮ ਸੋ ਆਏ ਮਿਲਾਵੈ,
ਉਹਨੂੰ ਹੁਣ ਘਰ ਵਿੱਚ ਨਹੀਂ ਬੈਠੇ ਰਹਿਣਾ ਚਾਹੀਦਾ, ਉਹ ਆਣ ਆਣ ਕੇ ਸਾਨੂੰ ਇੱਥੇ ਮਿਲੇ, ਸਾਡੇ ਨਾਲ ਇਕੱਠਾ ਹੋਵੇ ਲਾਹੌਰ ਦੇ ਕੋਲੇ।
ਸੁਣਿਓ ਢੰਡੋਰਾ ਜਬ ਅਖਬਾਰ,
ਕਹਿੰਦੇ ਜਦੋਂ ਇਹ ਖਬਰਾਂ ਪਿੰਡਾਂ ਵਿੱਚ ਪਹੁੰਚੀਆਂ, ਢੰਡੋਰਾ ਪਿੰਡ ਪਿੰਡ ਵਿੱਚ ਫਿਰ ਗਿਆ ਤਾਂ
ਕੋ ਪਿਆਦੋ ਕੋ ਹਵੇ ਅਸਵਾਰ,
ਕਹਿੰਦੇ ਕੁਝ ਘੋੜਿਆਂ ਤੇ ਸਵਾਰ ਹੋ ਕੇ ਆ ਗਏ ਪਿੰਡਾਂ ਚੋਂ ਲੋਕ, ਕੁਝ ਪਿਆਦੇ ਜਿਹੜੇ ਪੈਦਲ ਸਨ ਜਿਹਨਾਂ ਕੋਲੇ ਘੋੜੇ ਨਹੀਂ ਸਨ ਉਹ ਪੈਦਲ ਹੀ ਆ ਗਏ, ਜਿਹਨਾਂ ਕੋਲੇ ਆਪਣੀਆਂ ਆਪਣੀਆਂ ਸਵਾਰੀਆਂ ਸੀ ਘੋੜਿਆਂ ਦੀਆਂ, ਉਹ ਘੋੜਿਆਂ ਤੇ ਚੜ ਕੇ ਆ ਗਏ।
ਆਏ ਬਲੋਚ ਪੰਜਾਬੇ ਸੇਖਾਂ,
ਕਹਿੰਦੇ ਨੇ ਸੇਖ ਆ ਗਏ ਨੇ, ਬਲੋਚ ਆ ਗਏ ਹਨ,
ਸੈਯਦ ਮੁਗਲ ਪਠਾਨ ਵਿਸੇਖਾ,
ਕਹਿੰਦੇ ਸੈਯਦ ਆ ਗਏ, ਮੁਗਲ ਆ ਗਏ, ਪਠਾਨ ਆ ਗਏ ਇਕੱਠੇ ਹੋ ਕੇ,
ਭੱਟੀ ਜੱਟ ਰੰਗੜ ਰਜਪੂਤ,
ਕਹਿੰਦੇ ਨੇ ਮੁਸਲਮਾਨ ਜੱਟ ਆ ਗਏ, ਮੁਸਲਮਾਨ ਭੱਟੀ ਆ ਗਏ, ਮੁਸਲਮਾਨ ਸਾਧ ਸੰਗਤ ਜੀ ਰਾਜਪੂਤ ਆ ਗਏ ਜਿਹੜੇ ਮੁਸਲਮਾਨ ਸਨ,
ਆਏ ਸਭ ਬਨ ਬਨ ਮਜ਼ਬੂਤ,
ਕਹਿੰਦੇ ਤਗੜੇ ਹੋ ਕੇ ਘਰੋਂ ਆਪਣੀ ਵੱਲੋਂ ਤੇ ਆ ਗਏ ਹਨ ਸਾਰੇ ਇਕੱਠੇ ਹੋ ਕੇ,
ਤੇਲੀ ਪਿੰਜੇ ਡੂਮ ਜੁਲਾਹੇ,
ਕਹਿੰਦੇ ਤੇਲੀ ਆ ਗਏ, ਪਿੰਜੇ ਆ ਗਏ, ਡੂਮ ਆ ਗਏ, ਜੁਲਾਹੇ ਆ ਗਏ,
ਆਏ ਊਤ ਮੌਤ ਜੋ ਚਾਹੇ,
ਆਏ ਕਿੱਧਰ ਨੇ? ਊਤ ਹੁੰਦਾ ਮੂਰਖ, ਕਹਿੰਦੇ ਮੂਰਖ ਮੌਤ ਨੂੰ ਮਾਸੀ ਕਹਿਣ ਆ ਗਏ, ਇਹਨਾਂ ਨੂੰ ਇਹ ਨੀ ਪਤਾ ਵੀ ਅਗਲੇ ਬੰਨੇ ਜਿਹੜੇ ਦੋ ਹੱਥ ਹੋਣੇ ਹੈ ਉਹ ਕਿਸ ਤਰ੍ਹਾਂ ਦੇ ਹਨ,
ਅਟੜੇ ਕੇ ਗੱਠੜੇ ਧਰ ਸਿਰ ਪਰ,
ਕਹਿੰਦੇ ਅਟੜੇ ਕੇ ਗੱਠੜੇ ਧਰ ਸਿਰ ਪਰ, ਆਟੇ ਦੀਆਂ ਘਰੋਂ ਹੀ ਪੰਡਾਂ ਬਣ ਬਣ ਕੇ ਲੈ ਆਏ ਨੇ, ਵੀ ਫੌਜ ਉਹਦੇ ਕੋਲ ਲੈਣਾ ਜੋ ਨਹੀਂ ਸੂਬੇਦਾਰ ਕੋਲੋਂ ਕੁਝ, ਤੇ ਆਪਣੀ ਰੋਟੀ ਵੀ ਆਪ ਪਕਾਉਣੀ ਪੈਣੀ ਹੈ, ਕਹਿੰਦੇ ਮੌਤ ਨੂੰ ਮਾਸੀ ਕਹਿਣ ਲਈ ਆਟਾ ਵੀ ਆਪਣੇ ਘਰੋਂ ਹੀ ਲੈ ਕੇ ਆਏ ਹਨ,
ਟੁੱਟੜੇ ਫੁੱਟੜੇ ਸ਼ਸਤਰ ਲੈ ਕਰ,
ਤੇ ਕਹਿੰਦੇ ਟੁੱਟੜੇ ਫੁੱਟੜੇ ਸ਼ਸਤਰ ਜੋ ਕਿਸੇ ਕੋਲ ਡਾਂਗ ਸੀ, ਕਿਰਪਾਨ ਸੀ, ਨੇਜਾ ਸੀ, ਜੋ ਕਿਸੇ ਦੇ ਹੱਥ ਚ ਆਇਆ, ਟੁੱਟੇ ਫੁੱਟੇ ਸ਼ਸਤਰ ਲੈ ਕੇ ਪਿੰਡਾਂ ਦੀ ਵਹੀਰ ਸਾਰੀ ਇਕੱਠੀ ਹੋ ਗਈ ਜੀ।
ਦੋ ਦੇ ਕੋਸ ਲਾਹੌਰ ਚ ਫੇਰੇ,
ਕਹਿੰਦੇ ਦੋ ਦੋ ਕੋਹ ਤੱਕ ਲਾਹੌਰ ਦੇ ਚਾਰ ਚ ਫੇਰੇ, ਇੰਨੀ ਭੀੜ ਇਕੱਠੀ ਹੋ ਗਈ ਪਿੰਡਾਂ ਚੋਂ ਆਣ ਕੇ, ਜਿੱਥੇ ਕਹਿੰਦੇ ਤੇਲੀ ਵੀ ਆ ਗਏ, ਪੇਂਜੇ ਵੀ ਆ ਗਏ, ਜਲਾਏ ਵੀ ਆ ਗਏ, ਸਾਰੇ ਸਾਰੀ ਇਹਦਾ ਮਤਲਬ ਸਾਰਾ ਤਰਕਾਨਾ ਹੀ ਇਕੱਠਾ ਹੋ ਕੇ ਆ ਗਿਆ, ਜੋ ਕਿਸੇ ਦੇ ਹੱਥ 'ਚ ਆਇਆ ਸ਼ਸਤਰ ਚੁੱਕ ਕੇ, ਦੋ ਦੋ ਕੋਹ ਤੱਕ ਕਹਿੰਦੇ ਇਹ ਥੋੜੇ ਦਿਨਾਂ ਵਿੱਚ ਇੰਨੀ ਦੁਨੀਆਂ ਉੱਥੇ ਇਕੱਠੀ ਹੋ ਗਈ ਲਾਹੌਰ ਦੇ ਚਾਰਜ ਫੇਰੇ,
ਭਰਿਓ ਜਹਾਨ ਆਨ ਬਨ ਬੇਰੇ,
ਕਹਿੰਦੇ ਐਉਂ ਲੱਗਦਾ ਸੀ ਸਾਰਾ ਜਹਾਨ ਹੀ ਇੱਥੇ ਆਣ ਕੇ ਇਕੱਠਾ ਹੋ ਗਿਆ ਹੋਵੇ ਬਿਨਾਂ ਦੇਰੀ,
ਕਈ ਲੱਖ ਪੇਤੁਰਕ ਇਕੱਤਰੇ,
ਕਈ ਲੱਖ ਤੁਰਕਾਨਾ ਇਕੱਠਾ ਹੋ ਗਿਆ ਜੀ,
ਜਨ ਜੰਮ ਕੇ ਜਲਸੇ ਕੇ ਬੱਕਰੇ,
ਅਸਲ ਵਿੱਚ ਸਮਝ ਲਓ ਭਈ ਇਹ ਜਮਾਂ ਦੇ ਜਲਸੇ ਦੇ ਬੱਕਰੇ ਨੇ ਜਿਹੜੇ ਹਲਾਲ ਕੀਤੇ ਜਾਣਗੇ ਜਦੋਂ ਸਿੰਘਾਂ ਨਾਲ ਇਹਨਾਂ ਦਾ ਸਾਹਮਣਾ ਹੋਇਆ ਤਾਂ,
ਪੇਖ ਨਵਾਬ ਹੋਵੇ ਖੁਸ਼ੀ ਹੈਰਾਨਾ,
ਕਹਿੰਦੇ ਨਵਾਬ ਦੇਖ ਦੇਖ ਕੇ ਖੁਸ਼ ਵੀ ਬਹੁਤ ਹੈ ਹੈਰਾਨ ਵੀ ਬਹੁਤ ਹੈ ਵੀ ਅੱਛਾ ਬਿਨਾਂ ਤਨਖਾਹ ਤੋਂ ਲੜਨ ਵਾਸਤੇ ਇੰਨੇ ਲੋਕ ਆ ਗਏ ਹਨ,
ਕਹਿਓ ਆਇਓ ਯਹ ਦੁੱਤੀ ਜਹਾਨਾ,
ਇਹ ਤੇ ਐਉਂ ਲੱਗਦਾ ਜਿਵੇਂ ਸਾਰਾ ਜਹਾਨ ਹੀ ਆ ਗਿਆ ਹੋਵੇ,
ਤਕੀ ਮੁਹੰਮਦ ਇਨਾਇਤ ਖਾਨ,
ਕਹਿੰਦੇ ਤਕੀ ਮੁਹੰਮਦ ਨੇ ਤੇ ਇਨਾਇਤ ਖਾਨ ਨੇ ਜਿਹੜੇ ਸੈਨਾਪਤੀ ਸਨ ਦੋਨੋਂ,
ਝੰਡਾ ਦੀਗਰ ਗੱਡਿਓ ਮੈਦਾਨੇ,
ਦੀਗਰ ਹੁੰਦਾ ਦੂਜਾ, ਇੱਕ ਤਾਂ ਝੰਡਾ ਉਹਨਾਂ ਨੇ ਗੱਡ ਦਿੱਤਾ ਸੀ ਨਾ ਹੈਦਰੀ ਝੰਡਾ, ਇੱਕ ਇਹਨੇ ਇਹਦੇ ਦੋਵੇਂ ਸੈਨਾਪਤੀਆਂ ਨੇ ਸਾਧ ਸੰਗਤ ਜੀ ਇੱਕ ਵੱਖਰਾ ਝੰਡਾ ਗੱਡ ਦਿੱਤਾ ਹੈ,
ਕਹਿਓ ਤਨੇ ਤਬ ਉੱਚੇ ਟੇਰੇ,
ਕਹਿੰਦੇ ਇਹਨਾਂ ਨੇ ਤਕੀ ਮੁਹੰਮਦ ਨੇ ਇਨਾਇਤ ਖਾਨ ਨੇ ਉੱਚੀ ਸਾਰੀ ਸਾਰਿਆਂ ਨੂੰ ਸੁਣਾ ਕੇ ਇੱਦਾਂ ਆਖਿਆ ਜੀ,
ਹੋਏ ਬਿਖਰਚ ਰਲੈ ਮਮਡੇਰੇ,
ਕਹਿੰਦੇ ਅਸੀਂ ਤੁਹਾਡਾ ਦੇਣ ਨਹੀਂ ਦੇ ਸਕਦੇ, ਤੁਸੀਂ ਬਿਖਰਚ ਹੋ ਕੇ ਭਾਵ ਬਿਨਾਂ ਸਾਡਾ ਖਰਚ ਕਰਵਾਏ ਤੋਂ ਸਾਰੇ ਇੱਥੇ ਆਣ ਕੇ ਇਕੱਠੇ ਹੋਏ ਹੋ ਸਿੰਘਾਂ ਨੂੰ ਮਾਰਨ ਲਈ,
ਮਿਲਿਓ ਮੁਰਤਜਾ ਖਾਨ ਸੁਦਾਗਰ,
ਉਹ ਮੁਰਤਜਾ ਖਾਨ ਸੁਦਾਗਰ ਜਿਹੜਾ ਗੋਇੰਦਵਾਲ ਦੇ ਪੱਤਣ ਤੋਂ ਸਾਧ ਸੰਗਤ ਜੀ ਕੁੱਟ ਖਾ ਕੇ ਮੁੜਿਆ ਸੀ, ਉਹ ਵੀ ਇਹਨਾਂ ਨਾਲ ਰਲ ਗਿਆ ਕਿਉਂਕਿ ਉਹਦੀ ਵੀ ਛੋਟੀ ਜਿਹੀ ਫੌਜ ਸੀ, ਲੈ ਕੇ ਨਾਲ ਹੀ ਇਹਨਾਂ ਦੇ ਹੋ ਗਿਆ,
ਹਿੱਤ ਸੁਦਾਗਰੀ ਮੌਤ ਉਜਾਗਰ,
ਅਸਲ ਵਿੱਚ ਕਹਿੰਦੇ ਹਿੱਤ ਸੁਦਾਗਰੀ ਮੌਤ ਉਜਾਗਰ, ਉਹ ਉਹਨੂੰ ਮੌਤ ਹੀ ਖਿੱਚ ਕੇ ਲੈ ਆਈ ਹੈ, ਗੋਇੰਦਵਾਲ ਤੋਂ ਤਾਂ ਬਚ ਗਿਆ ਸੀ, ਕਹਿੰਦੇ ਅਸਲ ਵਿੱਚ ਹੁਣ ਮੌਤ ਇਹਨੂੰ ਆਵਾਜ਼ਾਂ ਮਾਰਦੀ ਹੈ ਇਸ ਕਰਕੇ ਇਹ ਵੀ ਆਣ ਰਲਿਆ। ਲਿਆ ਉਹਨਾਂ ਨਾਲ।
ਬਾਬਰ ਬੇਗ ਸੁਹਾਜੀ ਬੇਗ
ਕਹਿੰਦੇ, ਇੱਕ ਬਾਬਰ ਬੇਗ ਆ ਗਿਆ ਜਿਹਨੂੰ ਹਾਜੀ ਸਾਹਿਬ ਹਾਜੀ ਸਾਹਿਬ ਕਹਿੰਦੇ ਸਨ।
ਮਿਲੈ ਗਿਲੈ ਜਿਨ ਸਿੰਘਾਂ ਤੇਗਾ,
ਕਹਿੰਦੇ ਨੇ ਅਸਲ ਵਿੱਚ ਇਹਨਾਂ ਦਾ ਹੁਣ ਸਾਹਮਣਾ ਹੋਵੇਗਾ ਸਿੰਘਾਂ ਦੀਆਂ ਤੇਗਾਂ ਨਾਲ, ਸਿੰਘਾਂ ਦੀਆਂ ਤੇਗਾਂ ਹੀ ਇਹਨਾਂ ਨੂੰ ਜੀ ਆਇਆ ਕਹਿਣਗੀਆਂ।
ਹਾਜੀ ਯਾਰ ਮੁਹੰਮਦ ਕਾਜੀ,
ਇੱਕ ਯਾਰ ਮੁਹੰਮਦ ਨਾਂ ਦਾ ਕਾਜੀ ਸੀ, ਉਹ ਵੀ ਆਣ ਰਲਿਆ ਜੀ ਨਾਲ।
ਪਾਜੀ ਭਵੈ ਕਾਲ ਕੀ ਭਾਜੀ,
ਅਸਲ ਵਿੱਚ ਕਾਲ ਦੀ ਬੁਰਕੀ ਬਣੇਗਾ, ਇਹਨੂੰ ਨੀ ਪਤਾ ਜਦੋਂ ਸਾਹਮਣਾ ਆਇਆ ਮੁੜ ਕੇ ਭੱਜਣ ਨੂੰ ਰਸਤਾ ਨੀ ਲੱਭਣਾ।
ਚਿਸ਼ਤੀ ਫੱਕਰ ਮਲੰਗ ਮਦਾਰੀ,
ਕਹਿੰਦੇ ਮਲੰਗ ਵੀ ਆ ਗਏ ਮਦਾਰੀ ਵੀ ਆ ਗਏ ਚਿਸ਼ਤੀ। ਚਿਸ਼ਤੀ ਸਾਹਿਬ ਸਿੰਘ ਜੀ ਅਸਲ ਵਿੱਚ ਖੁਰਾਸਾਨੇ ਦਾ ਉਸ ਪਾਸੇ ਦਾ ਇੱਕ ਸ਼ਹਿਰ ਆ ਤੇ ਉੱਥੋਂ ਦੇ ਲੋਕ ਵੀ ਆ ਗਏ ਨੇ। ਮਦਾਰੀ ਇਹਨਾਂ ਦਾ, ਮਲੰਗ ਇਹਨਾਂ ਦਾ ਇੱਕ ਸਾਧੂਆਂ ਦਾ ਫਿਰਕਾ ਹੈ। ਕਹਿੰਦੇ ਉਹ ਵੀ ਆ ਗਏ ਸਾਰੇ ਇਕੱਠੇ ਹੋ ਕੇ ਜੀ।
ਨਕਸ਼ਬੰਦ ਕਾਲੰਦਰਕਾਰੀ,
ਨਕਸ਼ਬੰਦ ਕਹਿੰਦੇ ਸਾਧ ਸਿੰਘ ਜਿਹੜੇ ਮੰਤਰ ਲਿਖ ਲਿਖ ਕੇ ਦਿੰਦੇ ਹੁੰਦੇ ਆ, ਜੰਤਰ ਮੰਤਰ ਕਰਨ ਵਾਲੇ, ਉਹ ਵੀ ਸਾਰੇ ਆ ਗਏ ਹਨ।
ਪੀਰ ਮੁਹੰਮਦ ਮੁੱਲਾ ਚੁਗਲ,
ਕਹਿੰਦੇ ਨੇ ਜਿੰਨੇ ਪੀਰ ਸਨ ਉਹ ਵੀ ਆ ਗਏ ਨੇ, ਜਿੰਨੇ ਚੁਗਲ ਸਨ ਸਾਰੇ ਉਹ ਵੀ ਆ ਗਏ ਨੇ, ਮੁੱਲਾ ਮਲਾਣੇ ਵੀ ਆ ਗਏ ਹਨ ਸਾਰੇ।
ਔਰ ਜਲੰਧਰੀਏ ਵੱਡ ਮੁਗਲ,
ਕਹਿੰਦੇ ਜਲੰਧਰ ਦੇ ਜਿੰਨੇ ਮੁਗਲ ਸਨ ਜਦੋਂ ਉਹਨਾਂ ਨੂੰ ਪਤਾ ਲੱਗਾ ਉਹ ਵੀ ਸਾਰੇ ਲਾਹੌਰ ਚਲੇ ਗਏ ਜੀ।
ਇਨਾਇਤੁੱਲਾ ਰਾਜਪੂਤ,
ਇੱਕ ਇਨਾਇਤੁੱਲਾ ਰਾਜਪੂਤ ਸੀ, ਆਪਣੇ ਆਪ ਨੂੰ ਬੜਾ ਦਲੇਰ ਸਮਝਦਾ ਸੀ ਇਹ, ਉਹ ਵੀ ਚਲੇ ਗਿਆ ਜੀ।
ਯਾ ਤਰਾਵੜੀ ਕੇਰਗ ਦੂਤ,
ਕਹਿੰਦੇ ਏਡਾ ਭੈੜਾ ਤੇ ਜ਼ਾਲਮ ਬੰਦਾ ਸੀ, ਸਮਝ ਲਓ ਜਿਵੇਂ ਦੁਖਦੇ ਹੋਏ ਫੋੜੇ ਦੀ ਤਰ੍ਹਾਂ ਦੁੱਖ ਦੇਣ ਵਾਲਾ ਸੀ ਲੋਕਾਂ ਨੂੰ।
ਟੋਡਰ ਮੱਲ ਦੀਵਾਨ ਕਾ ਪੋਤਰਾ,
ਕਹਿੰਦੇ ਦੀਵਾਨ ਟੋਡਰ ਮੱਲ ਦਾ ਇੱਕ ਪੋਤਰਾ, ਉਹ ਵੀ ਇਹਨਾਂ ਦੇ ਨਾਲ ਰਲ ਗਿਆ ਜੀ।
ਮਿਲਿਓ ਪਹਾੜ ਮੱਲ ਵੱਡ ਔਤਰਾ,
ਕਹਿੰਦੇ ਨੇ ਇੱਕ ਪਹਾੜ ਮੱਲ ਸੀ ਬਹੁਤਾ ਭੈੜਾ ਬੰਦਾ, ਉਹ ਵੀ ਇਹਨਾਂ ਦੇ ਨਾਲ ਰਲ ਗਿਆ ਹੈ।
ਰਾਜ ਮੁਰਾਦਬ ਭਾਖੇ ਜਿਸ ਕਾ,
ਇਹਨੂੰ ਰਾਜਾ 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 ਸਾਹਿਬ ਰਾਜਾ ਸਾਹਿਬ ਕਹਿੰਦੇ ਸਨ ਜਿਹੜਾ ਹੁਣ ਰਲਿਆ ਇਹਨਾਂ ਦੇ ਨਾਲ।
ਜੋਗਨ ਲਹੂ ਚਾਖੇ ਤਿਸਕਾ,
ਪਰ ਕਹਿੰਦੇ ਜੋਗਨ ਲਹੂ ਚਾਖੇ ਤਿਸਕਾ, ਜਦੋਂ ਸਿੰਘਾਂ ਦੇ ਸਾਹਮਣੇ ਹੋਣਗੇ ਤੇ ਕਲਜੋਗਣਾ ਇਹਨਾਂ ਦੇ ਲਹੂ ਦਾ ਸਵਾਦ ਚੱਖਣਗੀਆਂ, ਇਹਨਾਂ ਨੂੰ ਇਹ ਨੀ ਪਤਾ ਹੱਲੇ।
ਤਿੰਨ ਆਓ ਦਯੋ ਢੰਡੋਰਾ ਫੇਰੀ,
ਕਹਿੰਦੇ ਨੇ ਇੱਦਾਂ ਇਹਨਾਂ ਨੇ ਜਿਹੜੇ ਇਹ ਬੜੇ ਅਮੀਰ ਸਨ ਰਾਜਾ ਸਾਹਿਬ ਜਿਹਨੂੰ ਕਹਿੰਦੇ ਸਨ, ਕਹਿੰਦੇ ਇਹਨੇ ਫਿਰ ਢੰਡੋਰਾ ਫੇਰ ਦਿੱਤਾ ਸਾਰੇ ਲੋਕਾਂ ਵਿੱਚ।
ਖਰਚ ਲਿਓ ਮੁਝ ਤੈ ਬਿਨ ਦੇਰੀ,
ਕਹਿਣ ਲੱਗਾ ਵੀ ਮਾਰ ਦਿਓ ਸਿੰਘਾਂ ਨੂੰ ਜਿਵੇਂ ਮਰਜ਼ੀ, ਖਰਚਾ ਮੇਰੇ ਕੋਲੋਂ ਲੈ ਲੈਣਾ, ਤੁਸੀਂ ਨਵਾਬ ਕੋਲੋਂ ਕੁਝ ਨਹੀਂ ਲੈਣਾ, ਜੋ ਤੁਹਾਨੂੰ ਚਾਹੀਦਾ ਮੈਂ ਦੇ ਦਿਆਂਗਾ, ਪੈਸੇ ਦੀ ਕੋਈ ਕਮੀ ਨਹੀਂ, ਬਸ ਤੁਹਾਨੂੰ ਸ਼ਾਬਾਸ਼ ਹੈ, ਇੱਕ ਵਾਰੀ ਸਿੰਘਾਂ ਨੂੰ ਖਤਮ ਕਰੋ।
ਦਸਤ ਕੀਏ ਥੇ ਜੋ ਅਸਵਾਰ ਹੈ,
ਕਹਿੰਦੇ ਜਿਹੜੇ ਹਥਿਆਰਬੰਦ ਅਸਵਾਰ ਸਨ, ਫੌਜ ਸੀ ਸੂਬੇਦਾਰ ਦੀ,
ਤੇ ਭੀ ਮਿਲੇ ਦੀਨ ਕੇ ਨਾਰੇ,
ਕਹਿੰਦੇ ਉਹ ਵੀ ਸਾਰੇ ਦੀਨ ਦਾ ਕਰਕੇ ਇਹਨਾਂ ਦੇ ਨਾਲ ਹੀ ਰਲ ਗਏ ਹਨ।
ਤੋਪ ਜੰਬੂਰੇ ਦੇ ਨਵਾਬੇ,
ਤੇ ਹੁਣ ਨਵਾਬ ਨੇ ਸੂਬੇਦਾਰ ਨੇ ਆਪਣੇ ਕੋਲੋਂ ਤੋਪਾਂ ਦੇ ਦਿੱਤੀਆਂ ਹਨ ਜੀ, ਜੰਬੂਰੇ ਹੁੰਦੇ ਲੰਮੀ ਨਾਲੀ ਵਾਲੀਆਂ ਜਿਹੜੀਆਂ ਬੰਦੂਕਾਂ ਉਹ ਦੇ ਦਿੱਤੀਆਂ।
ਜਾਹੋ ਹੋ ਤੋ ਕਹਿ ਸਿੰਘਨ ਸਿਤਾਬੈ,
ਕਹਿਣ ਲੱਗਾ ਜਾਓ ਮਾਰੋ ਮਾਰੋ ਸਿੰਘਾਂ ਨੂੰ ਜਿੰਨੀ ਛੇਤੀ ਮਾਰ ਸਕਦੇ ਹੋ।
ਕੇਤਕ ਝੰਡੇ ਕਿਤਕ ਨਿਸ਼ਾਨ,
ਕਿੰਨੇ ਕੁ ਝੰਡੇ ਨੇ ਪਠਾਣਾਂ ਦਾ ਵੱਖਰਾ ਸਈਦਾਂ ਦਾ ਵੱਖਰਾ, ਕਿੰਨੇ ਨਿਸ਼ਾਨ ਇਹ ਲਈ ਫਿਰਦੇ ਹਨ ਆਪੋ ਆਪਣੀਆਂ ਕੌਮਾਂ ਦੇ, ਆਪੋ ਆਪਣੀ ਫੌਜ ਦੇ।
ਚੜਿਓ ਇਕੱਤਰ ਹੋਏ ਜਹਾਨੈ,
ਐਂ ਲੱਗਦਾ ਸੀ ਸਾਰਾ ਜਹਾਨ ਇੱਕ ਥਾਂ ਤੇ ਇਕੱਤਰ ਹੋ ਕੇ ਸਿੰਘਾਂ ਦੇ ਖਿਲਾਫ਼ ਉਹਨਾਂ ਦੇ ਵਿਰੁੱਧ ਚੜ ਗਿਆ ਹੋਵੇ।
ਢੋਲ ਨੌਬਤਾਂ ਧੋਸ ਨਗਾਰੇ,
ਢੋਲ ਵੱਜਦੇ ਨੇ ਨੌਬਤਾਂ ਵੱਜਦੀਆਂ ਹਨ ਨਗਾਰੇ ਵੱਜਦੇ ਹਨ।
ਬੱਜਤ ਲੱਜਤ ਮੇਘ ਨਿਹਾਰੇ,
ਇੰਨੀ ਉੱਚੀ ਇੰਨੀ ਆਵਾਜ਼ ਵਿੱਚ ਵੱਜਦੀਆਂ, ਕਹਿੰਦੇ ਜਿਵੇਂ ਬੱਦਲ ਨੂੰ ਵੀ ਗੱਜਦਿਆਂ ਸ਼ਰਮਿੰਦਗੀ ਹੁੰਦੀ ਹੋਵੇ। ਇੰਨਾ ਸਾਧ ਸਿੰਘ ਜੀ ਭੂਤਰ ਗਿਆ ਇਹ ਮਲਖਈਆ ਤਰਕਾਨਾ ਸਾਰਾ, ਤੇ ਨਗਾਰੇ ਵਜਾਉਂਦਾ ਮਾਰ ਲਓ ਫੜ ਲਓ ਫੜ ਲਓ।
ਚੜੀ ਮਹਾਨੀ ਸਭ ਤੁਰਕਾਨੀ,
ਕਹਿੰਦੇ ਬਹੁਤ ਵੱਡੀ ਤੁਰਕਾਨੀ ਚੜ ਗਈ ਹੈ ਇਸ ਵੇਲੇ।
ਥਰ ਥਲ ਪਰਿਓ ਬੀਚ ਜਹਾਨੀ,
ਤਰ ਥੱਲੀ ਮੱਚ ਗਈ ਕਹਿੰਦੇ ਸਾਰੇ ਜਹਾਨ ਵਿੱਚ, ਇੱਦਾਂ ਸਮਝ ਲਓ ਤੁਸੀਂ ਇੰਨੇ ਲੋਕ ਇਕੱਠੇ ਹੋ ਗਏ ਹਨ।
ਘਟਾ ਮਨੋ ਸਾਵਣ ਉਮਡਾਨੀ,
ਐਂ ਸਮਝ ਲਓ ਵੀ ਸਾਵਣ ਦੇ ਮਹੀਨੇ ਵਿੱਚ ਜਿਵੇਂ ਬਹੁਤ ਵੱਡੀ ਬਦਲ ਦੀ ਘਟਾ ਚੜ ਕੇ ਆ ਗਈ ਹੋਵੇ।
ਪੰਥ ਪਵਨ ਕਰੈ ਜੈ ਫਾਨੀ,
ਕਹਿੰਦੇ ਪੰਥ ਪਵਨ, ਹੁਣ ਸਮਝ ਲਓ ਵੀ ਇਹ ਜਿਹੜਾ ਪੰਥ ਹੈ ਹਵਾ, ਇਹ ਹੁਣ ਇਸ ਬੱਦਲਾਂ ਦੀ ਘਟਾ ਨੂੰ ਪੰਥ ਰੂਪੀ ਹਵਾ ਹੀ ਨਾਸ ਕਰੇਗੀ। ਵੇਖਣ ਨੂੰ ਐਂ ਲੱਗਦਾ ਜਿਵੇਂ ਬਦਲ ਦੀ ਘਟਾ ਚੜ ਕੇ ਇੰਨੇ ਲੋਕ ਇਕੱਠੇ ਹੋਏ ਨੇ, ਪਰ ਕਹਿੰਦੇ ਸਮਝ ਲਓ ਅਗਲੇ ਬੰਨੇ ਜਿਹੜੇ ਪੰਥ ਦੇ ਸਿੰਘ ਸੂਰਮੇ ਨੇ, ਜਿਵੇਂ ਤੇਜ਼ ਹਵਾ ਆਵੇ ਤੇ ਬੱਦਲਾਂ ਨੂੰ ਉਡਾ ਕੇ ਲੈ ਜਾਂਦੀ, ਜਦੋਂ ਉਹਨਾਂ ਨਾਲ ਸਾਹਮਣਾ ਹੋਵੇਗਾ ਉਡਾ ਦੇਣਗੇ ਸਿੰਘ ਇਹਨਾਂ ਨੂੰ ਇੱਕ ਵਾਰੀ।
ਲਾਈ ਮਹਿੰਦੀ ਬੰਧੇ ਗਾਨੇ,
ਕਹਿੰਦੇ ਮਹਿੰਦੀ ਲਾ ਲਾ ਕੇ ਤੇ ਗਾਨੇ ਮੌਤ ਦੇ ਇਹਨਾਂ ਨੇ ਆਪਣੇ ਹੱਥਾਂ ਤੇ ਬੰਨ ਲਏ ਹਨ।
ਚਲੇ ਮ੍ਰਿਤ ਤੈ ਜਲ ਮੁਕਲਾਨੇ,
ਕਹਿੰਦੇ ਨੇ ਸਮਝ ਲਓ ਭਈ ਲਾੜੀ ਮੌਤ ਦਾ ਮਕਲਾਵਾ ਲੈਣ ਵਾਸਤੇ ਜਿਵੇਂ ਚੱਲੇ ਹੋਣ, ਸਾਰੇ ਤੁਰਕ ਇਕੱਠੇ ਹੋ ਕੇ ਇਹਨਾਂ ਨੇ ਹੱਥਾਂ ਤੇ ਗਾਨੇ ਬੰਨ ਲਏ ਜੀ।
ਪਾਨ ਚਬੈ ਕਰ ਹਾਸ ਵਿਲਾਸਕ,
ਕਹਿੰਦੇ ਪਾਨ ਚੱਬਦੇ ਨੇ ਹਾਸ ਵਿਲਾਸ ਕਰਦੇ ਨੇ, ਇੱਕ ਦੂਜੇ ਨੂੰ ਮਖੌਲਾਂ ਕਰਦੇ ਵੀ ਇੰਨੀ ਦੁਨੀਆਂ ਇਕੱਠੀ ਹੋ ਗਈ ਹੁਣ ਤਾਂ ਮਾਰ ਦਿਆਂਗੇ ਸਾਰੇ ਸਿੰਘਾਂ ਨੂੰ।
ਜਨ ਭਾਵ ਮੌਤ ਭਰੀ ਕੇ ਆਸ਼ਕ,
ਕਹਿੰਦੇ ਵੇਖਣ ਨੂੰ ਐਂ ਲੱਗਦਾ ਸੀ ਜਿਵੇਂ ਮੌਤ ਦੇ ਬੜੇ ਆਸ਼ਕ ਹੋਣ ਇਹ।
ਬਾਤੈ ਸਹਿਤ ਮੁਜਾਖੇ ਭਾਖੇ,
ਇੱਕ ਦੂਜੇ ਨੂੰ ਸਾਧ ਸੰਗਤ ਜੀ ਮਜ਼ਾਕਾਂ ਕਰਦੇ ਹਨ,
ਜਨਮ ਮ੍ਰਿਤ ਤੈ ਕੋ ਮਾਰਤੇ ਆਖੇ।
ਅਸਲ ਵਿੱਚ ਇਹਨਾਂ ਨੂੰ ਇਹ ਨੀ ਪਤਾ ਵੀ ਮੌਤ ਦੀਆਂ ਅੱਖਾਂ ਸਾਨੂੰ ਇਸ਼ਾਰੇ ਕਰ ਰਹੀਆਂ, ਆਪਣੇ ਕੋਲ ਬੁਲਾ ਰਹੀਆਂ ਹਨ।
ਸ਼ਾਲਾਮਾਰ ਬਾਗ ਕੇ ਨੇੜੇ,
ਲਾਹੌਰ ਵਿੱਚ ਜਿਹੜਾ ਸ਼ਾਲਾਮਾਰ ਬਾਗ ਸੀ ਉਸ ਬਾਗ ਦੇ ਨੇੜੇ ਨੇੜੇ ਜੀ,
ਉਸ 6-7 ਮੈਂ ਕੇ ਡੇਰੇ।
ਹੁਣ ਇੰਨੀ ਦੁਨੀਆਂ ਹੋ ਗਈ, ਕਹਿੰਦੇ ਕੋਸ 6-7 6-7 ਕੋਹ ਤੱਕ ਦੁਨੀਆਂ ਹੀ ਦੁਨੀਆਂ ਲਾਹੌਰ ਦੇ ਦੁਆਲੇ ਨਜ਼ਰੀਆਂ ਆ ਰਹੀ ਸੀ ਜੀ।
ਸ਼ੰਕਰ ਛੰਦ ਇਸ ਭਾਂਤ ਸਿੰਘ ਹਰਨ ਹਿੱਤ,
ਕਹਿੰਦੇ ਇਸ ਤਰੀਕੇ ਨਾਲ ਸਿੰਘਾਂ ਨੂੰ ਖਤਮ ਕਰਨ ਵਾਸਤੇ।
ਜਬ ਚੜੀ ਸਭ ਤੁਰਕਾਨ,
ਜਦੋਂ ਸਾਰਾ ਤੁਰਕਾਨਾ ਸਾਰਾ ਮਲਖਈਆ ਚੜ ਗਿਆ ਤਾਂ
ਉਹ ਸਾਰ ਦੇਸ ਵਿਦੇਸ਼ ਮੈਂ,
ਕਹਿੰਦੇ ਸਭ ਦੇਸ਼ਾਂ ਵਿਦੇਸ਼ਾਂ ਵਿੱਚ ਖਬਰ ਹੋ ਗਈ ਹੈ।
ਜਬ ਸੁਣੀ ਸਿੰਘਨ ਕਾਨ,
ਹੁਣ ਇਹ ਗੱਲ ਚੱਲਦੀ ਚੱਲਦੀ ਫਿਰ ਸਿੰਘਾਂ ਤੱਕ ਵੀ ਪਹੁੰਚ ਗਈ ਭਾਈ, ਇੰਨਾ ਮਲਖਈਆ ਇਕੱਠਾ ਹੋ ਗਿਆ, ਹੁਣ ਤੋਂ ਸਾਰੇ ਪਿੰਡ ਹੀ ਨਿਕਲ ਪਏ ਸਾਨੂੰ ਮਾਰਨ ਵਾਸਤੇ। ਜਦੋਂ ਇਹ ਖਬਰ ਸਤਸੰਗ ਜੀ ਸਿੰਘਾਂ ਕੋਲੇ ਪਹੁੰਚੀ ਤਾਂ
ਕਰ ਗੁਰਮਤੇ ਠੱਟ ਜਥੇ ਆਏ,
ਕਹਿੰਦੇ ਫਿਰ ਸਿੰਘਾਂ ਨੇ ਵੀ ਗੁਰਮਤਾ ਕਰ ਲਿਆ ਤੇ ਸਾਰੇ ਸਿੰਘ ਇੱਕ ਥਾਂ ਤੇ ਜਥਾ ਬਣਾ ਕੇ ਇਕੱਠੇ ਹੋ ਗਏ ਹਨ।
ਧਰਮ ਯੁੱਧ ਵਿਚਾਰ,
ਉਹਨਾਂ ਨੇ ਵਿਚਾਰ ਕੀਤੀ ਵੀ ਹੁਣ ਸਾਨੂੰ ਵੀ ਧਰਮ ਯੁੱਧ ਤਕੜੇ ਹੋ ਕੇ ਕਰਨਾ ਪਵੇਗਾ।
ਕਿਛ ਦੜਪ ਦਿਸ ਮੁਲਤਾਨ ਤੈ,
ਦੜਪ ਕਹਿੰਦੇ ਉਸ ਇਲਾਕੇ ਨੂੰ ਜਿਹੜਾ ਰਾਵੀ ਦੇ ਤੇ ਚਨਾਹ ਦੇ ਵਿਚਲਾ ਇਲਾਕਾ, ਕਹਿੰਦੇ ਉਸ ਇਲਾਕੇ ਦੇ ਜਿਹੜੇ ਸਿੰਘ ਸੂਰਮੇ ਇੱਧਰ ਉੱਧਰ ਖਿਲਰੇ ਉਹ ਵੀ ਇਕੱਠੇ ਹੋ ਗਏ ਹਨ।
ਮਾਝੈਲ ਸਿੰਘ ਅਪਾਰ,
ਕਹਿੰਦੇ ਮਾਝੇ ਦੇ ਸਿੰਘ ਵੀ ਸਾਰੇ ਇਕੱਠੇ ਹੋ ਗਏ ਜੀ।
ਬੈਰਾੜ ਸਾਬੋ ਕੇਰ,
ਕਹਿੰਦੇ ਸਾਬੋ ਕੀ ਤਲਵੰਡੀ ਦੇ ਆ ਗਏ, ਬਰਾੜ ਆ ਗਏ ਸਾਰੇ।
ਸਿੰਧੂ ਫੂਲ ਕੇ ਸਰਦਾਰ,
ਜਿਹੜੇ ਫੂਲ ਕੀਏ ਸਰਦਾਰ ਸਨ ਉਹ ਵੀ ਸਾਰੇ ਆ ਗਏ ਹਨ ਜੀ।
ਬੰਗੇਰੀਏ ਤੇ ਕਾਲਕੈ,
ਜਿਹੜੇ ਕਾਲੇ ਕੇ ਜਿਹਨਾਂ ਉੱਤੇ ਸੱਤਵੇਂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਸੀ ਉਹ ਤੇ ਬੰਗੇਰੀਏ ਵੀ ਸਾਰੇ ਆ ਗਏ ਹਨ।
ਔ ਗਰੇਵਾਲ ਉਦਾਰ,
ਕਹਿੰਦੇ ਗਰੇਵਾਲ ਵੀ ਸਾਰੇ ਇਕੱਠੇ ਹੋ ਕੇ ਆ ਗਏ ਜੀ।
ਮਿਲ ਦੁਲੱਟ ਕੈਂਬੋ ਵਾਲੀਏ,
ਕਹਿੰਦੇ ਦੁਲਟ ਵੀ ਆ ਗਏ ਸਾਰੇ, ਕੈਂਬੋ ਵਾਲੀਏ ਵੀ ਆ ਗਏ ਜੀ।
ਅਰਮਾਨ ਧਾਲੀਵਾਰ,
ਸਾਰੇ ਮਾਨ ਵੀ ਆ ਗਏ ਤੇ ਧਾਲੀਵਾਲ ਵੀ ਸਾਰੇ ਆ ਗਏ ਹਨ।
ਇਮ ਮਾਲਵੇ ਤੈ ਹੜ ਜਯੋ,
ਕਹਿੰਦੇ ਹੜ ਦੀ ਤਰ੍ਹਾਂ ਸਿੰਘ ਮਾਲਵੇ ਚੋਂ ਆ ਗਏ ਜੀ।
ਦੁਆਬੀਓ ਸਿੰਘ ਸਹਾਰ,
ਸਾਰੇ ਦੁਆਬੇ ਵਿੱਚ ਜਿੰਨੇ ਸਿੰਘ ਸੂਰਮੇ ਸਨ ਉਹ ਵੀ ਆ ਗਏ ਹਨ।
ਬਹੁ ਸਿੰਘ ਮਾਝੇ ਕੇ ਮਿਲੇ,
ਮਾਝੇ ਵਿੱਚੋਂ ਵੀ ਬਹੁਤ ਸਾਰੇ ਸਿੰਘ ਮਿਲ ਗਏ ਹਨ।
ਚੱਲ ਬੜੇ ਦਲ ਕੇ ਸੰਗ,
ਹੁਣ ਸਿੰਘਾਂ ਦਾ ਵੀ ਇੱਕ ਤਕੜਾ ਦਲ ਬਣ ਗਿਆ, ਤਕੜਾ ਜਥਾ ਬਣ ਗਿਆ ਹੈ। ਇਹ ਸਾਰੀਆਂ ਗੋਤਾਂ ਨੇ ਸਾਧ ਸੰਗਤ ਜੀ ਸਿੰਘਾਂ ਸੂਰਮਿਆਂ ਦੀਆਂ, ਸਾਰੀਆਂ ਗੋਤਾਂ ਵੱਲੋਂ ਸਾਰੇ ਹੀ ਆ ਗਏ, ਜਿੰਨੇ ਕੁ ਕਿਤੇ ਰਹਿੰਦੇ ਸੀ, ਕੋਈ ਪਹਾੜਾਂ 'ਚ, ਕੋਈ ਜੰਗਲਾਂ 'ਚ, ਕੋਈ ਪਿੰਡਾਂ 'ਚ, ਕੋਈ ਕਿਤੇ ਖਿੱਲਰ ਪੁੱਲਰ ਕੇ, ਸਾਰੇ ਇਕੱਠੇ ਹੋ ਕੇ ਆ ਗਏ ਹਨ।
ਢਿੱਗ ਤਰਨ ਤਾਰਨ ਭਏ ਇਕੱਠੇ,
ਕਹਿੰਦੇ ਤਰਨ ਤਾਰਨ ਫਿਰ ਸਿੰਘਾਂ ਦਾ ਬਹੁਤ ਵੱਡਾ ਇਕੱਠ ਹੋਇਆ ਜੀ।
ਦਸਕ ਸਹਿਸ ਉਮੰਗ,
ਕਿੰਨੇ ਹੋਏ ਨੇ, ਸਾਰੇ ਸਿੰਘ ਪਾ ਕੇ ਤੇ ਜਥਾ ਬਣਿਆ 10,000 ਦਾ, ਉਧਰ ਕਈ ਲੱਖ ਨੇ, ਇਧਰ 10,000 ਸਿੰਘ ਸੂਰਮਾ ਜੀ।
ਉਤ ਤੁਰਕ ਲੱਖੋਂ ਭਏ ਇਕੱਠੇ,
ਕਹਿੰਦੇ ਉਧਰ ਤੁਰਕ ਲੱਖਾਂ ਦੀ ਗਿਣਤੀ ਵਿੱਚ ਹਨ।
ਦੇਸ਼ ਦੇਸੋਂ ਆਏ,
ਦੇਸ਼ ਵਿਦੇਸੋਂ ਸਾਰੇ ਸਿੰਘ ਸੂਰਮੇ ਆ ਗਏ ਨੇ, 10,000 ਦਾ ਜਥਾ ਬਣਿਆ।
ਸਭ ਕਹਿ ਹੱਥ ਕਹਿ ਸਿੰਘਨ ਕੋ,
ਕਹਿੰਦੇ ਨੇ ਹੁਣ ਸਾਰਿਆਂ ਸਿੰਘਾਂ ਨੇ ਆਪੋ ਵਿੱਚ ਦੀ ਇੱਕ ਦੂਜੇ ਨੂੰ ਕਹਿ ਕੇ ਏਦਾਂ ਮਤਾ ਪਕਾਇਆ।
ਫਿਰ ਹਿੰਦੂ ਦੇਹੋ ਮੁਕਾਏ,
ਕੀ ਕਹਿੰਦੇ ਨੇ, ਕਹਿੰਦੇ ਨੇ ਤੁਰਕਾਂ ਨੇ, ਇੱਕ ਤੁਰਕਾਂ ਨੇ ਪਹਿਲਾਂ ਸਲਾਹ ਕੀਤੀ ਵੀ ਪਹਿਲਾਂ ਸਾਰੇ ਸਿੰਘਾਂ ਨੂੰ ਖਤਮ ਕਰੋ ਫਿਰ ਸਾਰੇ ਹਿੰਦੂਆਂ ਨੂੰ ਮਾਰ ਦੇਵਾਂਗੇ। ਸਿੰਘਾਂ ਨੇ ਵੀ ਜਾਣ ਲਿਆ ਵੀ ਇਹ ਪਹਿਲਾਂ ਆਪਾਂ ਨੂੰ ਮਾਰਨਗੇ ਫਿਰ ਹਿੰਦੂਆਂ ਨੂੰ ਖਤਮ ਕਰਨਗੇ ਸਾਰਿਆਂ ਨੂੰ।
ਨਹਿ ਰਹਿ ਔਰੇ ਦੀਨ ਕੋ,
ਕਹਿੰਦੇ ਇਹਨਾਂ ਦੇ ਜਿਹੜੇ ਮੁਖੀ ਸਨ ਤੁਰਕਾਂ ਦੇ, ਉਹ ਕਹਿਣ ਲੱਗੇ ਹੋਰ ਕੋਈ ਦੀਨ, ਹੋਰ ਕੋਈ ਧਰਮ ਅਸੀਂ ਧਰਤੀ ਤੇ ਰਹਿਣ ਹੀ ਨਹੀਂ ਦੇਣਾ ਹੈ।
ਹੋਏ ਸਭ ਇਸਲਾਮ,
ਸਾਰੇ ਪਾਸੇ ਇਸਲਾਮ ਹੀ ਇਸਲਾਮ ਹੋ ਜਾਵੇਗੀ।
ਜੋ ਨਹਿ ਮਾਨੈ ਦੀਨ ਕਾਫਰ,
ਜਿਹੜਾ ਕਾਫਰ ਸਾਡੇ ਦੀਨ ਨੂੰ ਨਹੀਂ ਮੰਨੇਗਾ ਉਹ ਆਪਣਾ ਧਰਮ ਬਦਲ ਕੇ ਸਾਡੇ ਦੀਨ ਵਿੱਚ ਨਹੀਂ ਆਵੇਗਾ।
ਹੋਏ ਸੋ ਕਤਲਾਮ,
ਉਹਨੂੰ ਕਤਲ ਕਰ ਦਿਓ ਬਸ, ਦੂਸਰਾ ਉਹਦੇ ਵਾਸਤੇ ਕੋਈ ਇਲਾਜ ਨਹੀਂ ਹੈ।
ਜਯੋ ਅਰਬ ਆਦ ਵਲਾਇ ਤੋਂ ਮੈਂ,
ਕਹਿੰਦੇ ਜਿਵੇਂ ਅਰਬ ਦੇ ਸਾਰੇ ਦੇਸ਼ਾਂ ਵਿੱਚ ਹੈ,
ਔਰ ਮਜ਼ਬ ਨਾ ਕਾਏ,
ਜਿਵੇਂ ਅਰਬ ਦੇ ਬਾਕੀ ਸਾਰੇ ਦੇਸ਼ਾਂ ਵਿੱਚ ਹੋਰ ਕੋਈ ਮਜ਼ਬ ਨਹੀਂ ਹੈਗਾ, ਹੋਰ ਕੋਈ ਧਰਮ ਨਹੀਂ ਹੈਗਾ।
ਕਿਉਂ ਹੀ ਹਮ ਹਿੰਦੁਸਤਾਨ ਕੋ,
ਕਹਿੰਦੇ ਇਸੇ ਤਰ੍ਹਾਂ ਹਿੰਦੁਸਤਾਨ ਨੂੰ ਅਸੀਂ ਸਾਰੇ ਨੂੰ ਇਸਲਾਮੀ ਮੁਲਕ ਬਣਾ ਦੇਣਾ, ਕੋਈ ਵੀ ਹੋਰ ਧਰਮ ਇਸ ਧਰਤੀ ਤੇ ਅਸੀਂ ਰਹਿਣ ਨਹੀਂ ਦੇਣਾ, ਪਹਿਲਾਂ ਸਿੰਘਾਂ ਨੂੰ ਖਤਮ ਕਰੋ ਫਿਰ ਹਿੰਦੂਆਂ ਨੂੰ ਮਾਰਾਂਗੇ ਸਾਰਿਆਂ ਨੂੰ।
ਅਬ ਏਕ ਰੂਪ ਬਣਾਏ,
ਕਹਿੰਦੇ ਬਸ ਹੁਣ ਇੱਕ ਹੀ ਦੀਨ ਇੱਕ ਹੀ ਧਰਮ ਵਾਲਾ ਮੁਲਕ ਬਣਾ ਦੇਣਾ ਅਸੀਂ ਸਾਰਾ ਹੁਣ, ਕਿਉਂਕਿ ਭੀੜ ਬਹੁਤ ਇਕੱਠੀ ਹੋਈ ਤੇ ਭੂਤਰੇ ਨੇ, ਏਦਾਂ ਉਹਨਾਂ ਦੇ ਮੁਖੀ ਸਲਾਹਾਂ ਕਰਦੇ ਪਹਿਲਾਂ ਮਾਰੋ ਸਿੰਘਾਂ ਨੂੰ ਫਿਰ ਮਾਰਾਂਗੇ ਹਿੰਦੂਆਂ ਨੂੰ। ਜਿਵੇਂ ਅਰਬ ਕੰਟਰੀਆਂ ਨੇ, ਅਰਬ ਦੇ ਦੇਸ਼ਾਂ ਵਿੱਚ ਹੋਰ ਦੂਸਰਾ ਧਰਮ ਕੋਈ ਨਹੀਂ ਚੱਲਦਾ ਪਿਆ, ਇੱਦਾਂ ਆਪਾਂ ਹਿੰਦੁਸਤਾਨ ਨੂੰ ਸਿਰਫ ਇੱਕ ਇਸਲਾਮਿਕ ਦੇਸ਼ ਹੀ ਬਣਾ ਦੇਣਾ ਹੈ।
ਜੋ ਹਤੈ ਜੀਤ ਨੇ ਕਾਫਰੋਂ ਕੋ,
ਫਿਰ ਕਹਿੰਦੇ ਨੇ ਜੇ ਕਾਜੀ ਵੀ ਇਕੱਠੇ ਹੋਏ ਨਾ ਮਲਾਣੇ, ਉਹ ਹੁਣ ਕਹਿੰਦੇ ਨੇ ਜਿੰਨਾ ਜਿੰਨੇ ਕਾਫਰਾਂ ਨੂੰ ਕੋਈ ਵੱਧ ਤੋਂ ਵੱਧ ਮਾਰ ਲਵੇਗਾ
ਪਿਸਤ ਤੀਤ ਨਹੀਂ ਪਾਏ,
ਓਨਾ ਹੀ ਵੱਡਾ ਉਹ ਬਹਿਸ਼ਤੀ ਮੰਨਿਆ ਜਾਵੇਗਾ, ਓਨੇ ਹੀ ਬਹਿਸ਼ਤ ਦੇ ਸੁੱਖ ਨੂੰ ਵੱਧ ਮਿਲਣਗੇ ਜਿਹੜਾ ਵੱਧ ਤੋਂ ਵੱਧ ਸਿੰਘਾਂ ਨੂੰ ਖਤਮ ਕਰੇਗਾ।
ਇਹੋ ਅਮਰ ਵੀਚ ਕੁਰਾਨ ਕੇ ਹੈ,
ਕਹਿੰਦੇ ਕੁਰਾਨ ਦੇ ਵਿੱਚ ਗੱਲਾਂ ਲਿਖੀਆਂ, ਹਾਲਾਂਕਿ ਹੋਰ ਕਿਸੇ ਧਰਮ ਨੂੰ ਮਾਰਨ ਲਈ ਉਹਦੇ ਵਿੱਚ ਲਿਖਿਆ ਹੋਣਾ ਨਹੀਂ, ਪਰ ਕਿਉਂਕਿ ਇਹ ਫਿਰ ਕਾਜੀ ਝੂਠ ਵੀ ਬੋਲਦੇ ਵੱਡੀ ਲੈ ਕੇ ਹੱਕ ਗਵਾਏ। ਇਹ ਕਹਿੰਦੇ ਕੁਰਾਨ ਚ ਲਿਖਿਆ ਜਿੰਨੇ ਕਾਫਰਾਂ ਨੂੰ ਮਾਰ ਦਿਓਗੇ ਓਨੀ ਵਧੀਆ ਬਹਿਸ਼ਤ ਮਿਲੇਗੀ।
ਕਹਿਓ ਆਪ ਖੁਦਾ ਏ,
ਕਹਿੰਦੇ ਇਹ ਤੇ ਖੁਦਾ ਦਾ ਹੁਕਮ ਹੈ ਵੀ ਵੱਧ ਤੋਂ ਵੱਧ ਕਾਫਰਾਂ ਨੂੰ ਖਤਮ ਕਰੋ।
ਇਹ ਮਠਾਨ ਕਿਆ ਤੁਰਕਾਨ ਕਾ,
ਕਹਿੰਦੇ ਏਦਾਂ ਸਾਰੇ ਤੁਰਕਾਨੇ ਨੇ ਠਾਣ ਲਈ ਆਪਣੇ ਮਨ ਵਿੱਚ ਜੀ
ਇਹ ਇੱਕ ਜਹਾਨ ਚੜਿਓ ਆਨ,
ਕਹਿੰਦੇ ਨੇ ਫਿਰ ਸਾਰਾ ਜਹਾਨ ਇਕੱਠਾ ਹੋ ਕੇ ਸਿੰਘਾਂ ਤੇ ਚੜ੍ਹਾਈ ਕਰਨ ਲਈ ਆ ਗਿਆ ਹੈ।
ਇਤ ਸਿੰਘ ਜੋ ਮਸ਼ਹੂਰ ਥੇ,
ਇਧਰ ਕਹਿੰਦੇ ਜਿਹੜੇ ਵੱਡੇ ਵੱਡੇ ਜਥੇਦਾਰ ਸਨ ਸਿੰਘ ਸਨ ਜੀ,
ਮਿਲ ਗੁਰਮਤਾ ਤਿੰਨ ਠਾਨ,
ਇਹਨਾਂ ਸਾਰੇ ਮੁਖੀ ਸਿੰਘਾਂ ਨੇ ਜਥੇਦਾਰਾਂ ਨੇ ਮਿਲ ਕੇ ਇੱਕ ਗੁਰਮਤਾ ਏਦਾਂ ਬਣਾਇਆ ਹੈ।
ਗੁਰਪਾਸ ਕਰ ਅਰਦਾਸ,
ਕਹਿੰਦੇ ਵੀ ਗੁਰੂ ਸਾਹਿਬ ਅੱਗੇ ਅਰਦਾਸ ਕਰੀਏ, ਹੁਣ ਮਹਾਰਾਜ ਆਪਣੇ ਸਹਾਈ ਹੋਣਗੇ, ਫਿਰ ਇਹਨਾਂ ਇਕੱਠੇ ਹੋ ਕੇ ਅਰਦਾਸ ਕੀਤੀ ਜੀ।
ਛੋਡੀ ਆਸ ਜੀਵਨ ਕੇਰ,
ਕਹਿੰਦੇ ਜੀਵਨ ਦੀ ਆਸ ਇਹਨਾਂ ਛੱਡ ਦਿੱਤੀ ਹੈ, ਹੁਣ ਸ਼ਹੀਦੀਆਂ ਲਈ ਤਿਆਰ ਨੇ, ਗੁਰੂ ਅੱਗੇ ਅਰਦਾਸ ਕੀਤੀ, ਮਹਾਰਾਜ ਆਪਣੇ ਪੰਥ ਦੀ ਲਾਜ ਤੁਸੀਂ ਆਪ ਰੱਖਿਓ।
ਚਲ ਛੰਬ ਕਾਨੂੰ ਆਣ ਕੇ ਮੱਧ,
ਫਿਰ ਗੁਰਮਤਾ ਕਰਕੇ ਅਰਦਾਸ ਕਰਕੇ ਤੇ ਕਾਨੂੰ ਆਣ ਦੇ ਛੰਬ ਵਿੱਚ ਸਾਧ ਸੰਗਤ ਜੀ ਸਾਰੇ ਸਿੱਖ ਸੂਰਮੇ ਇਕੱਠੇ ਹੋ ਗਏ ਹਨ।
ਫਿਰੇ ਹੋਏ ਦਲੇਰ,
ਇਹ ਬਹੁਤ ਦਲੇਰ ਨੇ ਸਿੰਘ ਸੂਰਮੇ ਸਾਰੇ ਜਿਹੜੇ ਇਕੱਠੇ ਹੋਏ ਜੀ।
ਤੈ ਮ੍ਰਿਗ ਮੱਛੀ ਸੂਰ ਪਾੜੇ,
ਕਹਿੰਦੇ ਮ੍ਰਿਗ ਮੱਛੀਆਂ ਸੂਰ ਪਾੜੇ ਕਾਨੂੰ ਆਣ ਦੇ ਛੰਬ ਵਿੱਚ,
ਮਾਰਕ ਹੈ ਸ਼ਿਕਾਰ,
ਕਹਿੰਦੇ ਹੁਣ ਇਹ ਸ਼ਿਕਾਰ ਖੇਲਦੇ ਹਨ ਉੱਥੇ ਜੀ।
ਉਹ ਲੂਟ ਕੂਟ ਜਰਾਏ ਤੈ,
ਕਹਿੰਦੇ ਨੇ ਲੁੱਟ ਪੁੱਟ ਕਰਕੇ ਤੁਰਕਾਂ ਦੇ ਉਹਨਾਂ ਦੁਸ਼ਟਾਂ ਦੇ ਪਿੰਡਾਂ ਵਿੱਚੋਂ,
ਘਰ ਲੁੱਟ ਲਿਆ ਛੂਟ ਲਿਆ ਵੈ ਭਾਰ,
ਕਹਿੰਦੇ ਉਹ ਲੁੱਟ ਮੁੱਟ ਕਰਕੇ ਖਾਣ ਵਾਸਤੇ ਆਪਣੇ ਵਾਸਤੇ ਸਮੱਗਰੀ ਲੈ ਆਉਂਦੇ ਹਨ।
ਸਿੰਘ ਸਭ ਸ਼ਹੀਦੀ ਚਾਹੇ,
ਕਹਿੰਦੇ ਸਾਰੇ ਸਿੰਘਾਂ ਨੂੰ ਸ਼ਹੀਦੀ ਦਾ ਚਾਹ ਹੈ ਮਨ ਵਿੱਚ,
ਆਪਸ ਮੈਂ ਰੱਖਿਆ ਪਿਆਰ,
ਤੇ ਆਪਸ ਵਿੱਚ ਦੀ ਸਿੰਘ ਬਹੁਤ ਪਿਆਰ ਕਰਦੇ ਇੱਕ ਦੂਜੇ ਨੂੰ ਜੀ।
ਮੁੱਖ ਚੜੀ ਲਾਲੀ ਮਨ ਖੁਸ਼ਹਾਲੀ,
ਕਹਿੰਦੇ ਮੂੰਹ ਉਤੇ ਲਾਲੀ ਚੜੀ, ਇਹਨਾਂ ਦੇ ਬੜੇ ਖੁਸ਼ਹਾਲ ਮਨ ਹਨ।
ਪੜੈ ਬਾਣੀ ਸਾਰ,
ਸਾਰੇ ਸਿੰਘ ਗੁਰੂ ਕੀ ਬਾਣੀ ਪੜ੍ਹਦੇ ਹਨ ਪ੍ਰੇਮ ਨਾਲ ਜੀ।
ਕਰ ਤਿਆਰ ਸਭ ਹਥਿਆਰ ਬੈਠੇ,
ਕਹਿੰਦੇ ਜਿੰਨੇ ਕੁ ਹਥਿਆਰ ਇਹਨਾਂ ਦੇ ਕੋਲ ਸਨ ਸਾਰੇ ਹਥਿਆਰ ਤਿਆਰ ਕਰ ਲਏ ਹਨ।
ਨੈਣ ਐਠੇ ਭੋ,
ਤੇ ਕਹਿੰਦੇ ਇਸ ਤਰ੍ਹਾਂ ਸਾਧ ਸੰਗਤ ਜੀ ਬੈਠੇ ਹਨ ਇਹ।
ਧਰ ਹੱਥ ਮੁੱਛਣ ਤਾਓ ਦੇ,
ਕਹਿੰਦੇ ਭਰਵੱਟੇ ਟੇਢੇ ਕੀਤੇ ਨੇ, ਨੈਣ ਉਧਰ ਨੂੰ ਲਾਏ ਨੇ, ਮੁੱਛਾਂ ਨੂੰ ਤਾ ਦਿੱਤਾ ਮਛਹਿਰਿਆਂ ਆਪਣਿਆਂ ਨੂੰ, ਪਤਾ ਸ਼ਹੀਦੀ ਤੇ ਹੋਣੀ ਆ, ਪਰ ਇੱਕ ਵਾਰੀ ਕਰਾਰੇ ਹੱਥ ਵਿਖਾਵਾਂਗੇ।
ਕਹਿ ਮਾਰ ਮਰ ਹੈ ਸ਼ੋਹ,
ਕਹਿੰਦੇ ਕਹਿ ਮਾਰ ਮਰੇ ਸਹੁ, ਸਹੁ ਦਾ ਅਰਥ ਹੁੰਦਾ ਸਾਹਮਣੇ, ਕਹਿੰਦੇ ਸਾਹਮਣੇ ਜਾ ਕੇ ਵੈਰੀਆਂ ਦੇ ਜਾਂ ਮਰਾਂਗੇ ਜਾਂ ਮਾਰਾਂਗੇ ਫਿਰ।
ਯਾ ਸੁਣ ਮੁਸਲੇ ਬੋਲ ਹੱਲੇ,
ਕਹਿੰਦੇ ਸਾਰੇ ਮੁਸਲੇ ਨੇ ਫਿਰ ਉਸ ਵੇਲੇ ਹੱਲਾ ਬੋਲਿਆ ਤਕੜਾ ਜੀ।
ਬਾਂਦ ਪੱਲੇ ਧਾਏ,
ਕਤਾਰਾਂ ਬਣਾ ਬਣਾ ਕੇ ਧਾ ਕੇ ਆ ਗਏ, ਜਦ ਇਹਨਾਂ ਨੂੰ ਪਤਾ ਲੱਗਾ ਕਿ ਕਾਨੂੰ ਆਉਂਦੇ ਸ਼ਾਮ ਚ ਇਕੱਠੇ ਹੋ ਗਏ ਹਨ ਸਾਰੇ ਸਿੰਘ।
ਸਵਦੇਸ਼ ਮਾਝੇ ਮੈਂ ਧਸੇ,
ਕਹਿੰਦੇ ਮਾਝੇ ਦੇਸ਼ ਵਿੱਚ ਸਾਧ ਸੰਗਤ ਜੀ ਇਹ ਘਮਸਾਨ ਮੱਚਣ ਲੱਗਾ ਹੁਣ।
ਕਹਿ ਮੁਲਕ ਮਾਰ ਸਫਾਏ,
ਕਹਿੰਦੇ ਨੇ ਬਹੁਤ ਜ਼ਿਆਦਾ ਜੇ ਇਹ ਮੁਲਕ ਸਾਰਾ, ਕਹਿੰਦੇ ਹੁਣ ਸਫਾਈ ਕਰਨੀ ਚਾਹੁੰਦੇ ਆ ਵੀ ਸਾਰੇ ਸਿੰਘ ਅਸੀਂ ਖਤਮ ਕਰ ਦੇਣੇ ਹਨ।
ਉਸ ਕਾਲ ਮਾਹੇ ਕਮਾਲ ਦੁੱਖ,
ਉਸ ਸਮੇਂ ਜਿਹੜਾ ਸਾਧ ਸੰਗਤ ਜੀ ਸਭ ਤੋਂ ਵੱਡਾ ਦੁੱਖ ਪਿਆ ਇਹਨਾਂ ਸਿੰਘਾਂ ਸੂਰਮਿਆਂ ਤੇ।
ਜੋ ਸਹਿਓ ਮਾਝੇ ਦੇਸ਼,
ਕਹਿੰਦੇ ਉਹ ਮਾਝੇ ਦੇਸ਼ ਨੇ ਆਪਣੇ ਉੱਪਰ ਚੱਲਿਆ ਜਿਹੜਾ ਉਸ ਵੇਲੇ ਦਾ ਦੁੱਖਦਾਈ ਸਮਾਂ ਸੀ।
ਨਾ ਕੋਟ ਰਸਨਾ ਕਹਿ ਸਕੈ,
ਗਿਆਨੀ ਗਿਆਨ ਸਿੰਘ ਜੀ ਕਹਿੰਦੇ ਕਰੋੜਾਂ ਜ਼ਬਾਨਾਂ ਵੀ ਇਕੱਠੀਆਂ ਹੋ ਜਾਣ ਤੇ ਉਸ ਸਮੇਂ ਦੇ ਉਹਨਾਂ ਹਾਲਾਤਾਂ ਨੂੰ ਕਹਿ ਨਹੀਂ ਸਕਦੀਆਂ।
ਜੋ ਬੰਕੈ ਸਾਰਦ ਸੇਸ,
ਕਹਿੰਦੇ ਭਾਵੇਂ ਸਰਸਤੀ ਆਪ ਆ ਜਾਵੇ ਆਖਣ ਵਾਸਤੇ ਤੇ ਭਾਵੇਂ ਹੋਰ ਕੋਈ ਇਹ ਕਵੀਆਂ ਦੇ ਦੇਵਤੇ ਆ ਜਾਣ, ਉਹ ਸਾਰੀਆਂ ਗੱਲਾਂ ਸਾਰੀਆਂ ਸੂਰਮਿਆਂ ਦੀਆਂ ਸਾਰੀਆਂ ਗਥਾਵਾਂ ਨਹੀਂ ਕਹਿ ਸਕਦੀਆਂ।
ਫਿਰ ਸਿੰਘਾਂ ਕੋ ਸਨਬੰਧੀਆਂ ਕੋ,
ਕਹਿੰਦੇ ਫਿਰ ਸਿੰਘਾਂ ਦੇ ਸਨਬੰਧੀਆਂ ਨੂੰ ਜਿੱਦਾਂ ਇਹਨਾਂ ਨੇ ਦੁੱਖ ਦਿੱਤਾ ਤੇ ਮਾਰੇ ਉਹਨਾਂ ਦੇ ਬੱਚੇ।
ਜਯੋ ਦੁੱਖ ਜਬ ਭੂਰ,
ਬਹੁਤ ਜ਼ਿਆਦਾ ਦੁੱਖ ਇਹਨਾਂ ਨੇ ਦਿੱਤਾ ਸੀ ਸਾਧ ਸੰਗਤ ਜੀ ਫਿਰ ਸਿੰਘਾਂ ਸੂਰਮਿਆਂ ਦੇ ਪਰਿਵਾਰਾਂ ਨੂੰ ਵੀ।
ਪਿਤ ਮਾਤ ਤੀਰਥ ਦੇਵ ਗੁਰ ਕੀ,
ਕਹਿੰਦੇ ਪਰ ਸਿੰਘ ਸੂਰਮਾ ਜਦੋਂ ਉਹਦੇ ਗੁਰੂ ਦੀ ਉਹਦੇ ਮਾਤਾ ਪਿਤਾ ਦੀ ਕੋਈ ਬੇਅਦਬੀ ਕਰੇ ਤਾਂ,
ਸੁਣ ਬੇਅਦਬੀ ਸੂਰ,
ਜਿਹੜਾ ਸੂਰਮਾ ਜਦੋਂ ਸੁਣਦਾ ਨਾ ਵੀ ਉਹਦੇ ਮਾਤਾ ਪਿਤਾ ਦੀ ਕਿਸੇ ਨੇ ਬੇਅਦਬੀ ਕੀਤੀ, ਕਿਸੇ ਨੇ ਉਹਦੇ ਗੁਰੂ ਦੀ ਉਹਦੇ ਗੁਰਧਾਮਾਂ ਦੀ ਗੁਰ ਅਸਥਾਨਾਂ ਦੀ ਬੇਅਦਬੀ ਕੀਤੀ ਹੈ।
ਸਹਿ ਸਕਤ ਨਹਿ ਨਰ ਮਰਦ ਜੋ,
ਜਿਹੜੇ ਮਰਦ ਨੇ ਉਹ ਨੀ ਫਿਰ ਸਹਿ ਸਕਦੇ, ਕਹਿੰਦੇ ਜਦੋਂ ਉਹਨਾਂ ਨੂੰ ਮਰਦਾਂ ਨੂੰ ਪਤਾ ਲੱਗੇ ਵੀ ਸਾਡੇ ਮਾਤਾ ਪਿਤਾ ਨੂੰ ਕਿਸੇ ਨੇ ਆਖਿਆ ਕੁਝ ਜਾਂ ਸਾਡੇ ਗੁਰੂ ਨੂੰ ਸਾਡੇ ਗੁਰਧਾਮ ਦੇ ਉੱਤੇ ਹੱਲਾ ਬੋਲਿਆ ਤੇ ਫਿਰ ਇਹ ਜਰ ਨਹੀਂ ਸਕਦੇ।
ਦਬ ਰਹਿਤ ਗੀਤੀ ਬੈਸ,
ਕਹਿੰਦੇ ਉਹ ਦਬ ਕੇ ਬੈਠੇ ਰਹਿੰਦੇ, ਜਿਹੜੇ ਗੀਦੀ ਹੋਣ ਡਰਾਕਲ ਹੋਣ ਕਾਇਰ ਹੋਣ ਉਹ ਤਾਂ ਬੈਠੇ ਰਹਿਣਗੇ, ਸੂਰਮ ਧਰਮਾਂ ਨਹੀਂ ਕਦੇ ਬਿਠਾ ਰਹਿ ਸਕਦਾ।
ਜਿਨ ਧਰਮ ਹਿੱਤ ਸਿਰ ਦੇਣ ਚਾਹੇ,
ਕਹਿੰਦੇ ਜਿਹੜੇ ਚਾਹੁੰਦੇ ਨੇ ਵੀ ਅਸੀਂ ਧਰਮ ਵਾਸਤੇ ਸੀਸ ਦੇਵਾਂਗੇ, ਉਹ ਫਿਰ ਆਪਣੇ ਧਰਮ ਦੀ ਹੇਠੀ ਤੇ ਬੇਅਦਬੀ ਕਿਵੇਂ ਜਰ ਸਕਦੇ ਹਨ।
ਸਿੰਘ ਦਬਹਿ ਕੈਸ,
ਕਹਿੰਦੇ ਕਿਵੇਂ ਸਿੰਘ ਦੱਬੇ ਰਹਿ ਸਕਦੇ ਨੇ ਜਦੋਂ ਉਹਨਾਂ ਨੂੰ ਪਤਾ ਲੱਗੇ ਵੀ ਸਾਡੇ ਗੁਰਸਥਾਨ ਨੂੰ, ਸਾਡੇ ਧਰਮ ਨੂੰ ਇਸ ਵੇਲੇ ਖਤਰਾ ਹੈ।
ਯਹ ਸੁਨ ਮੁਛੈਲੇ ਅਤ ਗੁਸੈਲੇ ਭਏ,
ਇਹ ਸੁਣ ਕੇ ਸਾਧ ਸੰਗਤ ਜੀ ਸਿੰਘ ਸੂਰਮੇ ਕਹਿੰਦੇ ਚੰਗੇ ਆਪਣੇ ਮਛਿਆਰਿਆਂ ਤੇ ਹੱਥ ਫੇਰ ਕੇ ਗੁੱਸੇ ਵਿੱਚ ਆਏ। ਵੀਰ ਉਸ ਵਿੱਚ
ਭਏ ਸਿੰਘ ਸੋ ਵੀਰ,
ਬਹੁਤ ਸੂਰਮੇ ਜਿਹੜੇ ਸਨ ਸਿੰਘ ਉਸ ਵੇਲੇ,
ਢਿੱਗ ਛੰਭ ਕਾਨੂੰ ਆਣ ਕੇ,
ਕਾਨੂੰ ਆਣ ਦੇ ਸੰਭ ਵਿੱਚ ਸਾਧ ਸੰਗਤ ਜੀ ਇਹਨਾਂ ਦਾ ਹੁਣ ਵੱਡਾ ਜਥਾ ਇਕੱਤਰ ਹੋਇਆ ਹੈ।
ਜਬ ਢੁਕੀ ਤੁਰਕਣ ਭੀਰ,
ਜਿੱਥੇ ਤੁਰਕਾਂ ਦੀ ਬਹੁਤ ਵੱਡੀ ਭੀੜ ਇਹਨਾਂ ਦੇ ਦੁਆਲੇ ਆਣ ਕੇ ਇਕੱਠੀ ਹੋ ਗਈ। ਅੱਜ ਸਾਧ ਸੰਗਤ ਜੀ ਸਿੱਖ ਪੰਥ ਦੇ ਸਿੱਖ ਸੂਰਮੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਵੀ ਮਨਾਇਆ ਜਾ ਰਿਹਾ, ਜਿਵੇਂ ਮੈਂ ਆਰੰਭ 'ਚ ਬੇਨਤੀ ਕੀਤੀ ਸੀ ਵੀ ਬਹੁਤ ਥਾਵਾਂ 'ਤੇ ਸਾਧ ਸੰਗਤ ਜੀ ਹੁਣ ਇਹ ਮਨਾਇਆ ਜਾ ਰਿਹਾ ਹੈ। ਚੰਗੀ ਗੱਲ ਹੈ, ਆਪਣੇ ਵੱਡਿਆਂ ਨੂੰ ਉਹਨਾਂ ਦੀਆਂ ਕੁਰਬਾਨੀਆਂ ਨੂੰ ਜ਼ਰੂਰ ਚੇਤੇ ਕਰਨਾ ਚਾਹੀਦਾ, ਵੱਧ ਤੋਂ ਵੱਧ ਯਤਨ ਕਰਕੇ ਕਰਨਾ ਚਾਹੀਦਾ ਔਰ ਪ੍ਰੇਮ ਨਾਲ ਕਰਨਾ ਚਾਹੀਦਾ ਹੈ। ਉਹ ਸ਼ਹੀਦ ਭਾਈ ਮਨੀ ਸਿੰਘ ਜੀ ਜਿਹਨਾਂ ਦਾ ਬੰਦ ਬੰਦ ਸਿੱਖੀ ਦੀ ਖਾਤਰ ਸਾਧ ਸੰਗਤ ਜੀ ਕੱਟਿਆ ਗਿਆ, ਉਹ ਇਕੱਲੇ ਹੀ ਕੋਈ ਸ਼ਹੀਦ ਨਹੀਂ ਹੋਏ ਸਿੱਖ ਪੰਥ ਦੇ, ਉਹਨਾਂ ਦੇ ਉਹ 12 ਭਰਾ ਸਨ ਸਾਰੇ, ਜਿਨ੍ਹਾਂ ਵਿੱਚੋਂ 11 ਸ਼ਹੀਦ ਹੋਏ ਨੇ, ਉਹਨਾਂ ਦੇ 10 ਪੁੱਤਰ ਨੇ ਅਤੇ 10 ਦੇ 10 ਪੁੱਤਰ ਸ਼ਹੀਦ ਹੋਏ ਨੇ, ਉਹਨਾਂ ਦੇ 7 ਪੋਤਰੇ ਸ਼ਹੀਦ ਹੋਏ ਨੇ। ਭਾਈ ਮਨੀ ਸਿੰਘ ਜੀ ਦਾ ਦਾਦਾ ਭਾਈ ਬੱਲੂ 6ਵੇਂ ਪਾਤਸ਼ਾਹ ਜੀ ਦੇ ਨਾਲ ਅੰਮ੍ਰਿਤਸਰ ਦੀ ਜੰਗ ਵਿੱਚ ਸ਼ਹੀਦ ਹੋਇਆ, ਉਹ ਸ਼ਹੀਦਾਂ ਦਾ ਹੀ ਸਾਧ ਸੰਗਤ ਜੀ ਸਾਰਾ ਪਰਿਵਾਰ ਹੈ, ਜਿਨ੍ਹਾਂ ਦਾ ਆਪਣੀ ਜਿਨ੍ਹਾਂ ਦੀ ਲਾਸਾਨੀ ਸ਼ਹੀਦੀ ਹੈ, ਉਹ ਭਾਈ ਮਨੀ ਸਿੰਘ ਜੀ ਕਲਗੀਧਰ ਪਾਤਸ਼ਾਹ ਜੀ ਦੇ ਹਜ਼ੂਰੀ ਸਿੱਖਾਂ ਵਿੱਚੋਂ ਨੇ, ਮੁਖੀ ਸਿੱਖਾਂ ਵਿੱਚੋਂ। ਇਹ ਸਮਝ ਲਓ ਤੁਸੀਂ ਵੀ ਉਹ ਭਾਈ ਮਨੀ ਸਿੰਘ ਜੀ ਜਿਨ੍ਹਾਂ ਦਾ ਬੰਦ ਬੰਦ ਕੱਟਿਆ ਗਿਆ ਸਾਧ ਸੰਗਤ ਜੀ ਟੋਕੇ ਦੇ ਨਾਲ, ਉਹ ਜਿਹੜੇ ਹੱਥ ਜਿਹੜੀਆਂ ਉਂਗਲਾਂ ਕੱਟੀਆਂ ਗਈਆਂ ਸਨ ਟੋਕੇ ਦੇ ਨਾਲ, ਉਹਨਾਂ ਹੱਥਾਂ ਨੇ ਉਹਨਾਂ ਉਂਗਲਾਂ ਨੇ ਕਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਲਿਖਿਆ ਸਾਰਾ ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ ਕਲਗੀਧਰ ਪਾਤਸ਼ਾਹ ਜੀ ਦੇ ਸਾਹਮਣੇ ਬੈਠ ਕੇ। ਆ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਦੇ ਆਪਾਂ ਦਰਸ਼ਨ ਕਰਦੇ ਮੱਥਾ ਟੇਕਦੇ, ਭਾਈ ਮਨੀ ਸਿੰਘ ਜੀ ਲਿਖਾਰੀ ਨੇ ਇਹਦੇ, ਇਹ ਲਿਖਿਆ ਬਾਬਾ ਦੀਪ ਸਿੰਘ ਜੀ ਨੇ ਕਲਮਾਂ ਦੀ ਸ਼ਾਹੀ ਦੇ ਨਾਲ ਬੈਠ ਕੇ ਸੇਵਾ ਕੀਤੀ ਹੈ। ਉਹ ਭਾਈ ਮਨੀ ਸਿੰਘ ਜੀ ਸਾਧ ਸੰਗਤ ਜੀ ਜਿਹਨਾਂ ਦੇ ਸਹੁਰਾ ਸਾਹਿਬ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੇ ਸਰੀਰ ਨੂੰ ਆਪਣੇ ਘਰ ਵਿੱਚ ਰੱਖ ਕੇ ਅੱਗ ਲਾ ਦਿੱਤੀ ਸੀ, ਏਡੀ ਵੱਡੀ ਉਹਨਾਂ ਦੀ ਵੀ ਕੁਰਬਾਨੀ ਹੈ ਸਾਧ ਸੰਗਤ ਜੀ। ਇਹ ਉਹ ਖਾਨਦਾਨ ਹੈ ਭਾਈ ਮਨੀ ਸਿੰਘ ਜੀ ਦਾ, ਜਦੋਂ ਕਲਗੀਧਰ ਪਾਤਸ਼ਾਹ ਜੀ ਨੇ ਦਮਦਮਾ ਸਾਹਿਬ ਇਸ ਸਰੂਪ ਦੀ ਸਾਧ ਸੰਗਤ ਜੀ ਲਿਖਵਾਈ ਕਰਵਾਈ, ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਲਾ ਕੇ ਬਾਬਾ ਦੀਪ ਸਿੰਘ ਜੀ ਕੋਲ ਬੈਠੇ ਨੇ, ਉਦੋਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੰਪੂਰਨ ਕੀਤਾ, ਉਹਦੀ ਆਪ ਆਪਣੀ ਪਵਿੱਤਰ ਰਸਨਾ ਤੋਂ ਕਥਾ ਕੀਤੀ। 48 ਸਿੰਘਾਂ ਨੇ ਉਸਾਰੀ ਕਥਾ ਸੁਣੀ, 48 ਦੇ 48 ਸਾਧ ਸੰਗਤ ਜੀ ਵਿਦੇਹ ਮੁਕਤੀ ਨੂੰ ਪ੍ਰਾਪਤ ਹੋਏ। ਉਹਨਾਂ ਵਿੱਚੋਂ ਮੁੱਖ 2 ਸਿੰਘ ਬਾਬਾ ਦੀਪ ਸਿੰਘ ਜੀ ਸ਼ਹੀਦ ਅਤੇ ਭਾਈ ਮਨੀ ਸਿੰਘ ਜੀ ਸ਼ਹੀਦ, ਜਿਨ੍ਹਾਂ ਦੇ ਨਾਂ 'ਤੇ ਉਦੋਂ ਟਕਸਾਲ ਚੱਲੀ ਜਿਹਨੂੰ ਆਪਾਂ ਦਮਦਮੀ ਟਕਸਾਲ ਕਹਿੰਦੇ, ਜਿਨ੍ਹਾਂ ਦੇ 14ਵੇਂ ਮੁਖੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ, ਜਿਨ੍ਹਾਂ ਨੂੰ ਸਿੱਖ ਸਾਰੇ ਨੌਜਵਾਨ ਸਾਧ ਸੰਗਤ ਜੀ ਦਿਲੋਂ ਪਿਆਰ ਅਤੇ ਸਤਿਕਾਰ ਦਿੰਦੇ। ਉਹ ਜਦੋਂ ਸੰਪੂਰਨ ਹੋ ਗਿਆ ਉੱਥੇ ਸਰੂਪ ਅਤੇ ਸਰੂਪ ਦੀ ਸੰਪੂਰਨਤਾ ਕਰਕੇ, ਜਿਹੜਾ ਉਸ ਦਮਦਮਾ ਸਾਹਿਬ ਵਾਲੇ ਸਰੂਪ ਦਾ ਪਹਿਲਾ ਮੁੱਖ ਵਾਕ ਲਿਆ ਸੀ, ਉਵੇਂ ਤਾਂ ਹਰਿਮੰਦਰ ਸਾਹਿਬ ਵਾਲੇ ਦਾ ਪਹਿਲਾ ਮੁੱਖ ਵਾਕ ਬਾਬਾ ਬੁੱਢਾ ਜੀ ਨੇ ਲਿਆ ਸੀ, ਪਰ ਇਸ ਸਰੂਪ ਦਾ ਮੁੱਖ ਵਾਕ ਭਾਈ ਮਨੀ ਸਿੰਘ ਜੀ ਨੇ ਲਿਆ ਸੀ। ਟੋਡੀ ਮਹੱਲਾ 5, ਸਤਿਗੁਰ ਆਇਓ ਸਰਨ ਤਿਹਾਰੀ, ਮਿਲੇ ਸੂਖ ਨਾਮ ਔਰ ਸੋਭਾ ਚਿੰਤਾ ਲਾਹੇ ਹਮਾਰੀ, ਇਹ ਹੁਕਮਨਾਮਾ ਉਸ ਸਰੂਪ ਦਾ ਸਭ ਤੋਂ ਪਹਿਲਾਂ ਭਾਈ ਮਨੀ ਸਿੰਘ ਜੀ ਨੇ ਸੁਣਾਇਆ ਸੀ। ਉੱਥੋਂ ਕਲਗੀਧਰ ਪਾਤਸ਼ਾਹ ਜੀ ਸਾਧ ਸੰਗਤ ਜੀ ਫਿਰ ਆਪ ਹਜ਼ੂਰ ਸਾਹਿਬ ਨੂੰ ਚਲੇ ਗਏ ਦੱਖਣ ਦੀ ਧਰਤੀ ਨੂੰ। ਭਾਈ ਮਨੀ ਸਿੰਘ ਜੀ ਉਹ ਸਿੱਖ ਸੂਰਮੇ ਨੇ ਜਿਨ੍ਹਾਂ ਦੀ ਡਿਊਟੀ ਲਾਈ ਗਈ ਸੀ ਸਰਸਾ ਨਦੀ ਨੂੰ ਪਾਰ ਕਰਨ ਲੱਗਿਆਂ, ਮਾਤਾਵਾਂ ਨੂੰ ਤੁਸੀਂ ਲੈ ਕੇ ਜਾਣਾ, ਭਾਈ ਜਵਾਹਰ ਸਿੰਘ ਦਿੱਲੀ ਵਾਲੇ ਦੇ ਨਾਲ, ਧੰਨਾ ਸਿੰਘ ਦੇ ਨਾਲ ਸਾਧ ਸੰਗਤ ਜੀ ਉਹ ਦਿੱਲੀ ਨੂੰ ਗਏ ਸਨ। ਦਿੱਲੀਓਂ ਆਣ ਕੇ ਦਮਦਮਾ ਸਾਹਿਬ ਭਾਈ ਮਨੀ ਸਿੰਘ ਜੀ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ ਨੇ, ਜਿੱਥੇ ਮਾਤਾਵਾਂ ਨੇ ਆਖਿਆ ਸੀ ਵੀ ਸਾਹਿਬਜ਼ਾਦੇ ਨਹੀਂ ਦਿਖਾਈ ਦਿੰਦੇ ਮਹਾਰਾਜ, ਅਤੇ ਮਹਾਰਾਜ ਨੇ ਆਖਿਆ ਸੀ ਇਨ ਪੁੱਤਰਨ ਕੇ ਸੀਸ ਪਰਿਵਾਰ ਦੀ ਇਹ ਸੁੱਤ ਚਾਰ ਮੂਏ ਤੋਂ ਕਿਆ ਪਾਇਆ ਜੀਵਤ ਕਈ ਹਜ਼ਾਰ, ਆਖਾਂ ਮੈਂ ਇਹਨਾਂ ਪੁੱਤਰਾਂ ਤੋਂ ਉਹ ਪੁੱਤਰਵਾਰ ਦਿੱਤੇ ਨੇ। ਉੱਥੋਂ ਚੱਲਣ ਲੱਗਿਆਂ ਭਾਈ ਮਨੀ ਸਿੰਘ ਜੀ ਦੀ ਡਿਊਟੀ ਮਾਤਾਵਾਂ ਦੇ ਨਾਲ ਦਿੱਲੀ ਜਾਣ ਦੀ ਲਗਾਈ ਗਈ, ਆਪ ਕਲਗੀਧਰ ਪਾਤਸ਼ਾਹ ਜੀ ਹਜ਼ੂਰ ਸਾਹਿਬ ਨੂੰ ਚਲੇ ਗਏ। ਫਿਰ ਜਦੋਂ ਮਹਾਰਾਜ 1708 ਵਿੱਚ ਸੱਚਖੰਡ ਜਾਂਦੇ ਨੇ, ਉਦੋਂ ਬਾਅਦ ਮਾਤਾਵਾਂ ਨੇ ਫਿਰ ਸਾਧ ਸੰਗਤ ਜੀ ਦਿੱਲੀ ਭਾਈ ਮਨੀ ਸਿੰਘ ਜੀ ਦੀ ਡਿਊਟੀ ਹਰਿਮੰਦਰ ਸਾਹਿਬ ਦੀ ਗ੍ਰੰਥੀ ਦੀ ਲਾ ਦਿੱਤੀ ਸੀ, ਜਿੱਥੋਂ ਇਹਨਾਂ ਦੀ ਸ਼ਹੀਦੀ ਦਾ ਸਮਝ ਲਓ ਮੁੱਢ ਵੱਜਿਆ। ਸੰਖੇਪ ਰੂਪ 'ਚ ਬੇਨਤੀ ਕਰਦੇ ਹਾਂ ਕਿਉਂਕਿ ਅੱਜ ਉਹਨਾਂ ਦੀ ਸ਼ਹੀਦੀ ਨੂੰ ਨਮਸਕਾਰ ਉਹਨਾਂ ਨੂੰ ਕੀਤੀ ਜਾ ਰਹੀ ਯਾਦ ਕਰਕੇ। ਦੀਵਾਲੀ ਦਾ ਮੇਲਾ ਹੋਇਆ, ਭਾਈ ਮਨੀ ਸਿੰਘ ਜੀ ਨੇ ਇਜਾਜ਼ਤ ਲੈ ਲਈ ਸਰਕਾਰ ਕੋਲੋਂ ਵੀ ਜੇ ਤੁਸੀਂ ਸਾਨੂੰ ਅੰਮ੍ਰਿਤਸਰ ਦੀਵਾਲੀ ਮਨਾ ਲੈਣ ਦਿਓ, ਅਤੇ ਫਿਰ ਉਹ ਕਹਿੰਦੇ ਵੀ ਠੀਕ ਹੈ ਇੰਨੇ ਪੈਸੇ ਦੇਣੇ ਪੈਣਗੇ ਜੇ ਤੁਸੀਂ ਦੇ ਦਿਓਗੇ, ਮੇਲਾ ਮਨਾ ਲਓ। ਭਾਈ ਮਨੀ ਸਿੰਘ ਨੇ ਵਿਚਾਰ ਕੀਤੀ ਵੀ ਚਲੋ ਸਾਰੇ ਸਿੰਘਾਂ ਨੂੰ ਇਕੱਠੇ ਕਰੀਏ, ਕਿਉਂਕਿ ਹੁਣ ਵਰਗੂ ਕਿਹੜਾ ਮੀਡੀਆ ਸੀ ਉਦੋਂ, ਉਦੋਂ ਤਾਂ ਮੇਲੇ ਅਤੇ ਜੋੜ ਮੇਲੇ ਅਤੇ ਸਿੰਘਾਂ ਨੇ ਇਕੱਤਰ ਹੋਣਾ ਸੀ, ਸਾਰੇ ਇੱਕ ਦੂਜੇ ਨੂੰ ਮਿਲ ਲੈਣਗੇ, ਕੁਝ ਗੁਰਮਤੇ ਕਰ ਲਵਾਂਗੇ, ਕੁਝ ਅਗਲੀਆਂ ਵਿਚਾਰਾਂ ਪਕਾ ਲਵਾਂਗੇ, ਇਹ ਵਿਚਾਰ ਕਰਕੇ ਭਾਈ ਮਨੀ ਸਿੰਘ ਜੀ ਨੇ ਚਿੱਠੀਆਂ ਲਿਖੀਆਂ ਵੀ ਦੀਵਾਲੀ ਦੇ ਉੱਤੇ ਸਾਰੇ ਸਿੰਘ ਅੰਮ੍ਰਿਤਸਰ ਆਣ ਕੇ ਇਕੱਤਰ ਹੋਣ। ਉੱਧਰ ਉਹਨਾਂ ਨੇ ਇਜਾਜ਼ਤ ਦੇ ਦਿੱਤੀ ਹਾਕਮਾਂ ਨੇ, ਉੱਧਰ ਸਤਸੰਗ ਜੀ ਉਹਨਾਂ ਦੀ ਨੀਯਤ ਬਾਅਦ ਹੋ ਗਈ। ਉਹਨਾਂ ਆਖਿਆ ਵੀ ਇਹਨਾਂ ਨੂੰ ਜੰਗਲਾਂ 'ਚੋਂ ਲੱਭ ਲੱਭ ਕੇ ਮਾਰਨ ਨਾਲੋਂ ਚੰਗਾ ਜਦੋਂ ਅੰਮ੍ਰਿਤਸਰ ਇਕੱਠੇ ਹੋਣਗੇ ਸਾਰਿਆਂ ਨੂੰ ਘੇਰ ਕੇ ਇੱਕੋ ਥਾਂ 'ਤੇ ਮਾਰੋ। ਇਸ ਗੱਲ ਦਾ ਪਤਾ ਭਾਈ ਮਨੀ ਸਿੰਘ ਜੀ ਨੂੰ ਲੱਗ ਗਿਆ। ਉਹਨਾਂ ਨੇ ਫਿਰ ਚਿੱਠੀਆਂ ਭੇਜੀਆਂ, ਸੁਨਾਹੇ ਭੇਜੇ ਜਲਦੀ ਜਲਦੀ ਵੀ ਹੁਣ ਨਾ ਆਇਓ ਤੁਸੀਂ, ਇਹਨਾਂ ਦੀ ਨੀਯਤ ਬਾਅਦ ਹੋ ਗਈ। ਫਿਰ ਵੀ ਕੁਝ ਕੁ ਆ ਗਏ ਸਨ, ਥੋੜ੍ਹੇ ਜਿਹਨਾਂ ਨੂੰ ਸੁਨੇਹਾ ਨਹੀਂ ਮਿਲਿਆ, ਜਿਹਨਾਂ ਦੀ ਸ਼ਹੀਦੀ ਵੀ ਹੋਈ, ਬਾਕੀ ਰੁਕ ਗਏ ਸਨ ਸਾਰੇ। ਜਦੋਂ ਦੀਵਾਲੀ ਲੰਘ ਗਈ, ਹਾਕਮਾਂ ਨੇ ਆਖਿਆ ਦਿਓ ਜੀ ਸਾਡਾ ਜਿਹੜਾ ਚੰਦਾ ਤੁਹਾਨੂੰ ਆਖਿਆ ਸੀ, ਦਿਓ ਟੈਕਸ ਪੈਸੇ ਦਿਓ। ਭਾਈ ਮਨੀ ਸਿੰਘ ਜੀ ਨੇ ਆਖਿਆ ਪੈਸੇ ਕਾਹਦੇ, ਤੁਸੀਂ ਜੋੜ ਮੇਲਾ ਹੋਣ ਹੀ ਨਹੀਂ ਦਿੱਤਾ। ਜੋੜ ਮੇਲੇ 'ਤੇ ਸੰਗਤਾਂ ਇਕੱਠੀਆਂ ਹੁੰਦੀਆਂ, ਸਾਰਾ ਪੰਥ ਇੱਥੇ ਇਕੱਠਾ ਹੁੰਦਾ, ਫਿਰ ਤੁਹਾਨੂੰ ਪੈਸੇ ਦਿੰਦੇ, ਪਰ ਤੁਹਾਡੀ ਤਾਂ ਬਦਨੀਤੀ ਹੋਈ, ਤੁਸੀਂ ਤਾਂ ਮਾਰਨ ਦੀ ਸਕੀਮ ਬਣਾ ਲਈ ਤਾਂ ਮਾਰ ਵੀ ਦਿੱਤੇ ਜਿਹੜੇ ਆ ਗਏ ਨੇ, ਇਸ ਕਰਕੇ ਤੁਹਾਨੂੰ ਕੋਈ ਪੈਸਾ ਨਹੀਂ ਮਿਲ ਸਕਦਾ। ਇਸ ਗੱਲ ਦਾ ਬਹਾਨਾ ਬਣਾ ਕੇ ਸਤਸੰਗ ਜੀ ਭਾਈ ਮਨੀ ਸਿੰਘ ਜੀ ਨੂੰ ਗ੍ਰਿਫਤਾਰ ਕਰਕੇ ਲਾਹੌਰ ਲੈ ਗਏ ਸਨ। ਉਹ ਭਾਈ ਮਨੀ ਸਿੰਘ ਜੀ ਜਿਹੜੇ ਕਲਗੀਧਰ ਪਾਤਸ਼ਾਹ ਜੀ ਦੇ ਹਜ਼ੂਰੀ ਮੁਖੀ ਸਿੱਖਾਂ ਵਿੱਚੋਂ ਨੇ, ਜਿਨ੍ਹਾਂ 'ਤੇ ਬਹੁਤ ਕਲਗੀਧਰ ਪਾਤਸ਼ਾਹ ਜੀ ਦੀ ਕਿਰਪਾ, ਜਿਨ੍ਹਾਂ ਨੇ ਕਲਗੀਧਰ ਪਾਤਸ਼ਾਹ ਜੀ ਤੋਂ ਅੰਮ੍ਰਿਤ ਪਾਨ ਕੀਤਾ, ਜਿਨ੍ਹਾਂ ਨੇ ਉਹਨਾਂ ਤੋਂ ਬ੍ਰਹਮ ਵਿੱਦਿਆ ਸਿੱਖੀ ਹੈ, ਜਿਹੜੇ ਅੱਗਿਓਂ ਸਤਸੰਗ ਜੀ ਸੰਥਿਆ ਕਰਵਾਉਂਦੇ ਨੇ, ਪੋਥੀਆਂ ਲਿਖਦੇ ਨੇ, ਉਹ ਭਾਈ ਮਨੀ ਸਿੰਘ ਜੀ ਸ਼ਹੀਦ, ਜਿਨ੍ਹਾਂ ਦੀ ਬਾਬਤ ਗੁਰਮੁਖ ਲਿਖਦੇ ਕਹਿੰਦੇ, ਗੁਰੂ ਸਾਹਿਬ ਜੀ ਦੇ ਕੋਲ ਸਤਸੰਗ ਜੀ ਭਾਈ ਮਨੀ ਸਿੰਘ ਜੀ ਰਹਿ ਕੇ ਅਤੇ ਪੋਥੀਆਂ ਲਿਖਣ ਦੀ ਵੀ ਸੇਵਾ ਕਰਦੇ, ਸੰਥਿਆ ਦੀ ਸੇਵਾ ਕਰਦੇ, ਸ਼ਾਸਤਰ ਵਿੱਦਿਆ ਦੀ ਸੇਵਾ ਕਰਦੇ। ਬਾਬਾ ਦੀਪ ਸਿੰਘ ਜੀ ਨੂੰ ਅੱਖਰ ਜਿਹੜੇ ਪੜ੍ਹਾਏ ਸਨ ਭਾਈ ਮਨੀ ਸਿੰਘ ਜੀ ਨੇ, ਕਹਿੰਦੇ ਪੜ੍ਹਾਏ ਸਨ, ਸੇਵਾ ਸੀ ਕ੍ਰੰਤ ਅਤੇ ਰਹੰਤ ਸਦਾ ਗੁਰਾਂ ਪਾਸ, ਲੇਖ ਲੇਖ ਬਾਣੀ ਕਰੇ ਪੋਥੀਆਂ ਤਿਆਰ। ਇਹ ਕਹਿੰਦੇ ਇਹ ਬਾਣੀ ਦੀਆਂ ਪੋਥੀਆਂ ਲਿਖ ਕੇ ਤਿਆਰ ਕਰਕੇ ਇਹ ਵੀ ਸੇਵਾ ਕਰਦਾ ਸੀ, ਜਿਹੜੀਆਂ ਜੰਗਲਾਂ 'ਚ ਪੋਥੀਆਂ ਲਿਖ ਲਿਖ ਕੇ ਭੇਜੀਆਂ ਸਤਸੰਗ ਸਿੰਘਾਂ ਨੂੰ ਨਿਤਨੇ ਵਾਸਤੇ, ਉਹ ਵੀ ਸੇਵਾ ਇਹਨਾਂ ਨੇ ਕੀਤੀ ਸੀ। ਹਠੀ ਜਪੀ ਤਪੀ ਅਤੇ ਸਿਦਕ ਦਾ ਪੁਤਲਾ ਸੀ, ਸਾਖੀਆਂ ਸਿਦਕ ਦੀਆਂ ਕਰਦਾ ਤਿਆਰ। ਇਹ ਐਸਾ ਜੀਵਨ ਸੀ, ਹਠੀ ਸੀ, ਜਪੀ ਸੀ, ਤਪੀ ਸੀ ਅਤੇ ਸਿਦਕ ਦਾ ਵੀ ਸਤਸੰਗ ਜੀ ਇਹ ਪੱਕਾ ਹੀ ਸੀ। ਕਹਿੰਦਾ ਸੇਵਾ ਕਰੀ ਹਰੀ ਬੀਤ ਗਏ ਬਰਸ ਕਈ, ਯੁੱਧ ਦੇ ਕਾਰਨ ਵਿੱਚ ਬੜਾ ਹੁਸ਼ਿਆਰ, ਇਹ ਜੰਗ ਕਰਨ ਵੀ ਦਲੇਰ ਸਨ। ਮਹਾਰਾਜ ਦੀ ਬੜੀ ਸਤਸੰਗ ਜੀ ਇਹਨਾਂ ਨੇ ਸੇਵਾ ਕੀਤੀ। ਉਹਨਾਂ ਨੂੰ ਗ੍ਰਿਫਤਾਰ ਕਰਕੇ ਜਦੋਂ ਲਾਹੌਰ ਲੈ ਕੇ ਗਏ ਤਾਂ ਫਿਰ ਉੱਥੇ ਇਹ ਫਰਮਾਨ ਜਾਰੀ ਹੋਇਆ ਵੀ ਇਹਨਾਂ ਦਾ ਬੰਦ ਕੱਟ ਕੇ ਇਹਨਾਂ ਨੂੰ ਸ਼ਹੀਦ ਕੀਤਾ ਜਾਏ। ਮੁੱਢੀ ਲੈਣ ਦੀ, ਟੋਕਾ ਲੈਣ ਦਾ, ਜਲਾਦ ਆ ਗਿਆ, ਕਾਜੀ ਵੀ ਉੱਥੇ ਹੀ ਹੈ, ਲਾਹੌਰ ਸਾਰਾ ਇਕੱਠਾ ਹੋਇਆ। ਭਾਈ ਮਨੀ ਸਿੰਘ ਜੀ ਦੇ ਸਤਸੰਗ ਜੀ ਸਰੀਰ 'ਤੇ ਇਕੱਲਾ ਇੱਕ ਸ਼ਹਿਰਾ ਬਸਤਰ ਉਤਰਾ ਲਏ ਗਏ ਨੇ ਅਤੇ ਬਿਠਾਲ ਲਿਆ ਉਹਨਾਂ ਨੂੰ ਮੁੱਢੀ ਦੇ ਲੱਗ ਗਏ। ਹੁਣ ਉਹਨਾਂ ਨਾਲ ਸਵਾਲ ਜਵਾਬ ਹੁੰਦੇ ਨੇ, ਕਹਿੰਦੇ ਦੇਖ ਭਾਈ ਮਨੀ ਸਿੰਘਾ, ਤੈਨੂੰ ਸ਼ਹੀਦ ਹੋ ਕੇ ਕੀ ਮਿਲਣਾ, ਤੂੰ ਇਹ ਕਹਿ ਦੇ ਵੀ ਜਾਂ ਪੈਸੇ ਦੇ ਜਾਂ ਕਹਿ ਦੇ ਮੈਂ ਆਪਣਾ ਧਰਮ ਛੱਡਿਆ, ਤੇਰੀ ਜਾਨ ਬਚ ਸਕਦੀ ਹੈ। ਉਹ ਕਹਿੰਦੇ ਨੇ ਨਹੀਂ ਨਹੀਂ ਇਹ ਨਹੀਂ ਹੋ ਸਕਦਾ। ਕਹਿੰਦੇ ਤੈਨੂੰ ਕੀ ਮਿਲਣਾ ਬੰਦ ਕਟਵਾ ਕੇ। ਮਨੀ ਸਿੰਘ ਜਲਾਦ ਨੂੰ ਕਹਿੰਦੇ ਤੈਨੂੰ ਕੀ ਮਿਲਣਾ ਮੇਰਾ ਬੰਦ ਕੱਟ ਕੇ। ਉਹ ਕਹਿੰਦਾ ਮੇਰੀ ਡਿਊਟੀ ਹੈ, ਮੈਨੂੰ ਤਨਖਾਹ ਮਿਲਦੀ ਹੈ, ਮੇਰਾ ਕੰਮ ਹੀ ਇਹ ਵੀ ਜਦੋਂ ਮੈਨੂੰ ਹੁਕਮ ਹੋ ਜਾਂਦਾ ਤੂੰ ਇਹਨੂੰ ਮਾਰਨਾ, ਮੈਂ ਉਹਨੂੰ ਮਾਰ ਦੇਣਾ, ਮੈਂ ਤਾਂ ਜਲਾਦ ਹਾਂ। ਭਾਈ ਮਨੀ ਸਿੰਘ ਨੇ ਆਖਿਆ ਬਸ ਜਿਵੇਂ ਤੇਰੀ ਡਿਊਟੀ ਐਵੇਂ ਮੇਰੀ ਡਿਊਟੀ, ਤੇਰੀ ਡਿਊਟੀ ਹੈ ਬੰਦ ਕੱਟਣ ਦੀ ਆਪਣੇ ਮਾਲਕ ਦੇ ਆਖੇ ਲਾ ਕੇ, ਮੇਰੀ ਡਿਊਟੀ ਹੈ ਧਰਮ ਵਾਸਤੇ ਆਪਣੇ ਮਾਲਕ ਦੇ ਆਖੇ ਲਾ ਕੇ ਬੰਦ ਕਟਵਾਉਣ ਦੀ। ਕੰਮ ਆਪਣਾ ਦੋਨਾਂ ਦਾ ਇੱਕੋ ਹੀ ਹੈ, ਤੂੰ ਆਪਣਾ ਕੰਮ ਕਰ, ਮੈਂ ਆਪਣਾ ਕੰਮ ਕਰਨਾ। ਉਹਨੇ ਹੱਸ ਕੇ ਆਖਿਆ ਤੈਨੂੰ ਲੱਗਦਾ ਵੀ ਸ਼ਾਇਦ ਤੈਨੂੰ ਡਰਾ ਰਹੇ ਆ, ਆਹ ਮੁੱਢੀ ਆ ਜਿਹੜਾ ਟੋਕਾ ਇਹ ਤੈਨੂੰ ਡਰਾਉਣ ਲਈ ਨਹੀਂ ਸੱਦਿਆ, ਇਹ ਤੇਰੇ ਉੱਤੇ ਵਾਪਰਨੀ ਹੁਣੇ 2 ਮਿੰਟਾਂ 'ਚ ਘਟਣਾ, ਇਹਦੇ ਨਾਲ ਤੈਨੂੰ ਕੱਟਣਾ ਵੱਢਣਾ ਸੀ, ਟੁਕੜੇ ਕਰਨਾ ਤੈਨੂੰ, ਇਹਦੇ ਨਾਲ ਅਜੇ ਵੀ ਸੋਚ ਲਾ। ਉਹ ਕਹਿੰਦਾ ਸੋਚਣਾ ਕੀ ਹੈ? ਕਹਿੰਦੇ ਸੋਚ, ਤੈਨੂੰ ਤੇਰੇ ਟੁਕੜੇ ਕਰਾਂਗੇ ਇੱਥੇ, ਬੰਦ ਤੇਰਾ ਕੱਟਣਾ। ਭਾਈ ਮਨੀ ਸਿੰਘ ਨੇ ਹੱਸ ਕੇ ਆਖਿਆ, ਉਹ ਕਹਿੰਦੇ ਅੰਗ ਅੰਗ ਮੇਰੇ 'ਤੇ ਖੰਜਰ ਕਾਤਲ ਜਦੋਂ ਚਲਾਵੇਂਗਾ, ਬੰਦ ਕੱਟ ਕੇ ਮੇਰੇ ਧਰਤੀ ਜਦੋਂ ਵਗਾਵੇਂਗਾ। ਉਹ ਕਹਿੰਦੇ ਜਦੋਂ ਤੂੰ ਮੇਰੇ ਟੁਕੜੇ ਕਰਕੇ ਧਰਤੀ 'ਤੇ ਸੁੱਟੇਂਗਾ ਨਾ, ਦਰਦ ਪਿਆਲੇ ਭਰ ਭਰ ਕੇ ਅਸੀਂ ਜਾਮ ਵਾਂਗ ਪੀ ਜਾਵਾਂਗੇ, ਆ ਕਾਤਲ ਆਪਾਂ ਰਲ ਮਿਲ ਦੋਵੇਂ ਅਜਬ ਤਮਾਸ਼ਾ ਲਾਵਾਂਗੇ। ਇਹ ਸਤਸੰਗ ਜੀ ਦੂਜੇ ਪੰਥ ਪ੍ਰਕਾਸ਼ ਦੇ ਬਚਨ। ਹੈਰਾਨ ਹੋ ਗਿਆ ਸੀ ਕਾਤਲ। ਭਾਈ ਮਨੀ ਸਿੰਘ ਨੇ ਆਖਿਆ ਸੂਲ ਸੁਰਾਹੀ ਖੰਜਰ ਪਿਆਲਾ ਜਿਸਨੇ ਆਖ ਸੁਣਾਇਆ ਹੈ, ਬਿੰਗ ਸਾਈਆਂ ਦਾ ਸਹਿਣਾ ਜਿਸਨੇ ਸੱਦ ਸੁਣਾਇਆ ਹੈ, ਉਸ ਮੁਰਸ਼ਦ ਦੇ ਚੇਲੇ ਹਾਂ ਅਸੀਂ, ਉਸ ਗੁਰੂ ਦੇ ਸਿੱਖ ਹਾਂ, ਸਾਬਤ ਕਰ ਦਿਖਲਾਵਾਂਗੇ, ਆ ਕਾਤਲ ਆਪਾਂ ਰਲ ਮਿਲ ਦੋਵੇਂ ਅਜਬ ਤਮਾਸ਼ਾ ਲਾਵਾਂਗੇ। ਕਹਿੰਦੇ ਅੱਜ ਇੱਕ ਅਜੀਬ ਇੱਥੇ ਗੱਲ ਵਾਪਰੇਗੀ ਭਾਈ, ਸਿੱਖ ਹੱਸ ਕੇ ਧਰਮ ਵਾਸਤੇ ਕਹਿ ਕੇ ਕਿਵੇਂ ਬੰਦ ਕਟਵਾਉਂਦਾ, ਇਹ ਦੁਨੀਆ ਵੇਖੇਗੀ ਅੱਜ, ਐਸਾ ਅਜੀਬ ਇੱਥੇ ਵਰਤਾਰਾ ਵਰਤੇਗਾ। ਉਹ ਹੈਰਾਨ ਹੋਇਆ, ਕਹਿੰਦਾ ਤੈਨੂੰ ਮਿਲਣਾ ਕੀ ਹੈ? ਭਾਈ ਮਨੀ ਸਿੰਘ ਨੇ ਕਿਹਾ ਤੈਨੂੰ ਕੀ ਮਿਲਣਾ? ਉਹ ਕਹਿੰਦਾ ਮੇਰੀ ਰੋਟੀ ਤਾਂ ਪੱਕਣੀ ਹੈ, ਜੇ ਮੈਂ ਤੈਨੂੰ ਵੱਢਾਂ, ਤੇਰੇ ਟੁਕੜੇ ਕਰਾਂ, ਤੇਰਾ ਬੰਦ ਬੰਦ ਕਰਾਂ। ਅਤੇ ਭਾਈ ਮਨੀ ਸਿੰਘ ਨੇ ਆਖਿਆ ਮੈਨੂੰ ਕਲਗੀਧਰ ਪਾਤਸ਼ਾਹ ਜੀ ਗੋਦ ਹੀ ਤਾਂ ਮਿਲਣੀ ਹੈ ਜੇ ਮੈਂ ਆਪਣੇ ਧਰਮ ਵਾਸਤੇ ਆਪਣੇ ਸਰੀਰ ਦੇ ਟੁਕੜੇ ਕਰਵਾਵਾਂ। ਤੂੰ ਆਖੇ ਟੁਕੜੇ ਦਾ ਨੌਕਰ, ਮਾਲਕ ਹੁਕਮ ਵਜਾਉਂਦਾ ਹਾਂ, ਮੈਂ ਹਾਂ ਤਾਲਬ ਜੀਵਨ ਜਿਸ ਦਾ ਤਿਸ ਨੂੰ ਪਿਆਰ ਰਝਾਂਦਾ ਹਾਂ, ਤੇਰੀ ਤਲਬ ਰੁਪਈਏ ਕਾਤਲ, ਅਸੀਂ ਜੀਵਨ ਪਦਵੀ ਪਾਵਾਂਗੇ, ਆ ਕਾਤਲ ਆਪਾਂ ਰਲ ਮਿਲ ਦੋਵੇਂ ਅਜਬ ਤਮਾਸ਼ਾ ਲਾਵਾਂਗੇ। ਉਹ ਕਹਿੰਦੇ ਤੈਨੂੰ ਰੁਪਈਏ ਮਿਲਣੇ ਆ ਤਾਂ ਮੈਨੂੰ ਕਲਗੀਧਰ ਪਾਤਸ਼ਾਹ ਜੀ ਦੀ ਗੋਦ ਮਿਲ ਜਾਣੀ ਹੈ, ਆ ਤੂੰ ਆਪਣਾ ਕੰਮ ਕਰ, ਮੈਂ ਆਪਣਾ ਕੰਮ ਕਰਾਂਗਾ। ਫਿਰ ਰੱਖ ਲਿਆ ਸਾਧਸੰਗ ਜੀ ਉਹਦਾ ਹੱਥ ਮੁੱਢੀ 'ਤੇ, ਇੱਥੇ ਗੁੱਟ 'ਤੇ ਟੋਕਾ ਮਾਰਨ ਲੱਗਾ ਕਾਤਲ। ਕਹਿੰਦੇ ਭਾਈ ਮਨੀ ਸਿੰਘ ਨੇ ਮਨਾ ਕੀਤਾ, ਕਿਹਾ ਇਹ ਕੀ ਕਰਦਾ? ਉਹਨੇ ਕਿਹਾ ਦੱਸ। ਉਹਨੇ ਕਿਹਾ ਤੈਨੂੰ ਹੁਕਮ ਹੋਇਆ ਬੰਦ ਬੰਦ ਕੱਟਣ ਦਾ, ਅਤੇ ਬੰਦ ਇੱਥੋਂ ਸ਼ੁਰੂ ਹੁੰਦਾ, ਆ ਜੋੜ ਦੇਖ ਇੱਥੇ ਉਂਗਲ ਦਾ ਪਹਿਲਾ, ਫਿਰ ਦੂਜਾ, ਫਿਰ ਤੀਜਾ, ਅਤੇ ਗੁੱਟ ਦੀ ਵਾਰੀ ਤਾਂ ਬਾਅਦ 'ਚ ਜਾ ਕੇ ਆਉਣੀ। ਹੈਰਾਨ ਹੋ ਗਿਆ ਸੀ ਉਹਨੇ ਜਬਾਨ ਦੰਦਾਂ ਥੱਲੇ ਲੈ ਲਈ। ਉਹਨੇ ਕਿਹਾ ਇੱਥੋਂ ਕੱਟ ਬਾਜ ਬੰਦ, ਅੱਜ ਬੰਦ ਜੁਦਾ ਕਰ ਦਵੰਦ, ਇੱਥੋਂ ਬੰਦ ਬੰਦ, ਇੱਥੋਂ ਟੁਕੜੇ ਟੁਕੜੇ ਕਰ ਮੇਰੇ ਤੋਂ। ਉਹਨੇ ਕਿਹਾ ਅੱਛਾ, ਇਹ ਸਰੀਰ ਤੈਨੂੰ ਵਾਰ ਵਾਰ ਤਾਂ ਨਹੀਂ ਮਿਲਣਾ, ਆਖੀ ਜਾਣਾ ਟੁਕੜੇ ਕਰ ਟੁਕੜੇ ਕਰ। ਭਾਈ ਮਨੀ ਸਿੰਘ ਜੀ ਨੇ ਆਖਿਆ ਦੇਹੀ ਕਿਸ ਕੀ ਵਾਪਰੀ ਜੇ ਸਿੱਖੀ ਸਾਬਤ ਹੋਏ, ਦੇਹੀ ਤਾਂ ਆਵਣ ਜਾਣ ਹੈ, ਸਿੱਖੀ ਮਿਲਿਆ ਕਾਬ ਕੋ। ਸਿੱਖੀ ਤਾਂ ਕਦੀ ਕਦੀ ਮਿਲਦੀ ਹੈ, ਸਰੀਰ ਦਾ ਕੀ ਇਹ ਪਤਾ ਨਹੀਂ ਪਹਿਲਾਂ ਕਿੰਨੀ ਵਾਰੀ ਮਿਲਿਆ ਹੋਣਾ। ਜੇ ਸਿੱਖੀ ਸਾਬਤ ਮੈਂ ਰੱਖ ਜਾਵਾਂ ਤੇ ਇਹਨੂੰ ਵੱਡਾ ਹੋਰ ਕੋਈ ਵੀ ਧਰਮ ਕਮਾਉਣ ਦਾ ਮੇਰੇ ਕੋਲ ਜ਼ਰੀਆ ਨਹੀਂ, ਮੈਂ ਆਪਣੇ ਗੁਰੂ ਦੀ ਸਿੱਖੀ ਨੂੰ ਆਪਣੇ ਪ੍ਰਾਣਾਂ ਤੋਂ ਵੱਧ ਪਿਆਰੀ ਸਮਝਦਾ। ਉਹ ਕਹਿੰਦੇ ਤਨ ਗੰਦਗੀ ਕੀ ਕੋਠੜੀ, ਹਰ ਹੀਰਿਆਂ ਕੀ ਖਾਣ, ਜੇ ਸਿਰ ਦਿੱਤਿਆਂ ਹਾਰ ਮਿਲਿਆ ਤਾਂ ਵੀ ਸਸਤਾ ਜਾਣ। ਇਹ ਕਹਿੰਦੇ ਤਾਂ ਸਸਤਾ ਸੌਦਾ, ਤੂੰ ਆਪਣਾ ਕੰਮ ਕਰ। ਕਹਿੰਦੇ ਫਿਰ ਉਹਨੇ ਸਾਧ ਸੰਗਤ ਜੀ ਟੋਕਾ ਜਦੋਂ ਇੱਥੇ ਮਾਰਨਾ ਸ਼ੁਰੂ ਕੀਤਾ, ਭਾਈ ਮਨੀ ਸਿੰਘ ਜੀ ਨੇ ਸੁਖਣੀ ਸਾਹਿਬ ਸ਼ੁਰੂ ਕਰ ਲਿਆ। ਅੱਠ ਅਸ਼ਟਪਦੀਆਂ ਗੁਰਮੁਖ ਕਹਿੰਦੇ ਨੇ ਉਦੋਂ ਭਾਈ ਮਨੀ ਸਿੰਘ ਨੇ ਪੜ੍ਹੀਆਂ ਸਨ ਜਦੋਂ ਸਾਰੇ ਸਰੀਰ ਦੇ ਟੁਕੜੇ ਕਰਕੇ ਟੋਕਰੇ 'ਚ ਪਾ ਦਿੱਤੇ ਸਨ, ਪਰ ਟੋਕਰੇ ਵਿੱਚੋਂ ਸਾਧ ਸੰਗਤ ਜੀ ਸਾਰਾ ਸੁਖਣੀ ਸਾਹਿਬ ਫਿਰ ਪੂਰਨ ਹੋਇਆ। ਟੋਕਰੇ ਵਿੱਚੋਂ ਕਲਾ ਵਰਤੀ ਹੈ, ਕਿਉਂਕਿ ਸਰੀਰ ਦੇ ਟੁਕੜੇ ਕੋਈ ਕਰ ਸਕਦਾ, ਸੁਖਣੀ ਸਾਹਿਬ ਦੇ ਟੁਕੜੇ ਕੋਈ ਨਹੀਂ ਕਰ ਸਕਦਾ। ਸਰੀਰ ਦੇ ਟੁਕੜੇ ਤੱਕ ਕਾਤਲ ਕਰ ਸਕਦਾ, ਗੁਰੂ ਦੀ ਬਖਸ਼ਿਸ਼ ਦੇ ਟੁਕੜੇ ਕੋਈ ਨਹੀਂ ਕਰ ਸਕਦਾ। ਹੈਰਾਨ ਰਹਿ ਗਿਆ ਸੀ ਸਾਰਾ ਲਾਹੌਰ। ਉਹ ਸ਼ਹੀਦ ਭਾਈ ਮਨੀ ਸਿੰਘ ਜਿਨ੍ਹਾਂ ਦੀ ਅੱਜ ਸ਼ਹੀਦੀ ਸਾਧ ਸੰਗਤ ਜੀ ਇੱਥੇ ਮਨਾਈ ਜਾ ਰਹੀ ਹੈ, ਬੇਨਤੀ ਕੀਤੀ ਸੀ ਬਹੁਤ ਥਾਵਾਂ 'ਤੇ, ਨਵੰਬਰ ਵਿੱਚ ਵੀ ਉਹਨਾਂ ਦੀ ਸ਼ਹੀਦੀ ਮਨਾਉਂਦੇ ਨੇ। ਆਪਣੇ ਵੱਡਿਆਂ ਨੂੰ ਜਦੋਂ ਯਾਦ ਕਰੋ ਉਹ ਘੱਟ ਹੀ ਹੈ, ਸਗੋਂ ਕਰਨਾ ਚਾਹੀਦਾ ਉਹਨਾਂ ਦੇ ਪਰਉਪਕਾਰਾਂ ਨੂੰ। ਆਪ ਸਾਰੀਆਂ ਸੰਗਤਾਂ ਨੇ ਚੇਤੇ ਕੀਤਾ, ਇਸ ਲਈ ਜਿੱਥੇ ਗੁਰੂ ਸਾਹਿਬ ਜੀ ਦਾ ਧੰਨਵਾਦ ਉੱਥੇ ਆਪ ਸਾਰੀਆਂ ਸੰਗਤਾਂ ਦਾ ਵੀ ਬਹੁਤ ਧੰਨਵਾਦ ਹੈ। ਗੁਰੂ ਸਾਹਿਬ ਜੀ ਸਾਧ ਸੰਗਤ ਜੀ ਕਿਰਪਾ ਕਰਨ, ਆਪਣਾ ਸਮਾਂ ਹੁਣ ਸੰਪੂਰਨ ਹੋ ਗਿਆ। ਉਹਨਾਂ ਸ਼ਹੀਦਾਂ ਨੂੰ ਨਮਸਕਾਰ ਹੈ ਜਿਨ੍ਹਾਂ ਸ਼ਹੀਦਾਂ ਦਾ ਇਤਿਹਾਸ ਹੀ ਉਹਨਾਂ ਸ਼ਹੀਦਾਂ ਦਾ ਹੀ ਚੱਲ ਰਿਹਾ ਅਸਲ ਵਿੱਚ। ਇਤਿਹਾਸ ਵੀ ਉਹਨਾਂ ਸਿੰਘਾਂ ਸੂਰਮਿਆਂ ਦਾ, ਸ਼ਹੀਦਾਂ ਦਾ ਹੀ ਆਪਾਂ ਚਲਾ ਰਹੇ ਹਾਂ, ਅਤੇ ਅੱਜ ਦਿਨ ਵੀ ਸਾਧ ਸੰਗਤ ਜੀ ਉਹਨਾਂ ਦਾ ਹੀ ਮਨਾ ਰਹੇ ਹਾਂ। ਉਹ ਧੰਨ ਭਾਈ ਮਨੀ ਸਿੰਘ ਜੀ ਸ਼ਹੀਦ ਕਲਗੀਧਰ ਪਾਤਸ਼ਾਹ ਜੀ ਦੇ ਪਿਆਰੇ ਗੁਰਸਿੱਖ, ਉਹਨਾਂ ਦੀ ਕੁਰਬਾਨੀ ਨੂੰ ਵੀ ਨਮਸਕਾਰ ਹੈ ਜੀ। ਦੋਵੇਂ ਹੱਥ ਜੋੜ ਕੇ ਭੁੱਲਾਂ ਚੁੱਕਾਂ ਦੀ ਖਿਮਾ ਆਪ ਸਾਰੀਆਂ ਸੰਗਤਾਂ ਨੇ ਬਖਸ਼ ਦੇਣੀ, ਅਸੀਸ ਦੇਣੀ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਆਪਣੇ ਸਾਰਿਆਂ ਦੇ ਮਨਾਂ 'ਚ ਸਿੱਖੀ ਸਿਰਕ ਜਿਹੜਾ ਉਹ ਸਾਧ ਸੰਗਤ ਜੀ ਪ੍ਰਪੱਕ ਹੋ ਸਕੇ। ਦੋ ਪੰਕਤੀਆਂ ਦਾ ਪਾਠ ਸਰਵਣ ਕਰੋ, ਫਿਰ ਫਤਿਹ ਬੁਲਾਈਏ ਜੀ।
ਆਏ ਸੰਗ ਮੁਸ਼ੈਲੇ ਅਕਤ ਗੁਸੈਲੇ, ਭਏ ਸਿੰਘ ਸੋ ਵੀਰ, ਟਿਗ ਛੰਭ ਕਾਨੂੰ ਆਣ ਕੇ, ਜਬ ਢੁਕੀ ਤੁਰਕਨ ਭੀਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।